नमः श्री वाहे गुरु तन श्री गुरु नानक देव जी ओ महाराज दंडवत वंदन अनुकवार सर्व कला समरथ दोलन ते राखो प्रभु नानक दे कर हथ फिरत फिरत प्रभ आया करिया तो शरणाए नानक की प्रभ बेनती अपनी भक्ति भाई हर दर्शन की आशा मेरे मन हर दर्शन की आशा हर दर्शन की आशा मेरे मन हर दर्शन की आशा हर दर्शन की आशा मेरे मन हर दर्शन की आशा दर्शन किया हर दर्शन किया हर दर्शन किया सा मेरे मन हर दर्शन किया दर्शन की आशा मेरे मन हर दर्शन किया हर दर्शन की आशा मेरे मन हर दर्शन किया वंश निहर कमनी लोचन परी दे असासा ओना विजय पगना जिसे हर दर्शन की आशा हर दर्शन की आशा मेरे मन हर दर्शन किया हर दर्शन की आशा हर दर्शन की आशा दर्शन किया सा मेरे मन हर दर्शन किया हर दर्शन किया सा मेरे मन हर दर्शन किया सा ਸਾਹਿਬ ਗੱਜ ਕੇ ਬੋਲਣਾ ਸਤਨਾਮ ਸ੍ਰੀ ਗੁਰੂ ਮਹਾਰਾਜ ਜੀ ਅਪਾਰ ਕਿਰਪਾ ਦੇ ਸਦਕੇ ਸੰਗਰਾਮ ਸਾਵਨ ਮਹੀਨੇ ਦੀ ਮਨਾਉਣ ਵਾਸਤੇ ਜਿਸ ਦੇ ਅੰਦਰ ਜਗਿਆਸੂ ਜੋ ਹੈ ਉਹ ਸਰ ਸਜਾਇਆ ਕਰਦਾ, ਠੰਡਾ ਹੋ ਜਾਂਦਾ ਹੈ। ਜਿਵੇਂ ਧਰਤੀ ਤਪਦੀ ਸੀ ਉਹਦੇ ਉੱਤੇ ਫਾਰਾਂ ਪੈ ਗਈਆਂ, ਹਰੇ ਬਾਈ ਉੱਠੇ ਆਈ, ਇਸੇ ਤਰ੍ਹਾਂ ਦੇ ਨਾਲ ਜਗਿਆਸੂ ਦਾ ਹਿਰਦਾ ਹੋਇਆ ਕਰਦਾ। ਮਨ ਵਿੱਚ ਬੜੀ ਆਸਾ ਹੈ ਵੀ ਮੇਰੇ ਉੱਤੇ ਵੀ ਪ੍ਰਭੂ ਦੇ ਦਰਸ਼ਨਾਂ ਦੀ ਫੁਹਾਰ ਪੈ ਜਾਵੇ। ਅੱਜ ਇੱਕ ਪ੍ਰੇਮੀ ਜਿਸਦਾ ਨਾਮ ਰਾਏ ਬਲਾਰ ਹੈ, ਰਾਏ ਭੋ ਦੀ ਤਲਵੰਡੀ ਦਾ ਰਾਜਾ ਹੈ, ਛੋਟਾ ਜਿਹਾ ਪੱਟੀ ਗੋਤ ਹੈ ਉਸਦਾ। ਬਚਪਨ ਤੋਂ ਗੁਰੂ ਨਾਨਕ ਮਹਾਰਾਜ ਜੀ ਦੇ ਕੌਤਕ ਵੇਖਦਾ, ਮੁਸਲਮਾਨ ਦੂਸਰੇ ਧਰਮ ਨਾਲ ਸੰਬੰਧ ਰੱਖਦਾ ਹੋਇਆ ਵੀ ਤਨੋ ਮਨੋ ਗੁਰੂ ਨਾਨਕ ਤੇ ਵਿਕਿਆ ਹੋਇਆ ਸੀ, ਤੋਰ ਅੰਦਰੋਂ ਪਿਆਰ ਕਰਦਾ ਸੀ। ਜੇ ਮਹਿਤਾ ਕਾਲੂ ਜੀ ਨੇ 20 ਰੁਪਈਏ ਪਿੱਛੇ ਚਪੇੜਾਂ ਮਾਰ ਦਿੱਤੀਆਂ ਤਾਂ ਉਹ ਸਹਿ ਨਹੀਂ ਸੀ ਸਕਿਆ, ਰੋਂਦਾ ਸੀ, ਅੱਖਾਂ ਦੇ ਵਿੱਚੋਂ ਜਲ ਜਾਂਦਾ ਸੀ। ਕਹਿੰਦਾ ਸੀ, ਉਹ ਕਾਲੂ ਤੈਂ ਕਿਉਂ ਮਾਰਿਆ ਮੇਰੇ ਨਾਨਕ ਨੂੰ? 20 ਰੁਪਈਏ ਦੀ ਥਾਂ ਤੂੰ 200 ਲੈ ਲੈਂਦਾ, 2000 ਲੈ ਲੈਂਦਾ, ਪਰ ਤੂੰ ਨਹੀਂ ਜਾਣਦਾ, ਤੇਰੀਆਂ ਅੱਖਾਂ ਤੇ ਪੱਟੀ ਬੰਨੀ ਰਹੀ, ਇਹ ਤਾਂ ਖੁਦ ਖੁਦਾ ਆਇਆ। ਯਾਨੀ ਪੂਰਾ ਨਿਸ਼ਚਾ ਸੀ ਉਹਦਾ, ਇੰਨਾ ਨਿਸ਼ਚਾ ਹੋਣਾ ਬੜਾ ਮੁਸ਼ਕਲ ਹੈ। ਇੱਕ ਬੱਚਾ ਪਲ ਰਿਹਾ ਹੋਵੇ, ਸਧਾਰਨ ਬਾਤਾਂ ਕਰਦਾ ਹੋਵੇ, ਘਰ ਵਾਲੇ ਉਹਨੂੰ ਕਹਿੰਦੇ ਹੋਣ ਕਿ ਅਕਲ ਨਹੀਂ ਹੈ, ਲੋਕ ਉਹਨੂੰ ਦੀਵਾਨਾ ਸਮਝਦੇ ਹੋਣ, ਇੰਨੀਆਂ ਗੱਲਾਂ ਦੇ ਵਿੱਚੋਂ ਫੇਰ ਉਹਨੂੰ ਨਜ਼ਰ ਆ ਜਾਵੇ ਰੂਹਾਨੀ ਪੱਖ, ਬਹੁਤ ਵੱਡੀ ਬਾਤ ਹੈ। ਕਹਿੰਦਾ, ਨਾ ਕਾਲੂ ਤੈਂ ਮਾਰਨਾ ਨਹੀਂ ਸੀ, ਮੈਂ ਕੀ ਕਹਾਂ, ਤੈਨੂੰ ਵੀ ਕੁਛ ਨਹੀਂ ਕਹਿ ਸਕਦਾ ਕਿਉਂਕਿ ਤੂੰ ਗੁਰੂ ਨਾਨਕ ਦਾ ਪਿਤਾ ਹੈ, ਤੈਨੂੰ ਅਮੰਨਾ ਨਾ ਆਇਆ ਜਦ ਮੈਂ ਆ ਕੇ ਤੈਨੂੰ ਦੱਸਿਆ ਵੀ ਸੱਪ ਨੇ ਛਾਂ ਕਰ ਛੱਡੀ, ਧੁੱਪ ਨੂੰ ਮੂੰਹ ਦੇ ਉੱਤੇ ਜਾਣ ਨਾ ਦਿੱਤਾ, ਤੈਨੂੰ ਫੇਰ ਵੀ ਅਮੰਨਾ ਨਾ ਆਇਆ ਜਦ ਮੈਂ ਆ ਕੇ ਤੈਨੂੰ ਦੱਸਿਆ ਕਿ ਕਾਲੂ ਤੇਰਾ ਪੁੱਤਰ ਤਾਂ ਖੁਦਾ ਦਾ ਕੋਈ ਖਾਸ ਦੂਤ ਹੈ, ਫਰਿਸ਼ਤਾ ਆਇਆ ਸੰਸਾਰ ਦੇ ਉੱਤੇ, ਤੇ ਦਰਖਤ ਸਾਰਿਆਂ ਦੀ ਛਾਂ ਟਲ ਗਈ, ਪਰ ਉਹ ਚੜ੍ਹਦੇ ਵਾਲੇ ਪਾਸੇ ਛਾਂ ਹੈ, ਛਿਪਦੇ ਵਾਲੇ ਪਾਸੇ ਛਾਂ ਹੈ, ਬਾਕੀਆਂ ਦੀ ਛਾਂ ਸਾਰੀ ਚੜ੍ਹਦੇ ਵੱਲ ਹੋ ਗਈ ਕਿਉਂਕਿ ਦੁਪਹਿਰਾ ਟਲ ਗਿਆ, ਫੇਰ ਵੀ ਤੈਨੂੰ ਮੰਨਾ ਨਾ ਆਇਆ। ਤੂੰ ਕਿੰਨਾ ਘਬਰਾਇਆ ਹੋਇਆ ਸੀ ਜਦੋਂ ਆ ਕੇ ਮੇਰੇ ਪਾਸ ਸ਼ਿਕਾਇਤ ਆਈ ਕਿ ਗੁਰੂ ਨਾਨਕ ਨੇ ਸਾਰੀਆਂ ਮੱਝੀਆਂ ਇੱਕ ਕਿਸਾਨ ਦੇ ਖੇਤ ਵਿੱਚ, ਗੁਰੂ ਨਾਨਕ ਤੋਂ ਸਾਰੀਆਂ ਮੱਝੀਆਂ ਕਿਸਾਨ ਦੇ ਖੇਤ ਵਿੱਚ ਚਲੀਆਂ ਗਈਆਂ ਤੇ ਉਹਨਾਂ ਨੇ ਖੇਤ ਉਜਾੜ ਦਿੱਤਾ, ਉਜਾੜਿਆ ਨਹੀਂ ਹੈ, ਉਸ ਖੇਤ ਦੇ ਵਿੱਚ ਬੈਠ ਕੇ ਜੁਗਾਲੀ ਕਰੀ। ਉਹ ਕਿਸਾਨ ਰੋਂਦਾ ਹੋਇਆ ਮੇਰੇ ਕੋਲ ਆਇਆ ਤੇ ਮੈਂ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਪਿਆਦੇ ਭੇਜੇ, ਜਾਓ ਜਾ ਕੇ ਦੇਖੋ ਕਿੰਨਾ ਨੁਕਸਾਨ ਹੋਇਆ। ਮੇਰੇ ਮਨ ਵਿੱਚ ਸੀ ਕਿ ਜਿੰਨਾ ਨੁਕਸਾਨ ਇਹ ਕਿਸਾਨ ਕਹੇਗਾ ਮੈਂ ਆਪਣੀ ਜੇਬ ਤੋਂ ਦੇ ਦਾਂਗਾ। ਤੂੰ ਵੀ ਡਰਿਆ ਹੋਇਆ ਸੀ ਵੀ ਅੱਜ ਕੀ ਹੋਵੇਗਾ, ਇਸ ਬੱਚੇ ਨੇ ਮੈਨੂੰ ਕਚਹਿਰੀ ਵਿੱਚ ਲੈ ਆਉਂਦਾ, ਪਰ ਜਦੋਂ ਆ ਕੇ ਸਾਡੇ ਬੰਦਿਆਂ ਨੇ ਦੱਸਿਆ ਕਿ ਰਾਏ ਸਾਹਿਬ, ਰਾਏ ਜੀ, ਉੱਥੇ ਤਾਂ ਇੱਕ ਤਿਣਕਾ ਵੀ ਟੁੱਟਿਆ ਹੋਇਆ ਨਹੀਂ, ਉਹ ਤਾਂ ਖੇਤ ਲੈ ਲੈ ਕਰ, ਉਹ ਲੈ ਲੈ ਨਹੀਂ ਕਰਦਾ, ਲੇਕਿਨ ਬਾਕੀ ਖੇਤਾਂ ਨਾਲੋਂ ਵੀ ਦੁੱਗਣਾ ਉਹਦੇ ਵਿੱਚ ਪ੍ਰਭਾਵ ਹੈ ਫਸਲ ਦਾ। ਤੂੰ ਨਾ ਬੁੱਝ ਸਕਿਆ, ਮੈਂ ਬੁੱਝ ਗਿਆ ਵੀ ਇਹ ਜਗਤ ਦਾ ਦਾਤਾ ਆਇਆ, ਰਿਜ਼ਕ ਦਾਤਾ, ਇਹਨੇ ਦੱਸ ਦਿੱਤਾ ਕਿ ਰਿਜ਼ਕ ਵੰਡਿਆ ਤੋਂ ਨਹੀਂ ਘਟਿਆ ਕਰਦਾ, ਵੱਧਦਾ ਹੁੰਦਾ, ਲੰਗਰ ਚਲਾਊਗਾ ਇਹ, ਲੰਗਰ ਚੱਲਣ ਤੇ ਰਿਜ਼ਕ ਨਹੀਂ ਘਟਣਾ, ਵੱਧਦਾ ਜਾਏ, ਤਾਂ ਵੀ ਤੂੰ ਨਾ ਮੰਨਿਆ। ਅੱਜ ਤਾਂ 20 ਰੁਪਈਏ ਪਿੱਛੇ ਚਪੇੜਾਂ ਮਾਰੀਆਂ, ਜਾਂ ਬੇਬੇ ਨਾਨਕੀ ਨੇ ਸਮਝਿਆ ਸੀ, ਭੈਣ ਨੇ, ਤੇ ਜਾਂ ਰਾਏ ਬਲਾਰ ਨੇ ਸਮਝਿਆ ਸੀ, ਗੁਰੂ ਨਾਨਕ ਪਾਤਸ਼ਾਹ
ਦੌਲਤ ਚਲੇ ਜਾਂਦੇ ਨੇ। ਦੌਲਤ ਖਾਨ ਲੋਧੀ ਦੇ ਸੁਲਤਾਨਪੁਰ ਜਾ ਕੇ ਬਹੁਤ ਵੱਡਾ ਜੌਬ, ਜਿਸ ਨੂੰ ਅੱਜ ਕੱਲ ਫੂਡ ਐਂਡ ਸਪਲਾਈ ਦਾ ਮਹਿਕਮਾ ਕਹਿੰਦੇ ਨੇ, ਉਹਦੇ ਇੰਚਾਰਜ ਸੀ ਮੰਤਰੀ, 8 ਮੰਤਰੀ ਹੋਇਆ ਕਰਦੇ ਸੀ। ਇੱਕ ਹੁੰਦਾ ਵਜ਼ੀਰ ਆਜ਼ਮ, ਦੂਸਰਾ ਹੁੰਦਾ ਸੀ ਸਿਪਾਹ ਸਾਲਾਰ, ਜੰਗੀ ਮਹਿਕਮੇ ਦਾ ਵੱਡਾ ਵਜ਼ੀਰ, ਤੀਸਰਾ ਹੋਇਆ ਕਰਦੀ ਖਾਨੇ ਖਾਨਾ ਹੋਮ ਮਿਨਿਸਟਰ, ਦੀਵਾਨ ਹੋਇਆ ਕਰਦਾ ਸੀ ਫਾਈਨੈਂਸ ਮਿਨਿਸਟਰ, ਤੇ ਮੋਦੀ ਹੋਇਆ ਕਰਦਾ ਸੀ ਜੋ ਫੂਡ ਸਪਲਾਈ ਨਾਲ ਡੀਲ ਕਰਕੇ ਸਾਰੇ ਜਿੰਨੇ ਆਸ਼ਰਮ ਨੇ, ਜਿੰਨੇ ਮਕਾਮ ਨੇ, ਜਿੰਨੇ ਟਿਕਾਣੇ ਨੇ, ਉਹਨਾਂ ਸਾਰਿਆਂ ਦੇ ਉੱਤੇ ਸਾਧੂਆਂ ਨੂੰ ਰਸਦ ਦੇਣੀ, ਫਿਰ ਜਨਤਾ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਆਉਣ ਦੇਣੀ, ਹਿਸਾਬ ਨਾਲ ਦਿੰਦਾ ਜਾਣਾ। ਕਿੰਨਾ ਸੋਹਣਾ ਉਹਨੇ ਕੰਮ ਨਿਭਾਇਆ, ਕਿੰਨੇ ਸਾਲ ਬੀਤ ਗਏ, ਸ਼ਾਦੀ ਹੋਈ, ਬੱਚੇ ਹੋਏ। ਉਹਦੇ ਬਾਅਦ ਗੁਰੂ ਨਾਨਕ ਪਾਤਸ਼ਾਹ ਬੇਈ ਨੂੰ ਨਦੀ ਦੇ ਅੰਦਰ ਚੁੱਭੀ ਮਾਰਦੇ ਨੇ, 3 ਦਿਨ ਨਿਕਲੇ ਨਹੀਂ ਹੈ, ਚੌਥੇ ਦਿਨ ਆ ਕੇ ਆਪਨੇ ਸੱਚਾਈ ਪ੍ਰਗਟ ਕਰ ਦਿੱਤੀ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰ। ਨਵਾਬ ਦੌਲਤ ਖਾਨ ਨੂੰ ਐਸਾ ਕ੍ਰਿਸ਼ਮਾ ਦਿਖਾਇਆ ਨਵਾਜ਼ ਮਸਜਿਦ ਦੇ ਅੰਦਰ ਕਿ ਉਹ ਕਾਬੇ ਨੂੰ ਛੱਡ ਕੇ ਉਸ ਵੇਲੇ ਗੁਰੂ ਨਾਨਕ ਦੇ ਚਰਨਾਂ ਤੇ ਟੈ ਪਿਆ, ਹੇ ਨਾਨਕ ਤੂੰ ਖੁਦਾ ਖਾਸ ਹੈ, ਮੈਂ ਭਰਮ ਛੱਡਿਆ, ਸ਼ਰ੍ਹਾਂ ਦਾ ਸੰਗਲ ਤੋੜਿਆ। ਮੁੱਲੇ ਨੇ ਕਿਹਾ ਸੀ ਪੱਠ ਨਵਾਜਾਂ ਚਿੱਕੜ ਰੋਜੇ ਮੁੱਲਾਂ ਦੇ ਗਲ ਫਾਈ, ਕੋਈ ਬਿਰਲਾ ਸੂਰਮਾ, ਕੋਈ ਬਿਰਲਾ ਸਾਧੂ ਹੋਇਆ ਕਰਦਾ ਹੈ ਜਿਹਦੇ ਵਿੱਚ ਇਹ ਦਲੇਰੀ ਔਰ ਬੇਪਰਵਾਹੀ ਹੋਇਆ ਕਰਦੀ, ਬਾਕੀਆਂ ਚ ਨਹੀਂ ਹੁੰਦੀ। ਬਾਕੀ ਡਰਦੇ ਨੇ ਸਾਰੇ, ਮਰਿਆਦਾਵਾਂ ਤੇ ਡਰਦੇ ਨੇ, ਦੁਨੀਆਂ ਦੀ ਨਿੰਦਿਆ ਤੋਂ ਡਰਦੇ ਨੇ, ਵਾਹਵਾ ਵਾਹਵਾ ਪਸੰਦ ਕਰਦੇ ਨੇ। ਲੇਕਿਨ ਸਾਧੂ ਸੱਚ ਦਾ ਹਮਾਇਤੀ ਹੁੰਦਾ, ਸੱਚ ਦਾ ਹਲਕਾਰਾ ਹੁੰਦਾ, ਸੱਚ ਬੋਲਦਾ। ਉਹ ਸੱਚ ਸਹਿਣਾ ਕੋਈ ਸੌਖੀ ਚੀਜ਼ ਨਹੀਂ ਹੁੰਦੀ, ਦੁਨੀਆਂ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ। ਉਹ ਸੱਚ ਨੂੰ ਸੁਣ ਕੇ ਕੋਈ ਦੀਵਾਨਾ ਕਹਿ ਰਿਹਾ, ਕੋਈ ਭੁੱਲੜ ਕਹਿ ਰਿਹਾ, ਕਿਸੇ ਨੇ ਕੋਈ ਨਾਮ ਰੱਖ ਲਿਆ, ਕਿਸੇ ਨੇ ਕੋਈ ਨਾਮ ਰੱਖ ਲਿਆ, ਪਰ ਗੁਰੂ ਨਾਨਕ ਨੂੰ ਕੋਈ ਪਰਵਾਹ ਨਹੀਂ। ਦੌਲਤ ਖਾਨ ਨਾਲ ਸੰਪਰਕ ਹੋਇਆ, ਦੌਲਤ ਖਾਨ ਨੇ ਚਰਨ ਫੜ ਲਏ ਉੱਥੇ ਮਸਜਿਦ ਵਿੱਚ, ਹੇ ਨਾਨਕ ਮੈਨੂੰ ਆਪਣਾ ਬਣਾ, ਸੱਚ ਮੇਰਾ ਮਨ ਭਟਕਦਾ, ਨਮਾਜ਼ਾਂ ਬੇਅੰਤ ਪੜੀਆਂ, ਰੋਜ਼ੇ ਰੱਖੇ, ਜ਼ਕਾਤ ਦਿੱਤੀ, ਹੋਰ ਵੀ ਸਾਧਨ ਮੈਂ ਕਰਦਾ ਰਹਿਣਾ, ਚਾਹੇ ਮੈਂ ਨਵਾਬ ਹਾਂ ਪਰ ਮੈਨੂੰ ਆਕਬਤ ਦਾ ਡਰ ਹੈ, ਦਰਗਾਹ ਵਿੱਚ ਜਵਾਬ ਦੇਣਾ, ਪਰ ਮੇਰਾ ਬਣਿਆ ਕੁਛ ਨਾ, ਅਜੇ ਤੱਕ ਤਾਂ ਮੇਰਾ ਮਨ ਹੀ ਨਹੀਂ ਟਿਕ ਸਕਿਆ ਇੱਕ ਸੈਕਿੰਡ ਵੀ, ਕਿਰਪਾ ਕਰ ਮੈਨੂੰ ਅੰਦਰਲਾ ਭੇਤ ਦੇ। ਗੁਰੂ ਨਾਨਕ ਨੇ ਪਹਿਲਾ ਸਿੱਖ ਬਣਾਇਆ ਉਸਨੂੰ। ਸਾਰੀਆਂ ਗੱਲਾਂ ਇਸ ਤੱਕ ਪਹੁੰਚ ਗਈਆਂ, ਰਾਏ ਬੁਲਾਰ ਤੱਕ। ਮਨ ਚ ਬੜਾ ਉਲਾਰ ਰਹਿੰਦਾ ਹਰ ਵਕਤ, ਜਦੋਂ ਆਪਣੇ ਸਰੀਰ ਨੂੰ ਦੇਖਦੇ ਨੇ ਧਿਆਨ ਆਉਂਦਾ ਵੀ ਇਹ ਤਾਂ ਥੋੜਾ ਹੀ ਹੈ, ਕਿਨਾਰੇ ਪਹੁੰਚ ਗਿਆ ਹੈ, ਨਦੀ ਕਿਨਾਰੇ ਰੁਖੜਾ ਕਿਚੜਕ ਬੰਨਾ ਤੀਰ, ਕੱਚੇ ਭਾਂਡੇ ਰੱਖਿਆ ਕਿਚੜਕ ਤਾਈ ਨੀਰ, ਵੀ ਇਹਦਾ ਹੁਣ ਟਾਈਮ ਪੁੱਗਿਆ ਹੋਇਆ ਹੀ ਹੈ। ਉਸ ਵੇਲੇ ਅੱਜ ਅੰਮ੍ਰਿਤ ਵੇਲੇ ਚੰਦ ਚਾਨਣੀ ਹੈ, ਉੱਠ ਕੇ ਥੋੜਾ ਨੇੜੇ ਜੋ ਆਪਣਾ ਬਾਗ ਸੀ ਉਹਦੇ ਵਿੱਚ ਬੈਠੇ ਨੇ, ਥੋੜਾ ਦਿਨ ਚੜਿਆ ਆ, ਇੱਕ ਲਗਨ ਹੈ, ਉਹ ਮੂੰਹ ਦੇ ਅੱਖਰ ਨਹੀਂ ਹੈ ਕਿ ਹਿਰਦੇ ਦੀ ਆਵਾਜ਼ ਹੈ ਜੋ ਵਾਰ ਵਾਰ ਉਹਨਾਂ ਦੇ ਹਿਰਦੇ ਦੇ ਵਿੱਚੋਂ ਆ ਰਹੀ ਹੈ। ਪੜੋ ਪਿਆਰ
ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ, ਆਸਾ। आसा मेरे मन हर दर्शन की आसा दर्शन की आशा हर दर्शन किया हर दर्शन की आशा मेरे मन हर दर्शन किया
दिल दे विचों आवाज उठती है, आवाज लगातार ही होगी, खिच बदगी बहुत ज्यादा, बड़ी देर होगी, साल बीत गए, गुरु नानक के दर्शन नहीं हुए, याद दे आसरे ज्यों रहा है, लेकिन अज इन्नी खिच पई कि हंजुआ की झड़ी लग गई, दिन चढ़े आया, पंछी अपने गीत गा चुके, सामने आके कौं बैठ जांदा है, राय दी निगाह च पै गया, दो हथ बनते कहे काग, संसारे कहंदा जे तू कहण दे नाल उड़ जावे तास होया करदी है कि जिस दी खिच होवे ओ मिल जाया कर, ते अज मैं भी दो हथ बन के तेरे अगे प्रार्थना करदा के तू उड़ जा, तेरे उड़न दे नाल मेरे मन विच आज चाव हो जाएगा कि मेरा प्यारा हुण मैनू छेती मिल जाएगा, मैनू मिल जाए राम प्यारा, उड़ जा काका कारे, मिल जाए राम प्यारा, उड़ जा काका कारे, Thank you.
ਜਾਏ ਉੜ ਜਾ ਕਾਕਾਰੀ ਬੇਗ ਮਿਲੀ ਜਾ ਆਪਣੇ ਰਾਮ ਪਿਆਰ ਹੱਥ ਬੰਨ ਕੇ ਹੀ ਬੇਨਤੀ ਕਰਦਾ ਤੂੰ ਉਡਾਰੀ ਮਾਰ ਮੈਨੂੰ ਮੇਰਾ ਗੁਰੂ ਨਾਨਕ ਮਿਲ ਜਾਵੇ ਉਹ ਹਜ਼ਾਰਾਂ ਕੋਹਾਂ ਤੇ ਹੋਵੇ ਤਾਂ ਵੀ ਆ ਜੂਗਾ ਮੇਰਾ ਮਨ ਸ਼ਾਦ ਹੀ ਦਿੰਦਾ ਮੇਰਾ ਜੀਵਨ ਹੈ ਕਹਿ ਕਵਾ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜਾਏ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਜੀ ਜਾਏ ਬੜੀ ਦੇਰ ਤੱਕ ਇਸ ਖਿਆਲ ਦੇ ਵਿੱਚ ਮਹਿਬ ਹੋ ਕੇ ਬੈਠੇ ਰਹੇ ਉੱਠਣ ਲੱਗਦੇ ਨੇ ਸਰੀਰ ਸਾਥ ਨਹੀਂ ਦੇ ਰਿਹਾ ਬਚਪਨ ਵਾਲੀ ਜਵਾਨੀ ਵਾਲੀ ਫੁਰਤੀ ਨਹੀਂ ਰਹੀ ਬੁਢਾਪੇ ਨੇ ਆ ਕੇ ਸਰੀਰ ਦਾ ਅੰਗ ਅੰਗ ਰੋਕਿਆ ਪਿਆ ਉਸ ਵੇਲੇ ਖਿਆਲ ਆਉਂਦਾ ਕਿਤੇ ਮੈਂ ਆਸਾ ਦੇ ਵਿੱਚ ਨਾ ਰਹਿ ਜਾਂ ਧਨ ਵੀ ਜਿਹੜਾ ਹੈ ਇਹਦਾ ਵੀ ਇਤਬਾਰ ਨਹੀਂ ਹੈ ਜੋਵਨ ਜਿਹੜਾ ਹੈ ਇਹ ਬੁਢਾਪੇ ਨੇ ਘੇਰਿਆ ਹੋਇਆ ਖਤਮ ਕਰ ਦਿੱਤਾ ਇਹ ਸਦਾ ਨਹੀਂ ਰਿਹਾ ਕਰਦਾ ਇਸ ਤਰ੍ਹਾਂ ਦੇ ਨਾਲ ਪੜੋ ਸਾਰੇ ਧਨ ਜੋਵਨ ਫੁੱਲਾਂ ਦੀਆਂ ਬਾੜੀਆਂ ਖਿੜੀਆਂ ਨਾ ਸਦਾ ਰਹਿੰਦੀਆਂ ਜੋਵਨ ਫੁੱਲਾਂ ਦੀਆਂ ਬਾੜੀਆਂ ਰਹਿੰਦੀਆਂ ਤਨ ਜੋਗਨ ਫੁੱਲਾਂ ਦੀਆਂ ਬਾੜੀਆਂ ਚਿੜੀਆਂ ਨਾ ਸਦਾ ਰਹਿੰਦੀਆਂ ਜੋਗਨ ਫੁੱਲਾਂ ਦੀਆਂ ਬਾੜੀਆਂ ਚਿੜੀਆਂ ਨਾ ਸਦਾ ਰਹਿੰਦੀਆਂ ਤਨ ਜੋਗਨ ਫੁੱਲਾਂ ਬਾੜੀਆਂ ਚਿੜੀਆਂ ਨਾ ਸਦਾ ਰਹਿੰਦੀਆਂ ਜੋਗਨ ਫੁੱਲਾਂ ਦੀਆਂ ਬਾੜੀਆਂ ਚਿੜੀਆਂ ਨਾ ਸਦਾ ਰਹਿੰਦੀਆਂ ਬਣੇ ਜੁਗਨ ਫੁੱਲਾਂ
ਵਾਲਾ ਫੁੱਲਾ ਨਾਠੀ ਵਾਲੇ ਦਿਨ ਚਾ ਬਬਣ ਕੇਰੇ ਪੱਤ ਜਿਉਂ ਟਲ ਟੁਲ ਜੁੰਮਣ ਹਾਰ ਦੇਖਦਾ ਆਪਣੇ ਸਰੀਰ ਨੂੰ ਵੀ ਜਵਾਨੀ ਕਿੱਥੇ ਚਲੀ ਗਈ। ਇੱਕ ਮੈਂ ਬੇਨਤੀ ਕਰਦਾ ਧਾਰਨਾ ਪੜਨ ਵਾਲਿਆਂ ਨੂੰ, ਇਹ ਗਰਮੈਟੀਕਲੀ ਗਰਾਮਰ ਹੁੰਦੀ ਹੈ ਹਰ ਜਵਾਨ ਦੀ, ਉਹ ਜਿਹੜਾ ਰਾਏ ਬੁਲਾਰ ਹੈ ਉਹਦਾ ਜੋਬਨ ਜਾ ਚੁੱਕਿਆ। ਉਹ ਆਪਣੇ ਸਰੀਰ ਦੀ ਹਾਲਤ ਦੇਖ ਕੇ ਕਹਿੰਦਾ ਹੈ ਖਿੜੀਆਂ ਨਹੀਂ ਸਦਾ ਰਹਿੰਦੀਆਂ, ਰਹਿਣੀਆਂ ਨਹੀਂ ਰਹਿਣੀਆਂ ਇੱਕ ਬੱਚਾ ਕਹਿੰਦਾ ਹੁੰਦਾ, ਕਿਉਂਕਿ ਉਹਨੂੰ ਅਜੇ ਬਹੁਤ ਦੂਰ ਪਿਆ ਇਹ ਮਾਮਲਾ। ਉਹ ਜਿਹੜਾ ਉਹਦੇ ਮੁੱਖ ਤੋਂ ਰਹਿਣੀਆਂ ਨਹੀਂ, ਉਹ ਤਾਂ ਨਿਕਲ ਚੁੱਕੀ ਸਾਰੀ ਚੀਜ਼ ਰਹਿੰਦੀਆਂ ਹੁੰਦਾ। ਆਪਣਾ ਆਪ ਦੇਖ ਰਿਹਾ, ਵੱਡਿਆਂ ਵੱਲ ਦੇਖਦਾ ਫਰੀਦਾ, ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਆ, ਤੈਂ ਪਰਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣੇ। ਦੇਖ ਫਰੀਦਾ ਜੇ ਥੀਆ ਦਾੜੀ ਹੋਏ ਪੂਰ, ਅੱਗੋਂ ਨੇੜੇ ਆਇਆ ਪਿੱਛਾ ਰਹਿਆ। ਆਪਣੇ ਸਰੀਰ ਦੀ ਹਾਲਤ ਦੇਖਦਾ ਵੀ ਕੀ ਹੋ ਗਿਆ ਇਸ ਸੁੰਦਰ ਸਰੀਰ ਨੂੰ, ਨਾ ਅੱਜ ਪੂਰੇ ਦੰਦ ਰਹੇ ਨੇ, ਨਾ ਅੱਖਾਂ ਪੂਰੀ ਤਰ੍ਹਾਂ ਦਰਸ਼ਨ ਕਰ ਸਕਦੀਆਂ ਨੇ, ਨਾ ਕੰਨ ਪੂਰੀ ਤਰ੍ਹਾਂ ਸੁਣਦੇ ਨੇ, ਹੱਥ ਚੀਜ਼ ਚੱਕਦੇ ਆ ਤਾਂ ਕੰਬਦੇ ਨੇ, ਪੈਰ ਜਿਹੜੇ ਸਾਥ ਨਹੀਂ ਦਿੰਦੇ ਉੱਠ ਨਹੀਂ ਸਕਦੇ, ਸਰੀਰ ਭਾਰੀ ਹੋ ਗਿਆ। ਐਸੀ ਹਾਲਤ ਜਦ ਬਾਬੇ ਫਰੀਦ ਨੇ ਆਪਣੇ ਸਰੀਰ ਦੀ ਦੇਖੀ, ਗਰਮੀ ਦਾ ਮਹੀਨਾ ਪਿਆਸ ਲੱਗੀ ਹੋਈ ਹੈ, ਪਾਣੀ ਕੋਲ ਪਿਆ 5 ਫੁੱਟ ਤੇ ਰੱਖਿਆ ਹੋਇਆ ਉੱਚੇ ਟੇਬਲ ਤੇ, ਕਈ ਵਾਰੀ ਆਪਨੇ ਹੁਲਾਰਾ ਮਾਰਿਆ ਕਿ ਉੱਠ ਕੇ ਮੈਂ ਪਾਣੀ ਪੀ ਲਾਂ, ਸੇਵਾਦਾਰ ਕੋਈ ਕੋਲ ਨਹੀਂ ਸੀ। ਉਸ ਵੇਲੇ ਆਪਣੀ ਸਰੀਰ ਦੀ ਹਾਲਤ ਦੇਖ ਕੇ ਆਪਦੇ ਮਨ ਚ ਖਿਆਲ ਆਇਆ ਕਿ ਜੋ ਮਾਂ ਦੇ ਪੇਟ ਨਾਲ ਆਏ ਸੀ ਮੇਰੇ, ਜਿਨ੍ਹਾਂ ਨੇ ਦੁਨੀਆਂ ਦੀਆਂ ਸੈਰਾਂ ਕਰਾਈਆਂ, ਬੜਾ ਕੁਝ ਦੇਖਿਆ ਬੜਾ ਕੁਝ ਸੁਣਿਆ, ਕਿੱਥੇ ਚਲੇ ਗਏ ਅੱਜ, ਅੱਜ ਇਹਨਾਂ ਦੀ ਸ਼ਕਤੀ ਕਿੱਥੇ ਚਲੀ ਗਈ, ਉਹ ਇੱਕ ਇੱਕ ਕਰਕੇ ਸਾਰੇ ਛੱਡ ਗਏ। ਤੈਨੂੰ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਛੱਡ ਗਏ ਬਾਲ ਸਖਾਈ ਜਿੰਦੇ, ਤੈਨੂੰ ਛੱਡ ਗਏ ਜਿੰਦੇ, ਤੈਨੂੰ ਛੱਡ ਗਏ ਇੰਨੀ ਨਿੱਕੀ ਜੰਗੀਆਂ ਮਥਾਲ ਡੋਗਰ ਪਾਵੇ। ਅੱਜ ਫਰੀਦਾ ਕੁਜੜਾ 100 ਕੋਹਾਂ ਸੀ, ਜਬਣ ਚਲਨ ਰਤਨ ਸੇ ਸੁਣੀਅਰ ਵਹਿ ਗਏ ਹੇੜੇ ਮੁਤੀ ਤਾ ਸੇ ਜਾਨੀ ਚੱਲ। ਆਪਣੇ ਆਪ ਵੱਲ ਦੇਖਦਾ ਕਿੰਨੀ ਕੁ ਦੇਰ ਹੋਰ ਲੰਘ ਜਾਏਗਾ ਮੇਰਾ, ਗੁਰੂ ਨਾਨਕ ਦਾ ਕੀ ਪਤਾ ਹੈ। ਇੱਕ ਵਾਰੀ ਚੱਲੇ ਬਾਹਰ ਨੂੰ ਕਦ ਵਾਪਸ ਆਉਣ, ਇਹ ਵੀ ਪਤਾ ਨਹੀਂ ਲੱਗਦਾ ਕਿ ਸੁਲਤਾਨਪੁਰ ਤੋਂ ਕਿੱਥੇ ਚਲੇ ਗਏ। ਕੋਈ ਉਗ ਸੁਗ ਨਹੀਂ ਹੈ, ਕੋਈ ਬੰਦਾ ਨਹੀਂ ਆਇਆ। ਉਸ ਵੇਲੇ ਆਪਣੇ ਤਨ ਵੱਲ ਦੇਖ ਕੇ ਅੰਦਾਜ਼ਾ ਲਾ ਕੇ ਇਸ ਤਰ੍ਹਾਂ ਦੀ ਵੇਦਨਾ ਪ੍ਰਗਟ ਕਰਦੇ।
ਦਿਨ ਥੋੜੇ ਰਹਿ ਗਏ ਪਿਆ ਪ੍ਰਾਣਾ ਚੁਲਾ ਜੀ, ਦਿਨ ਥੋੜੇ ਰਹਿ ਗਏ ਪਿਆ ਪ੍ਰਾਣਾ ਚੁਲਾ ਜੀ, ਦਿਨ ਥੋੜੇ ਰਹਿ ਗਏ ਸੱਚਾ ਪੁਰਾਣਾ ਚੋਲਾ ਜੀ, ਦਿਨ ਥੋੜੇ ਰਹਿ ਗਏ ਪਿਆ ਪੁਰਾਣਾ ਚੋਲਾ ਜੀ, ਦਿਨ
ਮਾਣ ਲੈ ਪਿਆਰਿਆ ਜਾਂ ਜੋਗਨ ਨਾ ਹੋਲਾ, ਕਰ ਲੈ ਪਿਆਰ ਵਾਹਿਗੁਰੂ ਨੂੰ ਜਿੰਨਾ ਚਿਰ ਜਵਾਨੀ ਹੈ ਤੇਰੇ ਵਿੱਚ। ਬਟਾਪਾ ਆ ਗਿਆ, ਰੋਗਾਂ ਦਾ ਘਰ ਹੁੰਦਾ ਹੈ, ਆਹ ਦੁਖਦਾ ਹੈ ਉਹ ਦੁਖਦਾ ਹੈ, ਮੇਰਾ ਸਰੀਰ ਭਾਰੀ ਹੋ ਗਿਆ, ਮੇਰੇ ਗੋਡੇ ਦੁਖਦੇ ਨੇ, ਮੇਰੇ ਕੰਨ ਦੁਖਦੇ ਨੇ, ਮੇਰਾ ਸਿਰ ਦੁਖਦਾ, ਫਿਰ ਨਾਮ ਜਪ ਲੇਗਾ, ਫਿਰ ਨਹੀਂ ਜਪਾਉਣਾ, ਬੜਾ ਮੁਸ਼ਕਿਲ ਹੋ ਜਾਂਦਾ, ਕੋਈ ਬਿਰਲਾ ਜਪਦਾ। ਕਾਲੀ ਜੀ ਨੀ ਨਾ ਰਾਵਿਆ ਤੌਲੀ ਰਾਵਿਆ ਰਾਵੈ ਕੋਏ, ਕਰ ਸਾਇੰਸ ਫਿਰ ਹੜੀ ਰੰਗ ਨਵੇਲਾ। ਗੁਰੂ ਤੀਸਰੇ ਪਾਤਸ਼ਾਹ ਕਹਿਣ ਲੱਗੇ ਬਾਬਾ ਫਰੀਦ, ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਬੁਢਾਪੇ ਵਿਚ ਵੀ ਨਾਮ ਜਪਿਆ ਜਾ ਸਕਦਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਤਰੇ ਆਪਣਾ ਲਾਇਆ ਪਿਰਮ ਨਾ ਲੱਗ ਗਈ, ਜੇ ਲੋਚਿਆ ਸਭ ਕੋਏ ਪਿਰਮ ਪਿਆਲਾ ਖਸਮ ਗਾ, ਜੈ ਭਾਵੇ ਬਖਸ਼ਿਸ਼ ਹੈ ਵਾਹਿਗੁਰੂ ਦੀ। ਪਰ ਮਹਾਰਾਜ ਦੂਜੇ ਪਾਸੇ ਇਸ ਤਰ੍ਹਾਂ ਵੀ ਕਹਿੰਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਬਿਕਲ ਪਈ ਨਹੀਂ ਕਾਇਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਜਵਾਨੀ ਦੇ ਅੰਦਰ ਭਜਲਾ, ਜਵਾਨੀ ਦੇ ਅੰਦਰ ਵਿਕਾਰਾਂ ਚ ਮਨ ਘੁੰਮਦਾ ਫਿਰਦਾ, ਮਾੜੀਆਂ ਬਹਿਫਤਾਂ ਮਾੜੀਆਂ ਗੱਲਾਂ ਰਸ ਭੋਗ ਦੇ ਵਿਚ ਪੈ ਕੇ ਜੀਵਨ ਬਰਬਾਦ ਕਰ ਲੈਂਦੇ। ਇਹ ਖਿੱਚਾ ਮਨ ਚੋਂ ਜਾਂਦੀਆਂ ਨਹੀਂ ਹਨ, ਮਰਨ ਤੋਂ ਬਾਅਦ ਵੀ ਨਹੀਂ ਜਾਂਦੀਆਂ, ਫਿਰ ਤੰਗ ਹੁੰਦਾ ਬਹੁਤ, ਉਹੀ ਨਰਕ ਬਣ ਜਾਇਆ ਕਰਨਾ। ਸੋ ਇਸ ਤਰ੍ਹਾਂ ਆਪਣੇ ਆਪ ਨੂੰ ਦੇਖਦੇ ਨੇ, ਖਿਆਲ ਆਉਂਦਾ ਕਿ ਹੁਣ ਗੁਰੂ ਨਾਨਕ ਕਦੋਂ ਮਿਲੇਗਾ। ਸਰੀਰ ਸਾਥ ਦੇਣ ਤੋਂ ਹਟ ਗਿਆ, ਮੰਜੇ ਤੇ ਪਲੰਘ ਤੇ ਬੈਠ ਕੇ ਉੱਠਣ ਨੂੰ ਬੜੀ ਦੇਰ ਲੱਗਦੀ ਹੈ, ਲੱਤਾਂ ਬੋਝ ਸਹਿੰਦੀਆਂ ਨਹੀਂ ਹੈ, ਜੇ ਚੁੱਕਣੀ ਹੋਵੇ ਚੁੱਕਣੀ ਹੁੰਦੀ, ਐਸੀ ਹਾਲਤ ਹੋ ਗਈ। ਹੁਣ ਕਿੰਨੇ ਕੁ ਦਿਨਾਂ ਦਾ ਹੋਰ ਕੰਮ ਹੈ। ਫਿਰ ਦੂਜੀ ਗੱਲ ਹੈ ਕਿ ਇੱਥੇ ਸੰਸਾਰ ਤੋਂ ਨਾ ਜਾਣਾ ਜਿਹੜਾ ਹੈ ਸੱਚ ਹੈ, ਜਿਹੜਾ ਕਹਿੰਦਾ ਵੀ ਜੇ ਇੱਥੇ ਰਹਿਣਾ ਉਹ ਝੂਠ ਹੈ, ਜਾਣਾ ਹੀ ਜਾਣਾ ਹੈ। ਇਸ ਤਰ੍ਹਾਂ ਨਾਲ ਮਹਾਰਾਜ ਫਰਮਾਨ ਕਰਦੇ,
ਇੱਥੇ ਬੈਠਣਾ ਕਿਸੇ ਨੇ ਰਹਿਣਾ, ਬੇਟਾ ਇੱਥੇ ਚੰਦ ਰੋਜ਼ ਦਾ ਬੈਠਣਾ ਕਿਸੇ ਨੇ ਰਹਿਣਾ ਨਿਭਾਈ ਤੇ ਚੰਦ ਰੋਜ਼ਗਾਰ ਬੈਠਣਾ ਕਿਸੇ ਨੇ ਰਹਿਣਾ ਮਿਲਾਏ ਤੇ ਚੰਦ ਰੋਜ਼ਦਾਰ ਪ੍ਰਾਣ ਕੀਤੇ ਦੇ ਦੋ ਪ੍ਰਾਣ ਉਹ सिमर चाय समूह के हुए हुए बनाए हैं मोन दीपदार के असनी कुमार असनी कुमार असनी कुमार वो अंता अवतार किसे काल बट गए पैगंबर के गले ना परत गले ना परत वो तू नहीं से होते तू नहीं
जो आया सोचा लिखी सब कोई आई बात बारियां बनियां हुई ने कोई नहीं रहिंदा जिहड़ी दुनिया असीं जाणदे नहीं हां देवतियां दी दुनिया महाराज कहिंदे उन्हां दी भी उम्र बन्नी होई है 16 करोड़ खरब साल की उम्र शिवजी महाराज की 16 लख खरब साल की उम्र वर्मा की है अपना टाइम आया तुर जांदे उन्हां नूं सुर कहिंदे ने सुर सिद्ध गण गंधर्व मुन जन सेख पीर सलार मुनि सेख पीर सलार गण गंधर्व दर कूच कूचा कर गए अबरवे चलन हार तुरया जा रहा संसार जिमें एक पास्यों आ रहा है एवें जिमें दूजे पास्यों तुरया जा रहा सुल्तान खान मरूक उमरे गए कर कर कूच घड़ी महत के चलना ए समझ तू भी पूछ प्यारे तू भी समझ ले कोई गरंटी नहीं होया कर दी पेंशन ते रिटायर होना है गरंटी है भी जद 58 साल का हो जाएगा उसके बाद जे एक्सटेंशन ना मिली तो उस वे रिटायरमेंट उन्हों पता है पहले ही अपने काम करता भी रिटायर होने तो बाद कितनी लाइबिलिटीज है मेरे उत्ते बच्चों के ब्याह बच्चों की पढ़ाई कितना कारोबार की मैं करना घर मैनू कितने चाहिए महाराज कहते ये सारा सारी गल का फिक्र ये कर दे पर जिथे जाके इस पता ही नहीं है भी अगे मेरे नाल की होएगा उथे महापुरुष कहते ने करो बेनंती सुनो मेरे मीता संत टहल की बेला इहां खाट चलो हर ला आगे बसन से सिखाला बसोंगे जे इथे ला कट लिया पुछो संता नाल मिलके कार्य शुद्ध हुंदा अपने आप नहीं पता लगता अपने आप संसार दे असर मन दे उते इन्ने पैंदे ने कि आदमी निकले नहीं सकता दलदल च फसया हुंदा किन्ने जोर लाले नहीं निकल सकता वो तो साधु की कृपा हो जाए कृपा दे नाल वो कढ लवे कढ के इस पासे ला दे वो भी तां जे उहदे बचन दा अनुसारी है जे उहदा बचन ही नहीं मनदा साधु की करूगा संतो सागर पार उतरी है जे को बचन कमावे संतन का सुगुर प्रसादी का सो इस तरह के नाल एक तो यह नहीं पता भी असीं जाना कित्थे है कोई पता नहीं है किन्ना क रास्ता लम्मा चौड़ा जे मार के गने जाए ना कुरसा महाराज कहते कोई नहीं गिणा महाराज लाइट है कहते नहीं जे पैंदे महा अंध पुआर आ सूरज का चानना जद छिप जाता है चार तारिया के उत्ते रोशनी पैंदी है उहदी होर करोड़ा सूरज ने उन्हां दी होर तारिया ते पैंदी है उन्हां दी धरती ते पैंदी है दिसदा रात नूं बलदां नूं सारा दिसदा कुत्तियां नूं दिसदा बिल्लियां नूं पूरी तरह ही दिसदा ਇਹ ਅੰਧੋਧਾਰਤਾ ਹੋਇਆ ਨਾ ਨਾ ਆਦਮੀ ਨੂੰ ਥੋੜਾ ਜਿਹਾ ਘੱਟ ਦਿੰਦਾ ਅੱਜ ਕੱਲ ਤਾਂ ਬਿਜਲੀਆਂ ਨੇ ਅੱਖਾਂ ਖਰਾਬ ਕਰਤੀਆਂ ਪਹਿਲੇ ਜ਼ਮਾਨੇ ਚ ਅਸੀਂ ਜਦ ਅੰਮ੍ਰਿਤ ਵੇਲੇ ਜਾ ਕੇ ਸਾਰੇ ਪਿੰਡਾਂ ਦੇ ਲੋਕ ਇਸ਼ਨਾਨ ਕਰਦੇ ਸੀ ਕਾਰੋਬਾਰ ਕਰਦੇ ਸੀ ਸਾਉਣ ਭਾਦੋਂ ਦੇ ਮਹੀਨੇ ਜਾ ਕੇ ਜ਼ਮੀਨਾਂ ਵਾਹੁੰਦੇ ਸੀ ਸੱਪ ਹੁੰਦੇ ਉਹ ਸਭ ਕੁਝ ਧਰਤੀ ਦਿਸਦਿਆ ਕਰਦੀ ਸੀ ਨਿਗਾਈ ਇੰਨੀ ਤੇਜ਼ ਹੁੰਦੀ ਫੇਰ ਵੀ ਦਿਸਦਾ ਮਹਾਰਾਜ ਕਹਿੰਦੇ ਉੱਥੇ ਨਹੀਂ ਦਿਸਣਾ ਕੁਛ ਜੇ ਪੈਂਦੇ ਮਹਾਂ ਅੰਧ ਮਹਾਂ ਕਹਿੰਦੇ ਨੇ ਐਕਸਟ੍ਰੀਮ ਦਾ ਨੇ ਗਵਾਰ ਕੁਛ ਵੀ ਨਹੀਂ ਦੱਸਦਾ ਐਸਾ ਰਸਤਾ ਹੈ ਜਿਹਦੇ ਉੱਤੇ ਤੈਨੂੰ ਜਾਣਾ ਪੈਣਾ ਔਰ ਕੋਈ ਉੱਥੇ ਇੱਕ ਦੂਏ ਦਾ ਬੇਲੀ ਨਹੀਂ ਹੁੰਦਾ, ਚਾਹੇ ਪੰਥ ਤੇਰਾ ਕੋ ਨਾ ਸਜਾਨੂ ਮਾਰੀ ਜਾਈ ਹਾਗ, ਤੈਨੂੰ ਜਾਣਦਾ ਹੀ ਕੋਈ ਨਹੀਂ ਹੈ, ਤੇਰੀ ਮਦਦ ਕੌਣ ਕਰੇਗਾ। ਜੈ ਮਹਾਂਭਿਆਨ ਜਮਦੂਤ ਦਲ, ਜਿਹੜੇ ਜਮਦੂਤਾਂ ਦੇ ਦਲ ਫਿਰਦੇ ਨੇ ਦਲਣ ਵਾਸਤੇ ਮਹਾਂਭਿਆਨ, ਉਹਨਾਂ ਦੇ ਦਿਲ ਵਿੱਚ ਕੋਈ ਦਰਦ ਨਹੀਂ ਹੈ, ਸਜ਼ਾ ਹੀ ਸਜ਼ਾ ਦਿੰਦੇ। ਐਸਾ ਰਸਤਾ ਹੈ ਜੈ ਤ੍ਰਿਖਾ ਮਨ ਤੋਂ ਜਾਇਆ ਕਰ, ਹੈ ਜਿੱਥੇ ਬਹੁਤ ਪਿਆਸ ਲੱਗਣੀ ਹੈ, ਜਿੱਥੇ ਹੱਦ ਤੋਂ ਜ਼ਿਆਦਾ ਗਰਮੀ ਹੈ, ਉੱਥੇ ਕੀ ਕਰੇਗਾ? ਉਹ ਰਸਤੇ ਵਾਸਤੇ ਤਾਂ ਤੂੰ ਕੁਛ ਵੀ ਨਹੀਂ ਕਰ ਰਿਹਾ, ਇੱਥੇ ਵਾਸਤੇ ਤੂੰ ਸਾਰਾ ਜ਼ੋਰ ਲਾਉਣਾ, ਏਅਰ ਕੰਡੀਸ਼ਨਰ ਲਾਉਣਾ, ਘਰ ਠੰਡੇ ਕਰਦਾ ਹੈ। ਕਦੇ ਸੋਚਿਆ ਵੀ ਗਾਹਾਂ ਕੀ ਹੋਏਗਾ ਮੇਰੇ ਨਾਲ, ਜਿੱਥੇ ਅੰਧ ਗਵਾਰ ਹੈ, ਜਿੱਥੇ ਹੱਦ ਤੋਂ ਜ਼ਿਆਦਾ ਗਰਮੀ ਹੈ, ਜਾਂ ਤ੍ਰਿਖਾ ਮਨ ਤੋਂ ਜਾਇਆ ਕਰਖ ਹੈ, ਖਿੱਚੂ ਤੇਰੇ ਪ੍ਰਾਣਾਂ ਨੂੰ ਪਿਆਸ, ਉੱਥੇ ਕੀ ਕਰੇਗਾ? ਉਹ ਘਰ ਚਿੱਤ ਨਹੀਂ ਆਉਂਦਾ ਕਦੇ ਵੀ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਣ ਵਾਲਾ ਭਾਣਾ ਇੱਧਰਲੀ ਦੁਨੀਆਂ ਦੇ ਨਾਲ ਮਨ ਲਾਇਆ ਹੋਇਆ ਵੀ ਮੈਂ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਹਿੰਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਦੱਸਾ। ਜਿਹਨੂੰ ਮਰਨ ਭੁੱਲ ਜਾਵੇ ਨਾ, ਉਹ ਬੰਦਾ ਫਸ ਜਾਂਦਾ ਮਾਇਆ ਦੇ ਗੇੜ ਚ, ਚਾਹੇ ਉਹ ਸਾਧੂ ਹੈ, ਚਾਹੇ ਉਹ ਦ੍ਰਿਸ਼ੀ ਹੈ, ਕੁਛ ਹੈ, ਸਾਧੂ ਡੇਰੇ ਚ ਫਸਦਾ, ਚੇਲਿਆਂ ਚ ਫਸਦਾ, ਸ਼ੋਹਰਤ ਵਿਚ ਫਸਦਾ, ਆਪਣੇ ਮਾਣ ਵਿਚ ਫਸਦਾ, ਫਸਦਾ ਉਹ ਵੀ ਹੈ। ਫਿਰ ਫਰਕ ਕੀ ਹੋਇਆ? ਉਹ ਵੀ ਗ੍ਰਿਸ਼ਤੀ ਵੀ ਫਸਦਾ, ਉਹ ਵੀ ਫਸਦਾ। ਇਹ ਤਾਂ ਕੋਈ ਵਿਰਲਾ ਪੁਰਸ਼ ਹੈ ਜਿਹੜਾ ਇਹ ਸੰਸਾਰ ਨੂੰ ਐ ਸਮਝਦਾ ਵੀ ਮੈਂ ਸੁਪਨੇ ਵਿਚ ਚੱਲ ਰਿਹਾ। ਇੱਕ ਸੁਪਨਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਜਿਹਾ ਜਿਹਾ ਸੁਪਨਾ ਰਾਤ ਦਾ ਉਹ ਆ ਜਾ ਸੰਸਾਰ ਦਾ ਜਿਉਣਾ। ਜਦੋਂ ਅੱਖ ਖੁੱਲ ਗਈ ਕੋਈ ਚੀਜ਼ ਵੀ ਨਹੀਂ ਲੱਭਣੀ, ਸੁਪਨੇ ਦੀ ਕਦੇ ਚੀਜ਼ ਲੱਭੀ ਆ ਮੁੜ ਕੇ? ਕਿੱਡੇ ਹੀ ਸੁੰਦਰ ਮਹਿਲ ਦੇਖ ਲੈ, ਕਿੰਨਾ ਹੀ ਦੇਖ ਲੈ, ਉਹ ਸੁਪਨੇ ਦੀ ਚੀਜ਼ ਦੁਬਾਰਾ ਹਾਸਲ ਨਹੀਂ ਆਉਂਦੀ ਜਾ ਕੇ ਉੱਥੇ, ਉਹ ਲੰਘ ਗਈ ਸੋ ਲੰਘ ਗਈ, ਪਛਤਾਉਂਦਾ ਰਹਿ ਜਾਂਦਾ, ਲੱਭਦੇ ਨਹੀਂ। ਜਦ ਅਸੀਂ ਪਹਿਲੀ ਦੂਜੀ ਪੜ੍ਹਦੇ ਕਹਾਣੀ ਸੀ, ਉੱਥੇ ਲਤੀਫਿਆਂ ਦੀ ਕਿਤਾਬ ਹੁੰਦੀ, ਉਹ ਪੜ੍ਹਾਉਂਦੇ ਹੁੰਦੇ ਵੀ ਇੱਕ ਮਰਾਸੀ ਸੀ, ਉਹਨੇ ਬੱਕਰੀ ਰੱਖੀ ਹੋਈ ਸੀ, ਉਹ ਵਿਚਾਰਾ ਰੋਜ਼ ਜਾ ਕੇ ਕਿਸੇ ਦੀ ਬੇਰੀ ਤੋਂ ਕੰਡਾ ਵੱਢਣਾ ਲਿਆਉਣਾ, ਉਹਨੇ ਗਾਲਾਂ ਗੂਲਾਂ ਕੱਢਣੀਆਂ ਵੀ ਤੂੰ ਸਾਡੀ ਬੇਰੀ ਕਾਣੀ ਕਰਤੀ। ਉਹਦੇ ਮਨ ਚ ਰਹਿੰਦਾ ਸੀ ਵੀ ਇਹ ਵਿਕ ਜਾਵੇ ਤਾਂ ਚੰਗਾ, ਦੁੱਧ ਤਾਂ ਦੇਖੀ ਜਾਓ ਜਿਹੜਾ ਜਿੱਥੇ ਅੱਗੇ ਆ ਉੱਥੇ ਫੇਰ ਗੁਜ਼ਾਰਾ ਕਰਨਾ। ਉਹ ਰਾਤ ਨੂੰ ਸੁਪਨਾ ਆ ਗਿਆ ਗਾਹਕ ਆ ਗਿਆ, ਸੁਪਨੇ ਦੇ ਵਿੱਚ ਗਾਹਕ ਨੇ ਕਿਹਾ ਵੀ ਰੁਪਈਆ ਲੈ ਲੈ ਬੱਕਰੀ ਦਾ, ਜਦ ਇੰਨੇ ਕੁ ਦੀ ਆਉਂਦੀ ਸੀ 2 ਰੁਪਈਏ। ਇਹ ਕਹਿੰਦਾ ਮੈਂ ਤਾਂ 5 ਦੇ ਘੱਟ ਨਹੀਂ ਵੇਚਣੀ। ਉਹ ਕਹਿੰਦਾ ਰੁਪਈਆ ਲੈ ਲੈ, ਮੈਂ ਨਹੀਂ 5 ਦੇਣੇ, ਨਾਲੇ ਮੈਂ ਰੁਪਈਏ ਵਿੱਚ ਰੱਸਾ ਵੀ ਨਾਲੇ ਲੈਣਾ, ਕੱਲੀ ਬੱਕਰੀ ਨਹੀਂ ਲੈਣੀ। ਕਹਿੰਦਾ ਨਹੀਂ, ਮੈਂ ਤਾਂ 5 ਤੋਂ ਬਿਨਾਂ ਦੇਣਾ ਹੀ ਨਹੀਂ। ਉਹਨੇ ਰੁਪਈਆ ਰੱਖ ਦਿੱਤਾ, ਕਹਿੰਦਾ ਮੈਂ ਲੱਗਿਆ ਬੱਕਰੀ ਖੋਲਣ। ਉਹ ਜਦ ਬੱਕਰੀ ਖੋਲ ਲਈ, ਅੱਧਾ ਰੱਸਾ ਉਹਦੇ ਹੱਥ ਚ ਆਇਆ, ਅੱਧਾ ਉਹਦੇ ਵਿੱਚ ਆਇਆ, ਬੱਕਰੀ ਨੂੰ ਉਧਰ ਨੂੰ ਖਿੱਚਦਾ, ਉਹ ਰੱਸੇ ਨੂੰ ਇੱਧਰ ਖਿੱਚਦਾ। ਉਹ ਮਰਾਸੀ ਨੂੰ ਧੱਕਾ ਲੱਗਿਆ, ਜਾਗ ਆ ਗਈ, ਛੇਦ ਕੇ ਦੇਖਿਆ ਵੀ ਮੈਂ ਤਾਂ ਮੰਜੇ ਤੇ ਪਿਆ, ਮੰਜੇ ਤੇ ਪਏ ਨਹੀਂ, ਹੱਥ ਖਿੱਚ ਲਿਆ। ਕਹਿੰਦਾ ਦੇ ਜਾ ਰੁਪਈਆ, ਦੇ ਜਾ, ਦੇ ਜਾ। ਕਹਿੰਦਾ ਹੁਣ ਰੁਪਈਏ ਵਾਲਾ ਕਿੱਥੇ ਰਹਿ ਗਿਆ ਉੱਥੇ? ਕਹਿੰਦਾ ਚੰਗਾ ਇੱਕੋ ਹੀ ਰੁਪਈਆ ਦੇ। ਉਹਨੂੰ ਵੀ ਜਾਗ ਆ ਗਈ, ਕਹਿੰਦੀ ਭਲਿਆ ਲੋਕਾ ਕੀ ਕਰੀ ਜਾਂਦਾ? ਉਹ ਕਹਿੰਦਾ ਚੁੱਪ ਕਰ ਤੂੰ, ਮਸਾਂ ਗਾਹਕ ਆਇਆ ਸੀ। ਕਹਿੰਦਾ ਉਹ ਵੀ ਨਟਕਿਆ। ਉਹ ਸੁਪਨਾ, ਸੁਪਨੇ ਦੇ ਅੰਦਰ ਜਿਹੜੀ ਚੀਜ਼ ਲੰਘੀ ਲੰਘੀ, ਨਾ ਇਹ ਘਰ ਮੁੜ ਕੇ ਦਿਖਣੇ ਨੇ, ਨਾ ਦੁਨੀਆਂ ਦਿਖਣੀਆਂ, ਨਾ ਚੰਡੀਗੜ੍ਹ ਦਿਖਣਾ, ਨਾ ਕੋਠੀਆਂ ਦਿਖਣੀਆਂ, ਇਹ ਤਾਂ ਸੁਪਨੇ ਨਾਲ ਚਿਤਲਾ ਹੀ ਬੈਠਿਆ। ਉਹਦੇ ਨਾਲ ਹੋਇਆ ਕਿ ਅਗਲੇ ਸੰਸਾਰ ਨੂੰ ਭੁੱਲੀ ਬੈਠੇ, ਸੰਸਾਰ ਇਸ ਚ ਰਹਿਣਾ ਨਹੀਂ ਸਾਧ ਸਿੰਘ ਜੀ। ਫੇਰ ਦੂਜੀ ਗੱਲ ਇਹ ਹੈ ਕਿ ਪੈਨਸ਼ਨ ਤੇ ਰਿਟਾਇਰ ਹੋਣ ਵਾਲੇ ਨੂੰ ਪਤਾ, ਜਿਸ ਨੇ ਕੰਟਰੈਕਟ ਦੇ ਉੱਤੇ ਸਰਵਿਸ ਕਰੀ ਹੈ ਉਹਨੂੰ ਪਤਾ, ਜਿਨ੍ਹਾਂ ਨੇ ਇਲੈਕਸ਼ਨ ਲੜੀ ਹੈ ਉਹਨਾਂ ਨੂੰ ਪਤਾ ਵੀ 5 ਸਾਲ ਤੋਂ ਬਾਅਦ ਦੁਬਾਰਾ ਇਲੈਕਸ਼ਨ, ਉਹ ਖਬਰ ਨਹੀਂ ਆਈਏ ਕਿ ਨਾ ਆਈਏ। ਲੇਕਿਨ ਇਹ ਜਿਹੜਾ ਜੀਵਨ ਹੈ ਇਹਦੇ ਉੱਤੇ ਅਸੀਂ ਇੰਨੇ ਪੱਕੇ ਹੋ ਕੇ ਲੱਗੇ ਹੋਏ ਹਾਂ ਕਿ ਸਾਨੂੰ ਚਿੱਤ ਚੇਤਾ ਹੀ ਨਹੀਂ ਇਸ ਥਾਂ ਜਾਣ ਦਾ। ਐਸਾ ਇਹ ਘਰ ਲੱਗਿਆ ਮਨ ਦੇ ਅੰਦਰ, ਇਹ ਤੋਂ ਬਾਹਰ ਅਸੀਂ ਨਿਕਲਦੇ ਨਹੀਂ, ਇਹਦੇ ਵਿੱਚੇ ਫਸੇ ਪਏ। ਪਰ ਉਹ ਦੂਏ ਪਾਸੇ ਮਹਾਰਾਜ ਕਹਿੰਦੇ ਨੇ, ਨਹਿ ਬਾਰਕ ਨਹਿ ਜੋਗ ਨੇ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝੀਏ ਜਬ ਆਏ ਪਰੇ ਜਮ ਫੰਦ।
ਤੇਰੇ ਕਾਲ ਨੇ ਗਲੇ ਲਾ ਮਾਰਨੇ ਜੋਗਾ ਤੁਝ ਦੀ।
ਕੋਈ ਪਤਾ ਲੱਗਦਾ ਕਿਹੜਾ ਬੰਦਾ ਜਿਹੜਾ ਫੋਰਸੀ ਕਰ ਲੇ ਵੀ ਇੱਕ ਸੈਕਿੰਡ ਵਿੱਚ ਕੀ ਹੋਣ ਵਾਲਾ। ਅੱਜ ਬੇਦੀ ਸਾਹਿਬ ਆ ਰਹੇ ਸੀ, ਕੱਲ ਅੱਠ ਉਹਨਾਂ ਦੇ ਪ੍ਰੇਮੀ ਨਾਲ ਸੀ, ਸੈਲਾ ਲੰਘਿਆ ਏ ਤੇ ਉੱਥੇ ਚਿਕੜੀ ਹੋਈ ਸੀ, ਉਹਨਾਂ ਦੀ ਗੱਡੀ ਸਲਿਪ ਕੀਤੀ ਤੇ ਟਰੱਕ ਦੇ ਵਿੱਚ ਸਿੱਧੀ ਹੋ ਜਾ ਕੇ ਲੱਗੀ। ਬੇਦੀ ਸਾਹਿਬ ਬਹੁਤ ਗੰਭੀਰ ਜ਼ਖਮੀ ਹੋ ਗਏ, ਅੱਠ ਜਿਹੜੇ ਸੀ ਬਾਕੀ ਸੱਤ ਉਹ ਹੀ ਹੋ ਗਏ। ਗੱਡੀ ਤਗੜੀ ਸੀ, ਨਹੀਂ ਕੋਈ ਵੀ ਨਹੀਂ ਸੀ ਬਚਣਾ, ਐਡਾ ਬੜਾ ਸਖ਼ਤ ਐਕਸੀਡੈਂਟ ਹੋਇਆ। ਇੱਕ ਸੈਕਿੰਡ ਪਹਿਲਾਂ ਪਤਾ ਸੀ, ਅਰਦਾਸ ਕਰਿਓ ਉਹਨਾਂ ਦੀ। ਅੱਜ ਸੋ ਇਸ ਤਰ੍ਹਾਂ ਜਦੋਂ ਇੰਨਾ ਅਨਸਰਟਨ ਹੈ ਜੀਵਨ, ਫੇਰ ਤਾਂ ਪਿਆਰਿਓ ਗੱਲ ਕਰ ਲਓ ਜਿਹਦੇ ਵਾਸਤੇ ਤੁਸੀਂ ਸੰਸਾਰ ਚ ਆਏ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਹੈ। ਕਮਾ ਲਓ ਸੰਤਾਂ ਦੇ ਬਚਨ, ਲਾਹਾ ਹੀ ਲਾਹਾ, ਸਿਖਾਲੇ ਰਹਾਂਗੇ ਅੱਗੇ ਜਾ ਕੇ। ਪਤਾ ਹੀ ਨਹੀਂ ਆਪਣੇ ਕਿਰਦਾਰ ਦਾ, ਇਹ ਵੀ ਆਗ ਨਾ ਜਾ ਪਈ ਜੇ ਕਿਸੇ ਆਉਣਾ ਰਾਸ, ਕਿਹਨੂੰ ਰਾਸ ਆਉਣਾ ਹੈ, ਕਿਹਨੂੰ ਕਿਧਰਲੇ ਪਾਸੇ ਸਿੱਟਿਆ ਜਾਣਾ, ਕੋਈ ਆਪਣੇ ਹੱਥ ਦੀ ਬਾਤ ਨਹੀਂ ਹੈ। ਕੋਈ ਸਾਡੀ ਗੱਲ ਮੰਨਦਾ ਨਹੀਂ ਜੇ ਅਸੀਂ ਮਨਾਈਏ, ਉੱਥੇ ਕੋਈ ਸੁਣਦਾ ਹੀ ਨਹੀਂ। ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ। ਬੇਲੀ ਕੋਈ ਕੋਈ ਬਣਾਉਂਦਾ, ਬਾਕੀ ਤਾਂ ਬਣਾਉਂਦਾ ਹੀ ਨਹੀਂ। ਸੋ ਇਸ ਤਰ੍ਹਾਂ ਇਸ ਜੀਵਨ ਦਾ ਭਰੋਸਾ ਨਹੀਂ ਹੈ ਕੋਈ। ਰਾਏ ਬਲਾਰ ਜੀ ਇਹਨਾਂ ਖਿਆਲਾਂ ਚ ਅੱਜ ਬਹੁਤ ਗਹਿਰੇ ਚਲੇ ਗਏ, ਉੱਠ ਕੇ ਅੰਦਰ ਆ ਗਏ। ਅੱਜ ਬਿਰਹਾ ਨਹੀਂ ਥੰਮਦਾ, ਬਾਰ ਬਾਰ ਨੇਤਰਾਂ ਚੋਂ ਜਲ ਜਾਂਦਾ, ਕੰਬੜੀ ਖਾਂਦੇ ਨੇ, ਕਿਉਂਕਿ ਸਰੀਰ ਹੁਣ ਤਾਕਤ ਨਹੀਂ ਰਹੀ ਵੀ ਇਸ ਬਿਰਹਾ ਦੇ ਝਟਕੇ ਨੂੰ ਸਹਿ ਲੈ। ਕੰਬਣੀ ਆਉਂਦੀ ਹੈ, ਹੋਕਾ ਆਉਂਦਾ ਗਹਿਰਾ, ਤੇ ਨਾਲ ਹੰਝੂਆਂ ਦੀ ਝੜੀ ਲੱਗ ਜਾਂਦੀ। ਹੇ ਗੁਰੂ ਨਾਨਕ, ਮੈਂ ਭਾਵੇਂ ਇਸਲਾਮ ਨੂੰ ਮੰਨਣ ਵਾਲਾ ਸੀ, ਪਰ ਮੈਂ ਹਾਂ ਤਾਂ ਤੇਰਾ ਪਿਆਰਾ, ਤੇਰੇ ਦਰਸ਼ਨਾਂ ਨੂੰ ਲੋਚਦਾ। ਮੇਰੇ ਸਰੀਰ ਵਿੱਚ ਤਾਲ ਨਹੀਂ ਹੈ ਕਿ ਮੈਂ ਹੁਣ ਘੋੜੇ ਤੇ ਚੜ ਕੇ ਤੇਰੇ ਤੱਕ ਪਹੁੰਚ ਸਕਾਂ। ਪਾਤਸ਼ਾਹ ਤੂੰ ਹੁਣ ਬਿਰਦਬਾਣੇ ਦੀ ਲਾਜ ਰੱਖ। ਇਹ ਸਾਧ ਸਿੰਘ ਜੀ ਬਿਰਹਾ ਹੋਇਆ ਕਰਦਾ। ਜੇ ਵੈਰਾਗ ਪੈਦਾ ਨਹੀਂ ਹੁੰਦਾ ਅੰਦਰ ਆਦਮੀ ਦੇ, ਉਹ ਬੰਦਾ ਸੰਸਾਰ ਦੇ ਵਿੱਚੋਂ ਛੁੱਟ ਨਹੀਂ ਸਕਿਆ ਕਰਦਾ। ਬਿਨ ਵੈਰਾਗ ਨਾ ਝੂਠ ਸਮਾਇਆ, ਉਹ ਹਲਾਰਾ ਜੀਵਨ ਵਿੱਚ ਨਹੀਂ ਆਉਂਦਾ, ਉਹ ਤਾਜ਼ਗੀ ਨਹੀਂ ਆਉਂਦੀ, ਉਹ ਗੱਲ ਅਨੁਭਵ ਨਹੀਂ ਕਰ ਸਕਦਾ, ਕਿਉਂਕਿ ਉਹ ਜਲਿਆ ਹੋਇਆ ਫਿਰਦਾ ਹੈ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ ਫਰੀਦਾ, ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਉਹ ਤਾਂ ਮਸਾਣ ਹੈ, ਮਸਾਣਾ ਦੀ ਮਿੱਟੀ ਮਰੀ ਹੋਈ ਮਿੱਟੀ ਹੁੰਦੀ ਹੈ, ਉੱਥੇ ਦਾਣਾ ਬੀਜ ਲਓ ਦਾਣਾ ਨਹੀਂ ਹਰਾ ਹੁੰਦਾ, ਕਿਉਂਕਿ ਸਾਰੇ ਐਲੀਮੈਂਟਸ ਉਹਦੇ ਜਲ ਗਏ। ਨਿਊਟ੍ਰੈਂਟ ਜਿਹੜੇ 16 ਸੀ ਉਹਦੇ ਵਿੱਚ, ਉਹ ਸਵਾਹ ਬਣ ਗਏ, ਕੁਛ ਵੀ ਨਹੀਂ ਰਿਹਾ ਉਹਦੇ ਵਿੱਚ, ਤਾਕਤ ਨਹੀਂ ਰਹੀ। ਕਹਿੰਦੇ ਜੀਰੇ ਅੰਦਰ ਵਿਰਾ ਨਹੀਂ ਨਾ ਜਾਗਦਾ, ਖਿੱਚ ਨਹੀਂ ਪੈਂਦੀ। ਪਿਆਰ ਦੀ ਨਿਸ਼ਾਨੀ ਕੀ ਹੁੰਦੀ ਹੈ? ਪਿਆਰ ਦੀ ਵੱਡੀ ਨਿਸ਼ਾਨੀ ਖਿੱਚ ਹੁੰਦੀ ਹੈ। ਜਦ ਪਿਆਰ ਲੱਗ ਜਾਂਦਾ, ਹਰ ਵਕਤ ਖਿੱਚ ਖਾਈ ਜਾਂਦਾ। ਚਾਹੇ ਪਸ਼ੂ ਹੈ, ਚਾਹੇ ਮਨੁੱਖ ਹੈ, ਚਾਹੇ ਰੂਹਾਨੀ ਬੰਦਾ ਹੈ, ਕੋਈ ਹੈ, ਇਹਦੀ ਨਿਸ਼ਾਨੀ ਖਿੱਚ ਹੁੰਦੀ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉਂ ਵਾਲੇ ਨੈਣਾ ਕਿ ਨੀਂਦਰ ਦਿਨੇ ਰਾਤ ਪਏ ਬਹਿਣ, ਉਹ ਤਾਂ ਖਿੱਚ ਪਈ ਹੋਈ ਹੈ ਅੰਦਰ, ਪਿਆਰ ਦੀ ਖਿੱਚ ਹੈ। ਮਹਾਰਾਜ ਕਹਿੰਦੇ ਪਿਆਰਿਓ, ਪਿਆਰ ਅਵਸ਼ਕਤਾ ਹੈ ਜ਼ਿੰਦਗੀ ਦੀ, ਮਾਇਆ ਨਹੀਂ ਹੈ। ਮਾਇਆ ਕਿੰਨੀ ਹੋਵੇ, ਸੋਹਣੇ ਤੁਸੀਂ ਕਿੰਨੇ ਹੀ ਹੋਵੋ, ਵਿਦਵਾਨ ਤੁਸੀਂ ਕਿੰਨੇ ਹੀ ਹੋਵੋ, ਗਿਆਨੀ ਤੁਸੀਂ ਕਿੰਨੇ ਹੀ ਹੋਵੋ, ਪੈਸੇ ਵਾਲੇ ਕਿੰਨੇ ਹੀ ਹੋਵੋ। ਕਹਿੰਦੇ ਮਹਾਰਾਜ ਕਿੰਨੇ? ਕਹਿੰਦੇ ਐਕਸਟ੍ਰੀਮ ਤੇ ਪਹੁੰਚ ਲਓ, ਆਖਰੀ ਹੱਦ ਤੇ ਜਿੱਥੋਂ ਗਾਹ ਨਾ ਹੋ। ਦੁਨੀਆਂ ਦੇ ਅੱਜ ਵੱਡੇ ਬੰਦੇ ਕੋਲ $10 ਖਰਬ $20 ਅਰਬ $10 ਅਰਬ $20 ਕਰੋੜ ਨਾ ਬਾਰਾਂ ਅਰਬ ਵਾਲਾ ਐਕਸਟ੍ਰੀਮ ਤੇ ਹੈ। ਇੰਨਾ ਪੈਸਾ ਹੋਵੇ, ਬਿਊਟੀ ਹੋਵੇ, ਅਤ ਸੁੰਦਰ, ਕਲੀਨ, ਚਤਰ, ਮੁੱਖ, ਗਿਆਨੀ, ਧਨਵੰਤ, ਸਭ ਕੁਛ ਹੋਵੇ, ਦੁਨੀਆਂ ਉਹਨੂੰ ਵਡਿਆਈਆਂ ਦਿੰਦੀ ਹੋਵੇ। ਮਹਾਰਾਜ ਕਹਿੰਦੇ ਉਹ ਤਾਂ ਡੈਡਾ ਹੈ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਵਾਹਿਗੁਰੂ ਨਾਲ ਪਿਆਰ ਨਹੀਂ ਪਿਆ, ਉਹਦੇ ਅੰਦਰ ਪਿਆਰ ਦੀ ਰੋ ਨਹੀਂ ਰੁਮਕਦੀ, ਉਹ ਤਾਂ ਡੈਡ ਬੈਟਰੀ ਹੈ। ਸੋ ਜੀਵਿਆ ਜਿਸ ਮਨ ਬਸਿਆ, ਨਾਨਕਾ ਵਰਨਾ ਜੀਵਿਆ ਕੋਈ, ਜੋ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਣ। ਜੇ ਪਿਆਰ ਦੀ ਰੋ ਰੁਮਕੀ ਨਹੀਂ, ਖਾਣਾ ਪੀਣਾ ਵੀ ਸਭ ਹਰਾਮ ਹੈ। ਸੋ ਪਿਆਰ ਜ਼ਰੂਰੀ ਚੀਜ਼ ਹੈ, ਖਿੱਚ ਜ਼ਰੂਰੀ ਚੀਜ਼ ਹੈ। ਜਿਹਦੇ ਖਿੱਚ ਨਹੀਂ ਆਉਂਦੀ, ਮਹਾਰਾਜ ਕਹਿੰਦੇ ਉਹ ਤਾਂ ਮਰਿਆ ਹੋਇਆ, ਡੈਡ ਬੋਡੀ ਹੈ, ਫਿਰਦਾ ਸੰਸਾਰ ਦੇ ਉੱਤੇ, ਰੋਟੀ ਪਾਣੀ ਦੇ ਆਸਰੇ ਚੱਲ ਰਿਹਾ, ਲੇਕਿਨ ਇਹਨੂੰ ਜੀਵਨ ਦਾ ਨਹੀਂ ਅਜੇ ਪਤਾ ਲੱਗਿਆ। ਪੁਰਾਣੇ ਸਿੰਘ ਹਰ ਵਕਤ ਜੀਵਨ ਦੀ ਅਰਦਾਸ ਕਰਿਆ ਕਰਦੇ। ਇੱਕ ਵਾਰੀ ਮੈਂ ਅਰਦਾਸ ਕਰਾਂ, ਦੇਹਰਾਦੂਨ ਦੀ ਬਾਤ ਹੈ, ਉੱਥੇ ਮਹਾਰਾਣੀ ਸੁਣਦੀ ਸੀ ਪਟਿਆਲੇ ਦੀ, ਰੋਜ਼ ਸੁਣਿਆ ਕਰਦੀ ਸੀ ਅੰਮ੍ਰਿਤ ਵੇਲੇ। ਮੈਨੂੰ ਇੱਕ ਦਿਨ ਬੁਲਾ ਕੇ ਕਹਿਣ ਲੱਗੀ, ਕਹਿੰਦੀ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ, ਹੇ ਪ੍ਰਭੂ, ਹੇ ਗੁਰੂ ਮਹਾਰਾਜ, ਜੀਵਨ ਬਖਸ਼, ਕਹਿੰਦੇ ਆਪਾਂ ਜਿਉਂਦੇ ਨੀ ਮਹਾਨਾ, ਤੁਸੀਂ ਤਾਂ ਬਿਲਕੁਲ ਹੀ ਮਰੇ ਹੋਏ, ਬਦਬੂਦਾਰ ਹੋਏ ਹੋਏ। ਇਹ ਤਾਂ ਰੱਬ ਦਾ ਪਿਆਰਾ, ਪਰਮੇਸ਼ਰ ਦਾ ਪਿਆਰਾ, ਜਿਹਦੇ ਅੰਦਰ ਖਿੱਚ ਹੈ ਉਹਦੇ ਅੰਦਰ ਕਰੰਟ ਹੁੰਦੀ ਹੈ, ਉਹਦੇ ਨੇਤਰਾਂ ਚ ਖਿੱਚ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਅੰਮ੍ਰਿਤ ਵਰਦਾ, ਸ਼ਾਂਤੀ ਲੈਣ ਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ, ਉਹਦੇ ਆਲੇ ਦੁਆਲੇ ਓਰਾ ਇੰਨਾ ਸੁਗੰਧਤ ਹੈ ਕਿ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ। ਮੈਂ ਕਿਹਾ ਉਹ ਤਾਂ ਹੁੰਦੇ ਆ ਜਿਉਣੇ, ਜਿਉਂਦੇ ਜਿੱਥੇ ਆ ਕੇ ਭੁੱਲ ਜਾਵੇ, ਉਹ ਤਾਂ ਜਿਉਂਦਾ ਨੀ, ਉਹ ਤਾਂ ਮੁਰਦਾ, ਉਹ ਜੀਵਨ ਨੀ ਸਾਨੂੰ ਪ੍ਰਾਪਤ ਹੁੰਦਾ। ਇਹ ਰਾਜੇ ਰਾਜਾ ਹੋਣ ਦੇ ਬਾਵਜੂਦ ਵੀ ਰਾਏ ਬਲਾਰ ਜਿਉਂਦਾ ਜਾਗਦਾ ਬੰਦਾ ਹੈ, ਗੁਰੂ ਨਾਨਕ ਦੇ ਪਿਆਰ ਵਿੱਚ ਲਵਾ ਲਵ ਭਰਿਆ ਪਿਆ, ਲੋਚਦਾ ਹੈ, ਬਾਰ ਬਾਰ ਅਰਦਾਸਾਂ ਕਰਦਾ, ਹੇ ਪ੍ਰਭੂ ਮੈਨੂੰ ਦਰਸ਼ਨ ਦੇ, ਕੋਈ ਬਿਉਂਤ ਬਣਾ, ਇੱਕ ਵਾਰੀ ਤੂੰ ਆ ਕੇ ਮੈਨੂੰ ਦਰਸ਼ਨ ਦੇ। ਪਤਾ ਲੱਗਿਆ ਰਾਏ ਨੂੰ ਕਿ ਭਾਈ ਮਰਦਾਨਾ ਤੇ ਭਾਈ ਵਾਲਾ ਦੋਏ ਵਾਪਸ ਆ ਗਏ ਨੇ ਗੁਰੂ ਨਾਨਕ ਨੂੰ ਛੱਡ ਕੇ। ਮਨ ਵਿੱਚ ਬਹੁਤ ਖੇਦ ਹੋਇਆ ਵੀ ਹੈ, ਗੁਰੂ ਨਾਨਕ ਨੂੰ ਛੱਡਿਆ, ਮੇਰਾ ਪਿਆਰਾ ਕਿੱਥੇ ਰਹਿ ਗਿਆ ਜਿਹਨੂੰ ਇਹ ਛੱਡਿਆ, ਇਹਨਾਂ ਨੂੰ ਮਾਇਕ ਲੋੜ ਸੀ, ਮੈਨੂੰ ਕਹਿੰਦੇ ਮੈਂ ਇਹਨਾਂ ਦੇ ਘਰ ਪੂਰੇ ਕਰ ਦਿੰਦਾ, ਉਹਦੇ ਘਰ ਵੀ ਭੇਜਦਾ ਮਹੀਨੇ ਵਾਰੀ, ਇਹਦੇ ਵੀ ਭੇਜਦਾ ਛਮਾਹੀ ਚ ਦਾਣੇ ਭੇਜਦਾ, ਵਾਪਸ ਕਿਉਂ ਆ ਗਏ ਮੇਰੇ ਪ੍ਰੀਤਮ ਨੂੰ ਛੱਡ ਕੇ। ਉਸ ਵੇਲੇ ਜਦ ਮਾਤਾ ਨੂੰ ਪਤਾ ਲੱਗਦਾ ਹੈ, ਮਾਤਾ ਨੂੰ ਪਤਾ ਲੱਗਦਾ ਹੈ, ਮਾਤਾ ਇੱਕਦਮ ਵੇਟ ਨਾ ਕਰ ਸਕੀ, ਪਤਾ ਲੱਗ ਗਿਆ ਕਿ ਮੇਰਾ ਪੁੱਤਰ ਆ ਗਿਆ। ਜਾ ਕੇ ਇੰਨੇ ਪਿਆਰ ਦੇ ਨਾਲ ਘੁੱਟਿਆ ਉਹਨਾਂ ਨੂੰ, ਤੇ ਨੇਤਰਾਂ ਚੋਂ ਇੰਨਾ ਜਲ ਗਿਆ ਕਿ ਭਿਉਂ ਦਿੱਤਾ ਗੁਰੂ ਨਾਨਕ, ਛੱਡਦੇ ਨੀ, ਬਾਰ ਬਾਰ ਫੜੀ ਜਾਂਦੀ ਹੈ, ਬਾਰ ਬਾਰ ਫੜੀ, ਇੰਨਾ ਮਾਤਰੀ ਪਿਆਰ ਹਿਰਦੇ ਚ ਆਇਆ। ਉਸ ਵੇਲੇ ਜਦ ਕਾਫੀ ਸਮਾਂ ਬੀਤ ਗਿਆ, ਬਾਹਰ ਭਾਈ ਵਾਲੇ ਦੇ ਖੂਹ ਤੇ ਬੈਠੇ ਨੇ, ਦੋ ਗਜ ਕੱਪੜਾ ਬੰਨਿਆ ਹੋਇਆ ਗੁਰੂ ਨਾਨਕ ਨੇ ਸੀਸ ਦੇ ਉੱਤੇ, ਦੋ ਗਜ ਕੱਪੜਾ ਤੇੜ ਪਾਇਆ ਹੋਇਆ, ਦੇਖ ਕੇ ਮਾਂ ਦੇਖਦੀ ਹੈ ਵੀ ਮੇਰੇ ਘਰ ਸਭ ਕੁਛ ਹੈ, ਮੇਰਾ ਪੁੱਤਰ ਕਿਵੇਂ ਕੱਪੜਾ ਕੋਈ ਪਹਿਨਣ ਨੂੰ ਨਹੀਂ ਹੈ, ਜੁੱਤੀ ਪੈਰਾਂ ਚ ਨਹੀਂ ਪਾਈ ਹੋਈ, ਖੜਾਵਾਂ ਪਾਈ ਫਿਰਦਾ, ਆ ਕਈ ਜੀ ਹਾਲਤ ਬਣਾਈ ਹੈ, ਇਸ ਹਾਲਤ ਚ ਰਹਿੰਦਾ, ਉਹ ਸਾਰਾ ਹਾਲ ਦੱਸਦੇ ਨੇ। ਭਾਈ ਮਰਦਾਨਾ ਤੇ ਬਾਲਾ ਜਿਸ ਵਕਤ ਮਿਲੇ ਕਾਲੂ ਜੀ ਨੂੰ ਤਾਂ ਉਹ ਕਹਿਣ ਲੱਗੇ ਵੀ ਨਾਨਕ ਕਿੱਥੇ ਹੈ। ਕਹਿਣ ਲੱਗੇ ਮਹਿਤਾ ਜੀ, ਗੁਰੂ ਨਾਨਕ ਨੂੰ ਤੁਸੀਂ ਕੀ ਸਮਝਦੇ ਹੋ? ਉਹ ਤਾਂ ਜੋ ਕੁਛ ਅਸੀਂ ਦੇਖਿਆ, ਜੇ ਤੈਨੂੰ ਅਸੀਂ ਕਹਿੰਦੇ ਹਾਂ ਤਾਇਆ ਮੰਨਾ ਨਹੀਂ ਕਰਨਾ।
ਤਨ ਤਾਰ ਕੇ ਜਗਤ ਉੱਤੇ ਆਇਆ ਸਤਿਗੁਰ ਨਾਨਕ ਰੂਪ ਰੱਬ ਦਾ, ਤਾਰ ਕੇ ਜਗਤ ਉੱਤੇ ਆਇਆ ਸਤਿਗੁਰ ਨਾਨਕ ਰੂਪ ਰੱਬ ਦਾ। ਜਗਤ ਵਿੱਚ ਆਇਆ ਸਤਿਗੁਰ ਨਾਨਕ ਰੂਪ ਰੱਬ ਦਾ, ਤਾਰ ਕੇ ਜਗਤ ਵਿੱਚ ਆਇਆ ਸਤਿਗੁਰ ਨਾਨਕ ਰੂਪ ਰੱਬ ਦਾ। ਸਤਿਗੁਰ ਨਾਨਕ ਰੂਪ ਰੱਬ ਦਾ, ਪਿਆਰੇ ਸਤਿਗੁਰ ਨਾਨਕ ਰੂਪ ਰੱਬ ਦਾ। ਮੇਰੇ ਪਿਆਰੇ ਸਤਿਗੁਰ ਨਾਨਕ ਰੂਪ ਰੱਬ ਦਾ, ਪਿਆਰੇ ਬਈ ਸਤਿਗੁਰ ਨਾਨਕ ਰੂਪ ਰੱਬ ਦਾ। ਜਗਤ ਆਇਆ ਤਨ ਤਾਰ ਕੇ ਜਗਤ ਆਇਆ, ਤਨ ਤਾਰ ਕੇ ਜਗਤ ਆਇਆ ਗੁਰੂ ਨਾਨਕ ਰੂਪ ਰੱਬ ਦਾ।
ਕਹਿਣ ਲੱਗਿਆ ਮਰਦਾਨਾ, ਮਹਿਤਾ ਜੀ ਕਹਿ ਮਰਦਾਨਾ ਸੁਣਿਓ ਰਾਏ, ਨਾਨਕ ਧਾਰਿਓ ਰੂਪ ਖਦਾਏ। ਉਹਦਾ ਰੂਪ ਖਦਾ ਨੇ ਧਾਰਿਆ ਨਾਨਕ ਦਾ। ਗੁਰ ਗੋਪਾਲ ਗੋਪਾਲ ਗੁਰ, ਗੁਰ ਪੂਰਨ ਨਾਰਾਇਣ, ਗੁਰਦਿਆਲ ਸਮਰੱਥ ਗੁਰ, ਗੁਰ ਨਾਨਕ ਪਤਤ ਉਦਾਰਨ ਹੈ। ਉਹਦਾ ਸੰਸਾਰ ਦਾ ਉਦਾਰ ਕਰਨ ਵਾਸਤੇ ਆਇਆ। ਇੰਨੀ ਗੱਲ ਸੁਣ ਕੇ ਮੈਂ ਤਾਂ ਕਾਲੂ ਖਿੱਚ ਗਿਆ, ਕਹਿੰਦਾ ਤੁਸੀਂ ਮੇਰੇ ਪੁੱਤ ਨੂੰ ਕਹਿੰਦਾ ਗਲਤ ਰਸਤੇ ਪਾਇਆ। ਸੁਣੋ ਇਹ ਕਹਿੰਦਾ ਬਾਲੇ, ਤੈਨੂੰ ਮੈਂ ਤਾਂ ਭੇਜਿਆ ਸੀ ਉੱਥੇ ਵੀ ਤੂੰ ਪੈਸਾ ਥੋੜਾ ਥੋੜਾ ਜੋੜੀ ਜਾਈ। ਕਿਤੇ ਥੋੜਾ ਪੈਸਾ ਸੀ ਮੋਦੀ ਖਾਨੇ ਚ? ਬੇਅੰਤ ਧਨ। ਇਹ ਤਾਂ ਕਿਸੇ ਨੂੰ ਇਹ ਮਿਲਦਾ ਜੋਬ, ਕੋਈ ਪੈਸੇ ਦਾ ਹਿਸਾਬ ਹੈ? ਤੂੰ ਕਹਿੰਦਾ 700 750 ਬਚਿਆ, 750 ਨੂੰ 400 ਨਾਲ ਜਰਬ ਦੇ ਲਓ ਜਿਹਨੇ ਕੱਢਣਾ ਵੀ ਕਿੰਨਾ ਬਚਿਆ। ਵੀ ਇੰਨਾ ਬਚਿਆ ਇਹਦੇ ਚੋਂ ਕੱਢ ਨਹੀਂ ਸਕਦੇ, ਤੁਸੀਂ ਜਾਣ ਕੇ ਖਰਾਬ ਕਰਿਆ। ਮਰਦਾਨਾ ਆ ਗਿਆ, ਮਰਦਾਨੇ ਨੂੰ ਬੜੀ ਸਖ਼ਤ ਡਾਂਟ ਪਾਈ। ਭਾਈ ਵਾਲਾ ਕਹਿੰਦਾ ਦੇਖ ਮਹਿਤਾ ਜੀ, ਮੈਂ ਘਰ ਖੇਤੀਬਾੜੀ ਛੱਡੀ ਸਭ, ਮੈਂ ਗੁਰੂ ਨਾਨਕ ਦੇ ਨਾਲ ਘੁੰਮਦਾ, ਮੈਂ ਕਿਹੜਾ ਕਸੂਰ ਕਰ ਦਿੱਤਾ? ਮੈਂ ਘਰ ਦਾ ਵੀ ਕੰਮ ਛੱਡੀ ਫਿਰਦਾ। ਤੂੰ ਕਹਿੰਦਾ ਵੀ ਨਾਲ ਰਹਿ, ਤੂੰ ਆਪਣੇ ਪੁੱਤਰ ਨੂੰ ਤੂੰ ਆਪ ਸਮਝਾ। ਸਾਨੂੰ ਉਹਨਾਂ ਨਾਲ ਗਾਲਾਂ ਕੱਢ, ਅਸੀਂ ਤਾਂ ਨਫਰ ਹਾਂ, ਅਸੀਂ ਤਾਂ ਉਹਨਾਂ ਦੇ ਸਾਹਮਣੇ ਸੱਤ ਵਚਨ ਕਹਿਣਾ। ਮਰਦਾਨੇ ਨੂੰ ਕਿਹਾ, ਮਰਦਾਨਾ ਕਹਿੰਦਾ ਮੈਂ ਤਾਂ ਜੀ ਕਾਹਨੂੰ ਨਾਰਾਜ਼ ਹੁੰਦੇ, ਉਹ ਤਾਂ ਖੁਦਾ ਦਾ ਰੂਪ ਆਇਆ ਹੋਇਆ ਸੰਸਾਰ ਦਾ ਆਧਾਰ ਕਰਨ ਦਾ। ਕਹਿੰਦਾ ਇਹਨਾਂ ਗੱਲਾਂ ਨੇ ਹੀ ਖਰਾਬ ਕਰਿਆ, ਤੁਸੀਂ ਉਹ ਖਰਾਬ ਕਰਿਆ। ਰਾਏ ਨੂੰ ਪਤਾ ਲੱਗ ਗਿਆ ਕਿ ਮਰਦਾਨਾ ਗੁਰੂ ਨਾਨਕ ਦੇ ਪਾਸੋਂ ਆਇਆ। ਉਸ ਵੇਲੇ ਬੰਦਾ ਨਫਰ ਭੇਜਿਆ ਵੀ ਜਾ ਛੇਤੀ ਲਾਇਆ ਮੇਰੇ ਕੋਲ ਮਰਦਾਨੇ ਨੂੰ ਤੇ ਬਾਲੇ ਨੂੰ ਬੁਲਾ ਲਿਆ। ਤਾਂ ਉਹਨਾਂ ਨੇ ਸਾਰੇ ਬਚਨ ਕਰਨੇ ਸ਼ੁਰੂ ਕਰਤੇ ਕਿ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਮਹਿਮਾ ਵੱਧ ਰਹੀ ਹੈ। ਸੁਲਤਾਨਪੁਰ ਦਾ ਲੋਧੀ ਦਾ ਜੋ ਨਵਾਬ ਸੀ ਦੌਲਤ ਖਾਨ, ਉਹਨੇ ਉਹਨਾਂ ਦੀ ਸਿੱਖੀ ਧਾਰਨ ਕਰ ਲਈ। ਹੋਰ ਵੀ ਬੜੇ ਬੜੇ ਮੁੱਲਾ ਮਲਾਣੇ ਨਿਰੁੱਤਰ ਹੋ ਗਏ। ਜਿੱਥੇ ਅਸੀਂ ਹੁਣ ਗਏ ਹਾਂ ਇਮਨਾਬਾਦ ਦੇ ਅੰਦਰ, ਉੱਥੇ ਬੜਾ ਇੱਕ ਹੰਕਾਰੀ ਸੀ ਖੱਤਰੀ ਮਲਕ ਭਗ। ਉਹ ਦਿਖਾਤਾ ਪ੍ਰਤੱਖ ਕਿ ਤੂੰ ਗਰੀਬਾਂ ਦਾ ਖੂਨ ਪੀਣਾ, ਤੇਰੇ ਜਿਹੜੇ ਮਾਲ ਪੂੜੇ ਨੇ ਉਹ ਮਾਲ ਪੂੜੇ ਨਹੀਂ ਹੈ, ਉਹ ਤਾਂ ਲਹੂ ਦੀਆਂ ਘੁੱਟਾਂ ਨੇ। ਕਹਿਣ ਲੱਗਿਆ ਰਾਏ ਜੀ, ਅਸੀਂ ਤਾਂ ਦੇਖ ਦੇਖ ਕੇ ਵਿਸਮਾਦ ਅਵਸਥਾ ਚ ਜਾਈ ਜਾਂਦੇ ਹਾਂ ਵੀ ਸਾਡੇ ਸਤਿਗੁਰੂ ਕਿਹੋ ਜਿਹੇ ਨੇ, ਕਿੰਨੇ ਉੱਚੇ ਨੇ। ਕਹਿਣ ਲੱਗੇ ਭਾਈ ਮਰਦਾਨਾ, ਇੱਕ ਮੇਰੇ ਉੱਤੇ ਉਪਕਾਰ ਕਰ, ਮੈਂ ਬਹੁਤ ਬੇਬਲ ਹਾਂ, ਮੇਰੀ ਹਾਲਤ ਐਸੀ ਹੋ ਚੁੱਕੀ ਹੈ ਕਿ ਜੇ ਮੈਨੂੰ ਗੁਰੂ ਨਾਨਕ ਥੋੜੀ ਦੇਰ ਨਾ ਮਿਲੇ ਤਾਂ ਮੈਨੂੰ ਲੱਗਦਾ ਹੈ ਕਿ ਮੇਰੀ ਜਿੰਦ ਨਹੀਂ ਬਚਣੀ। ਜਿੰਦ ਬਚਦੀ ਨਹੀਂ ਗੁਰਦਾਸ ਬਿਨਾ, ਜਿੰਦ ਬਚਦੀ ਨਹੀਂ ਗੁਰਦਾਸ ਬਿਨਾ, ਜਿੰਦ ਬਚਦੀ ਨਹੀਂ ਗੁਰਦਾਸ ਬਿਨਾ, ਬਚਦੀ ਨਹੀਂ ਗੁਰਦਾਸ ਬਿਨਾ। ਉਹ ਜੈਸੇ ਵੀਰ ਬਿਨ ਲਖਮੀ, ਬਚਦੀ ਨਹੀਂ ਗੁਰਦਾਸ ਬਿਨਾ, ਬਚਦੀ ਨਹੀਂ ਗੁਰਦਾਸ ਬਿਨਾ। ਬਚਦੀ ਨਹੀਂ ਗੁਰਦਾਸ ਬਿਨਾ, ਜਿੰਦ ਬਚਦੀ ਨਹੀਂ ਗੁਰਦਾਸ ਬਿਨਾ। ਕਿਉਂ ਮੱਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ, ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਉਹ ਬੂੰਦ ਜਾਤਿਕੋ ਕਿਉਂ ਕਰ ਸਿਖਾਵੈ, ਬੂੰਦ ਬਿਉਣਾ ਜਾਤਿਕੋ ਕਿਉਂ ਕਰ ਸਿਖਾਵੈ। ਬਬਲ ਲੋਭੀ ਕਿਸਮਾਸਕਾ, ਬਬਲ ਲੋਭੀ ਕਿਸਮਾਸਕਾ, ਆਪ ਮੁਲਾਵੈ ਸਜਣਾ ਹਰ ਪ੍ਰੀਤ ਹੈ। Thank you.
ਨਾਟਕ ਨਾ ਹਰ ਗਾਵੇ ਸੰਤਕ ਨਾ ਹਰ
ਵਾਹਿ ਮਰਦਾਨਾ। ਇਸ ਹਾਲਤ ਤੋਂ ਮੈਂ ਮੇਰੀ ਜੋ ਹਾਲਤ ਹੈ ਘੱਟ ਨਹੀਂ ਹੈ। ਆਪਣੇ ਅੰਦਰਲੇ ਦਾ ਮੈਂ ਤੁਹਾਨੂੰ ਭੇਤ ਦਿੱਤਾ ਹੈ। ਹੁਣ ਮੇਰਾ ਜਿਉਣਾ ਔਖਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਦੇਖ ਮੇਰੇ ਨਾਲੋਂ ਚਕੋਰ ਅੱਛਾ ਜਦ ਨੂੰ ਦੇਖਦਾ ਤਾਂ ਰਹਿੰਦਾ ਨਾ, ਫਿਰ ਉਹਨੂੰ ਆਸਾ ਲੱਗੀ ਰਹਿੰਦੀ ਹੈ। ਸਿਰਫ ਇੱਕ ਦਿਨ ਹੈ ਜਿੱਦਣ ਉਹਦੇ ਦਰਸ਼ਨ ਨਹੀਂ ਉਹਨੂੰ ਹੁੰਦੇ, ਉਹਦਾ ਹਾਲ ਉਹੀ ਜਾਣਦਾ। ਤੇ ਮੇਰੀ ਪ੍ਰੀਤ ਵੀ ਉਸੇ ਤਰ੍ਹਾਂ ਦੀ ਹੈ।
ਚੰਦ ਚਕੋਰ ਪ੍ਰੀਤ ਹੈ ਉਹ ਪ੍ਰੀਤ ਹੈ ਪ੍ਰੀਤ ਹੈ ਤਾਰਨਿਆਲੇ ਚੰਦ ਚਕੋਰ ਪ੍ਰੀਤ ਹੈ ਤਾਰਨਿਆਲੇ ਚੰਦ ਚਕੋਰ ਪ੍ਰੀਤ ਹੈ ਪ੍ਰੀਤ ਹੈ ਉਹ ਪ੍ਰੀਤ ਹੈ ਤਾਰਨਿਆਲੇ ਚੰਦ ਚਕੋਰ ਪ੍ਰੀਤ ਹੈ ਤਾਰਨਿਆਲੇ ਜਦੀ ਸੂਰਤ ਹੇਤ ਹੈ ਉਹ ਹੇਤ ਹੈ ਮਿਲਹੋਣ ਸਖਾਲੇ ਜਗਦੀ ਸੂਰਤ ਹੇਤ ਹੈ ਮਿਲਹੋਣ ਸਖਾਲੇ ਕਮਲ ਜਲ ਜਾਣੀਏ ਜਾਣੀਏ ਕਮਲ ਜਲ ਜਾਣੀਏ ਖਿਲਮੂ ਦਿਖਾਲੇ ਮੋਰ ਬੰਬੀਏ ਬੋਲਦੇ ਹੋ ਬੋਲਦੇ ਬਦਲ ਕਾਲੇ ਮੋਰ ਬੰਬੀਏ ਬੋਲਦੇ ਬਿਲਵਾਲੇ ਬੱਦਲ ਕਾਲੇ ਹੋਰ ਬੰਬੀਏ ਬੋਲਦੇ ਬਿਗ ਬੱਦਲ ਕਾਲੇ ਨਾਰ ਪਤਾਰ ਪਿਆਰ ਹੈ ਪਿਆਰ ਹੈ ਉਹ ਪਿਆਰ ਮਾਂ ਪੁੱਤ ਸਮਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸਮਾਲੇ ਤੀਰ ਮਰੀ ਤਾਂ ਤਿਰਹੜੀ ਉਹ ਤਿਰਹੜੀ ਤਿਰ ਉਹ ਨਿਰਹਿ ਨਾਲੇ ਮਰੀ ਤਾਂ ਫਿਰ ਹਰੀ ਹੋਈ ਰਹਿਣਾਦੇ
ਵਾਹਿ ਮਰਦਾਨਾ। ਸਾਰੇ ਰਾਜ ਭਾਗ ਦੇ ਵਿੱਚੋਂ ਮੈਂ ਮਨ ਕੱਢ ਕੇ ਪੂਰੇ ਮਨ ਦੇ ਨਾਲ ਹੰਝੂਆਂ ਨੂੰ ਭੇਟਾ ਚਾੜ ਕੇ ਗੁਰੂ ਨਾਨਕ ਦਾ ਧਿਆਨ ਕਰਦਾ। ਦੱਸ ਮੈਨੂੰ ਗੁਰੂ ਨਾਨਕ ਹੈ ਕਿੱਥੇ, ਕਿੰਨੀ ਕੁ ਦੂਰ ਨੇ, ਤੇ ਮੇਰਾ ਤੂੰ ਕਾਰਜ ਕਰ ਦੇ, ਮੈਨੂੰ ਇੱਕ ਵਾਰੀ ਦਰਸ਼ਨ ਕਰਾ ਦੇ। ਕਰ ਕਰ ਮਰਦਾਨਾ ਕਾਰਜ ਮੇਰਾ, ਹੋਵੋ ਰਿਣੀ ਸਦਾ ਮੈਂ ਤੇਰਾ, ਸਦਾ ਵਾਸਤੇ ਮੈਂ ਤੇਰਾ ਰਿਣੀ ਬਣ ਜੂੰਗਾ ਤੇ ਤੂੰ ਮੇਰਾ ਇਹ ਕੰਮ ਕਰ ਦੇ। ਕਹਿੰਦਾ ਮੈਂ ਤਬ ਆਸਾਨ ਕਬ ਮਾਨਾ ਭਲਾਉ, ਤੇ ਤੂੰ ਜਿਹੜਾ ਮੇਰੇ ਤੇ ਆਸਾਨ ਕਰੇਗਾ ਇਹ ਮੈਂ ਕਦੇ ਨਹੀਂ ਭੁਲਾ ਸਕਦਾ। ਜੇ ਦਰਸ਼ਨ ਨਾਨਕ ਅਬ ਪਾਉ, ਮੇਰਾ ਹੁਣ ਅੰਤਲਾ ਸਮਾਂ ਨੇੜੇ ਲੱਗਦਾ ਮੈਨੂੰ, ਜੇ ਮੈਂ ਹੁਣ ਗੁਰੂ ਨਾਨਕ ਦੇ ਦਰਸ਼ਨ ਕਰ ਲਾ ਨਾ ਤੇ ਤੂੰ ਮੈਂ ਕਦੇ ਵੀ ਤੇਰਾ ਆਸਾਨ ਨਾ ਭੁਲਾਉ।
ਭੁੱਲਾ ਕਦੇ ਨਾ ਆਸਾਨ ਮੈਂ ਤੇਰਾ, ਬਣ ਕੇ ਵਿਚੋਲਾ ਵੇਖਦੇ ਕਦੇ ਨਾ ਆਸਾਨ ਮੈਂ ਤੇਰਾ, ਬਣ ਕੇ ਵਿਚੋਲਾ ਵੇਖਦੇ ਕਦੇ ਨਾ ਆਸਾਨ ਮੈਂ ਤੇਰਾ। ਸੁਲਾ ਕਦੇ ਨਾ ਸਾਨ ਮੈਂ ਤੇਰਾ ਬਣ ਕੇ ਵਿਚੋਲਾ ਮੇਰ ਦੇ
ਤੂੰ ਗੁਰੂ ਨਾਨਕ ਪਾਤਸ਼ਾਹ ਕੋਲ ਮੇਰੀ ਬੇਨਤੀ ਕਰ ਸਕਦਾ ਕਰ ਮੁਝ ਪਰ ਇਹ ਪਰ ਉਪਕਾਰਾ ਦਰਸਾਵੋ ਦਰਸ਼ਨ ਇੱਕ ਬਾਰਾ ਜਿਉ ਰੰਗ ਕੇ ਕੋ ਪਾਰਸ ਦੇਈ ਜਸ ਅਮੀ ਕੋ ਅਮ ਮਿਟੇ ਕਹਿੰਦੇ ਜਿਵੇਂ ਰੋਗੀ ਦਾ ਕੋਈ ਰੋਗ ਮਿਟਾ ਦਿੰਦਾ ਹੈ ਤੇ ਗਰੀਬ ਦੇ ਹੱਥ ਵਿਚ ਪਾਰਸ ਆ ਜਾਂਦਾ ਹੈ ਇਹੋ ਜਿਹਾ ਅਹਿਸਾਨ ਮੇਰੇ ਉੱਤੇ ਤੂੰ ਕਰਦੇ ਭਾਈ ਮਰਦਾਨਾ ਜਿਉ ਨਾਥ ਭਰਦਾ ਬਿਨ ਨਾਰੀ ਤਿਉ ਤੂੰ ਕਾਰੀ ਨਿਰਪਤ ਮੈਂ ਹਰੀ ਕਹਿਣ ਲੱਗੇ ਜਿਵੇਂ ਇਸਤਰੀ ਜਿਹੜੀ ਹੈ ਪਤੀ ਦੇ ਬਗੈਰ ਸੋਭਦੀ ਨਹੀਂ ਹੈ ਬਿਰਹੋਂ ਚ ਰਹਿੰਦੀ ਹੈ ਆਹੀ ਹਾਲ ਮੇਰਾ ਹੋਇਆ ਜਿਵੇਂ ਨਦੀ ਹੈ ਇਹ ਪਾਣੀ ਤੋਂ ਬਗੈਰ ਕੁਛ ਨਹੀਂ ਹੋਇਆ ਕਰਦੀ ਤੇ ਚੰਦਰਮਾ ਤੇ ਬਗੈਰ ਰਾਤ ਜਿਹੜੀ ਹੈ ਸੁੰਨੀ ਹੋਇਆ ਕਰਦੀ ਹੈ ਤੇ ਐਸਾ ਮੇਰਾ ਹਾਲ ਹੈ ਮੇਰੇ ਵੱਲੋਂ ਇੱਕ ਬੇਨਤੀ ਕਰਦੀ ਇਹ ਕਹਿਓ ਤੁਮ ਸੋ ਰਾਏ ਬੁਲਾਰ ਜੇ ਹੋਵੇ ਬਲ ਤਨ ਵਿਖੇ ਆਵੋ ਸਿਰ ਕੇ ਪਾਰ ਹੈ ਬਲ
ਆਵਾ ਸਿਰ ਦੇ ਪਾਰ ਜੇ ਬਲ ਹੁੰਦਾ ਤਨ ਵਿੱਚ ਮੇਰੇ ਆਵਾ ਸਿਰ ਦੇ ਪਾਰ ਜੇ ਬਲ ਹੁੰਦਾ ਤਨ ਵਿੱਚ ਮੇਰੇ ਤਨ ਵਿੱਚ ਮੇਰੇ ਆਵਾ ਸਿਰ ਦੇ ਪਾਰ ਜੇ ਬਲ ਹੁੰਦਾ ਤਨ ਵਿੱਚ ਮੇਰੇ ਤਨ ਵਿੱਚ ਮੇਰੇ ਜੇ ਬਲ ਹੁੰਦਾ ਤਨ ਵਿੱਚ ਮੇਰੇ ਜੀਵਨ ਹੁੰਦਾ ਪੰਛੀ ਪਾਰ ਜੀਵਨ ਤਨ ਵਿੱਚ ਪਿਆਵਾ ਸਿਰ ਦੇ ਪਾਰ ਜੇ ਬਲ ਹੁੰਦਾ ਸਰ ਵਿੱਚ ਮੇਰੇ
ਹੈ ਪਿਆਰ ਦੀ ਪਾਤਸ਼ਾਹ ਨੂੰ ਕਹਿਣਾ ਮੈਂ ਨਾ ਕਿਸੇ ਸਵਾਰੀ ਤੇ ਚੜ੍ਹਨਾ ਨਾ ਕਿਸੇ ਬੱਗੀ ਤੇ ਨਾ ਕਿਸੇ ਰਾਤ ਤੇ ਨਾ ਕਿਸੇ ਘੋੜੇ ਦੇ ਪਾਤਸ਼ਾਹ ਮੇਰੇ ਸਰੀਰ ਵਿੱਚ ਜੇ ਬਲ ਹੁੰਦਾ ਤਾਂ ਮੈਂ ਤੇਰੇ ਵੱਲ ਨੂੰ ਸਿਰ ਭਾਰ ਚੱਲ ਕੇ ਆਉਂਦਾ ਫਰੀਦਾ ਤਨ ਤਪੈ ਤਨੂਰ ਜੋ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਝੁਲਾਂ ਜੇ ਮੂੰਹ ਪੇਰੀ ਮਿਲਾਂ ਚਲਦਾ ਚਲਦਾ ਜੇ ਮੈਂ ਥੱਕ ਜਾਵਾਂ ਫੇਰ ਵੀ ਮੈਂ ਆਪਣਾ ਸਫ਼ਰ ਨਾ ਬੰਦ ਕਰਾਂ ਮੈਂ ਸਿਰ ਦੇ ਭਾਰ ਚੱਲਣਾ ਸ਼ੁਰੂ ਕਰ ਦੇਵਾਂ ਲਗਨ ਹੈ ਇਹ ਹੱਥੋਂ ਜ਼ਿਆਦੇ ਪਿਆਰ ਦੁਨੀਆਂ ਕਰਦੀ ਹੈ ਉਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਨਾਸ਼ਵਾਨ ਨੇ ਨਾਲ ਨਹੀਂ ਨਿਭਦੀਆਂ ਨਾਲ ਨਿਭਣ ਵਾਲਾ ਜਿਹੜਾ ਪਿਆਰ ਹੈ ਉਹ ਬਹੁਤ ਰਸਦਾਇਕ ਹੈ ਉੱਚਾ ਜੀਵਨ ਹੈ ਖਿੱਚ ਹੈ ਉਹਦੇ ਅੰਦਰ ਖੇੜਾ ਹੈ ਉਹਦੇ ਅੰਦਰ ਇੱਕ ਭਰਪੂਰ ਜੀਵਨ ਹੈ ਉਹਦੇ ਅੰਦਰ ਪਰ ਪਿਆਰ ਤੇ ਬਗੈਰ ਤਾਂ ਮਹਾਰਾਜ ਨੇ ਜੀਵਨ ਹੀ ਨਹੀਂ ਮੰਨਿਆ ਐਵੇਂ ਮੁਰਦੇ ਇਕੱਠੇ ਹੋਏ ਫਿਰਦੇ ਨੇ ਕਿਉਂਕਿ ਕਦੇ ਪਿਆਰ ਦੀ ਰੋ ਨਹੀਂ ਰੋਂਦੀ ਉਸ ਵੇਲੇ ਮਰਦਾਨਾ ਕਹਿਣ ਲੱਗਿਆ ਰਾਏ ਜੀ ਤੁਸੀਂ ਫਿਕਰ ਨਾ ਕਰੋ ਮੈਂ ਤੇ ਭਾਈ ਬਾਲਾ ਗੁਰੂ ਨਾਨਕ ਦੇ ਚਰਨਾਂ ਤੇ ਸੀਸ ਰੱਖਾਂਗੇ ਆਹ ਜਿਹੜੇ ਤੁਹਾਡੇ ਹੰਝੂ ਵਗ ਰਹੇ ਨੇ ਅਸੀਂ ਅਮਾਨਤ ਲਿਜਾ ਰਹੇ ਹਾਂ ਆਪਣੇ ਨੇਤਰਾਂ ਦੇ ਵਿੱਚੋਂ ਉਹਦੇ ਚਰਨਾਂ ਦੇ ਉੱਤੇ ਹੰਝੂ ਭੇਟ ਕਰਾਂਗੇ ਤੇ ਅਸੀਂ ਬੋਲਾਂਗੇ ਜੋ ਵੀ ਆਪਨੇ ਕਿਹਾ ਕਹਿਣ ਲੱਗੇ ਵੀ ਇੱਕ ਵਾਰ ਮੇਰੀ ਅਰਦਾਸ ਗੁਰੂ ਨਾਨਕ ਦੇ ਚਰਨਾਂ ਚ ਕਰ ਦਿਓ ਹੇ ਨਾਨਕ ਜੇ ਤੇਰੀ ਕਿਰਪਾ ਨਹੀਂ ਹੈ ਤਾਂ ਮੇਰਾ ਇਹ ਜੀਵਨ ਕਿਸੇ ਵੀ ਕੰਮ ਨਹੀਂ ਹੈ ਕਿਸੇ ਕੰਮ ਨਾ ਇਹ ਜੀਵਨ ਮੇਰਾ ਬਿਨਾਂ ਤੇਰੀ ਕਿਰਪਾ ਕੰਮ ਨਾ ਏ ਜੀਵਨ ਮੇਰਾ ਬਿਨਾਂ ਤੇਰੀ ਕਿਰਪਾ ਆ ਮੇਰੀ ਬੇਨਤੀ ਗੁਰੂ ਨਾਨਕ ਨੂੰ ਕਰ ਲਓ ਛੇਤੀ ਤੋਂ ਛੇਤੀ ਜਾਓ ਖਰਚ ਲੈ ਲਓ ਹੋਰ ਚੀਜ਼ ਲੈ ਲਓ ਜਲਦੀ ਸੁਨੇਹਾ ਦਿਓ ਕਿਉਂਕਿ ਪਤਾ ਨਹੀਂ ਹੈ ਭਰੋਸਾ ਨਹੀਂ ਹੈ ਇਸ ਤਨ ਦਾ ਕਿੰਨੀ ਕੁ ਦੇਰ ਹੋਰ ਰਹਿਣਾ ਸੋ ਉਸ ਵੇਲੇ ਭਾਵ ਪੂਰਤ ਹੋ ਗਏ ਦੋਵੇਂ ਜਣੇ ਕਹਿਣ ਲੱਗੇ ਰਾਏ ਜੀ ਫਿਕਰ ਨਾ ਕਰੋ ਆ ਹੰਝੂਆਂ ਦੀ ਜੋ ਤੁਹਾਡੀ ਭੇਟਾ ਹੈ ਅਸੀਂ ਗੁਰੂ ਨਾਨਕ ਦੇ ਚਰਨਾਂ ਤੇ ਭੇਟ ਕਰਾਂਗੇ ਜਾਲੂ ਕਿਰਪਾਲੂ ਨੇ ਉਹ ਜ਼ਰੂਰ ਆ ਜਾਣ ਬੇਨਤੀ ਕਰਾਂਗੇ ਸੋ ਐਸੀ ਹਾਲਤ ਬਿਰਹਾਂ ਦੀ ਸਮਝਣੀ ਬਹੁਤ ਔਖੀ ਹੋਇਆ ਕਰਦੀ ਜਿਹੜਾ ਬਿਮਾਰ ਹੈ ਉਹ ਜਾਣਦਾ ਬਿਮਾਰੀ ਦੀ ਕਿੰਨੀ ਤਕਲੀਫ਼ ਹੁੰਦੀ ਹੈ ਦੂਸਰਿਆਂ ਨੂੰ ਨਹੀਂ ਪਤਾ ਹੋਇਆ ਕਰ ਕਿਸੇ ਦੀ ਜਾੜ ਦੁਖਦੀ ਹੈ ਉਹੀ ਜਾਣਦਾ ਕਿੰਨੀ ਤਕਲੀਫ਼ ਹੋ ਰਹੀ ਹੈ ਦੂਜਾ ਤਾਂ ਕਹੇਗਾ ਉਹਦੀ ਜਾੜ ਬਹੁਤ ਜ਼ਿਆਦਾ ਦੁਖਦੀ ਹੈ ਇਸੇ ਕਰਕੇ ਮਹਾਰਾਜ ਜੀ ਨੇ ਐਸਾ ਵਚਨ ਕਰਿਆ
ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਉਹ ਜਿਸ ਤਨ ਲੱਗੀਆਂ ਸੋਈ ਤਨ ਲੱਗੀਆਂ ਸੋਈ ਤਨ ਜਾਣ ਉਸੇ ਦੀ ਲੱਗੀ ਕੌਣ ਜਾਣਦਾ ਮੇਰੇ ਪਿਆਰੇ ਕਿਸੇ ਦੀ ਲੱਗੀ ਕੌਣ ਜਾਣਦਾ ਪਿਆਰੇ ਲੱਗੀ ਕੌਣ ਜਾਣਦਾ ਮੇਰੇ ਪਿਆਰੇ ਕਿਸੇ ਦੀ ਲੱਗੀ ਕੌਣ ਜਾਣਦਾ ਮੇਰੇ ਪਿਆਰੇ ਕਿਸੇ ਦੀ ਲੱਗੀ ਕੌਣ ਜਾਣਦਾ ਜਿਸਮ ਲੱਗੀਆਂ ਕੋਈ ਤਨ ਜਾਣੇ ਜਿਸਮ ਲੱਗੀਆਂ ਕੋਈ ਤਨ ਜਾਣੇ ਜਿਸਮ ਲੱਗੀਆਂ ਕੋਈ ਤਨ ਜਾਣੇ ਜਿਸਮ ਲੱਗੀ ਕੌਣ ਜਾਣੇ
ਲਾਗੀ ਹੋਏ ਸੁਜਾਨਾ ਸੀ ਰਾਮ ਭਗਤ ਅਣੀਆਂ ਲੈ ਕੇ ਬਿਰੋ ਬਿਅੰਗਮ ਮਨ ਵਸੇ ਮੰਤ ਨਾ ਮਾਨੇ ਕੋਈ ਰਾਮ ਬਿਯੋਗੀ ਨਾ ਜੀਏ ਜੀਏ ਤਾਂ ਬੌਰਾ ਹੋਏ ਕਬੀਰ ਬਿਰੋ ਬਿਅੰਗਮ ਮਨ ਵਸੇ ਜਿਹਦੇ ਮਨ ਵਿੱਚ ਬੈਰਾਗ ਵਸ ਗਿਆ ਬਿਰੋ ਹੁੰਦਾ ਕਹਿੰਦੇ ਉਹ ਤਾਂ ਜਿਸ ਤਰ੍ਹਾਂ ਖੜੱਪਾ ਨਾਗ ਹੁੰਦਾ ਇਸ ਤਰ੍ਹਾਂ ਹੋਇਆ ਕਰੇ ਜਾਣਦਾ ਨਹੀਂ ਹੈ ਰਾਮ ਬਿਯੋਗੀ ਤਾਂ ਕਹਿੰਦੇ ਜਿਉਂਦਾ ਨਹੀਂ ਹੈ ਜੇ ਜਿਉਂਦਾ ਤਾਂ ਪਿਆਰੇ ਤੇ ਬਗੈਰ ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋ ਬਿਰਾ ਧੀਰਜ ਨਹੀਂ ਕਰਿਆ ਕਰਦਾ ਗਹਿਰਾ ਪਿਆਰ ਹੋਇਆ ਕਰਦਾ ਸੋ ਚਲੇ ਜਾਂਦੇ ਨੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਜਾ ਕੇ ਨਮਸਕਾਰ ਕਰਦੇ ਨੇ ਆਪ ਸਹਿਦਪੁਰ ਭਾਈ ਲਾਲੋ ਦੇ ਠਹਿਰੇ ਹੋਏ ਨੇ ਦਿਨੇ ਬਾਹਰ ਰਹਿੰਦੇ ਨੇ ਰਾਤ ਨੂੰ ਆ ਜਾਂਦੇ ਨੇ ਉਹ ਵੀ ਬਹੁਤ ਪਿਆਰ ਕਰਦਾ ਹੱਦ ਤੋਂ ਜ਼ਿਆਦਾ ਪਿਆਰ ਕਰਦਾ ਜੇ ਦੋ ਚਾਰ ਮਿੰਟ ਲੇਟ ਹੋ ਜਾਣ ਟੋਲਣ ਚਲਿਆ ਜਾਂਦਾ ਬਾਹਰ ਵੀ ਆਏ ਨਹੀਂ ਹੈ ਗੁਰੂ ਨਾਨਕ ਦੇ ਆਧਾਰ ਦੇ ਉੱਤੇ ਪਿਆਰ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਮਹਾਰਾਜ ਨੇ ਕਿਰਪਾ ਕੀਤੀ ਹੋਈ ਹੈ ਉਸ ਤੇ ਸਰੂਰ ਚੜਿਆ ਰਹਿੰਦਾ ਹਰ ਵਕਤ ਪਿਆਰ ਦਾ ਇਧਰ ਜਾ ਕੇ ਜਦੋਂ ਇਹਨਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਜਾਇਆ ਜਾਂ ਅਸੀਂ ਕਹਿੰਦੇ ਸੁਣਾਓ ਰਾਏ ਜੀ ਦਾ ਹਾਲ ਮਾਂ ਦਾ ਨਹੀਂ ਪੁੱਛਿਆ ਪਿਓ ਦਾ ਨਹੀਂ ਪੁੱਛਿਆ ਕਿਸੇ ਹਾਣੀ ਦਾ ਨਹੀਂ ਪੁੱਛਿਆ ਕਹਿੰਦੇ ਰਾਏ ਦਾ ਹਾਲ ਦੱਸ ਕਹਿੰਦੇ ਪਾਤਸ਼ਾਹ ਕਿਸ ਤਰ੍ਹਾਂ ਦੱਸੀਏ ਹੰਝੂ ਲੈ ਕੇ ਆਏ ਸੀ ਆਪਦੀ ਭੇਟਾ ਚੜਾਉਣ ਵਾਸਤੇ ਲੇਕਿਨ ਉਹਦਾ ਰਾਹ ਵਿੱਚ ਸੁੱਕ ਗਏ ਲਿਆ ਨਹੀਂ ਸਕੇ ਉਸੇ ਤਰ੍ਹਾਂ ਨਾਲ ਵੀ ਤੇਰੇ ਚਰਨ ਧੋ ਦਈਏ ਅਸੀਂ ਪਰ ਪਾਤਸ਼ਾਹ ਉਹਦਾ ਹਾਲ ਠੀਕ ਉਸੇ ਤਰ੍ਹਾਂ ਜਿਵੇਂ ਮੱਛੀ ਦਾ ਹਾਲ ਪਾਣੀ ਤੋਂ ਬਗੈਰ ਹੋਇਆ ਕਰਦਾ ਇੱਕ ਇੱਕ ਸਵਾਸ ਤੇਰੀ ਯਾਦ ਵਿੱਚ ਲੰਘ ਰਿਹਾ ਸਰੀਰ ਬਿਰਧ ਹੋ ਚੁੱਕਿਆ ਤੇ ਤੇਰੇ ਦਰਸ਼ਨਾਂ ਨੂੰ ਹਰ ਵਕਤ ਲੋਚਦਾ ਰਹਿੰਦਾ ਕਿਰਪਾ ਕਰੋ ਉਸ ਦੀ ਭਾਵਨਾ ਪੂਰੀ ਕਰੋ ਜੋ ਅਸੀਂ ਦੇਖ ਆਏ ਹਾਂ ਪਾਤਸ਼ਾਹ ਉਹ ਸੱਚ ਦੇਖ ਨਹੀਂ ਸੀ ਹੁੰਦਾ ਬਿਰੋਂ ਉਸਦਾ ਸੀ ਤੇ ਉਹਦੇ ਵੱਲ ਦੇਖ ਕੇ ਸਾਡੇ ਨੇਤਰਾਂ ਚੋਂ ਜਲ ਜਾਂਦਾ ਸੀ ਉਸ ਵੇਲੇ ਮਹਾਰਾਜ ਕਹਿਣ ਲੱਗੇ ਠੀਕ ਹੈ ਚੰਪਾਈ ਵਾਲਾ ਘਰ ਜਾਣਾ ਹੈ ਮਹਿਤਾ ਜੀ ਨੂੰ ਤੁਸੀਂ ਜਾਣਦੇ ਹੀ ਹੋ ਕਹਿੰਦੇ ਹਾਂ ਮਹਾਰਾਜ ਕਹਿੰਦੇ ਉਹ ਤਾਂ ਅਸੀਂ ਤੁਹਾਨੂੰ ਕੀ ਗੱਲਾਂ ਦੱਸਣੀਆਂ ਪਿਆਰ ਦੀ ਬਾਤ ਚੱਲ ਰਹੀ ਹੈ ਸਵਾਹ ਹੈ ਉਹਨਾਂ ਦਾ ਪਿਤਾ ਜੀ ਨੇ, ਅਸੀਂ ਤਾਂ ਮਿੱਠੇ ਕਰਕੇ ਉਹਨਾਂ ਦੀਆਂ ਗਾਲਾਂ ਵੀ ਸਹਿ ਲੈਂਦੇ, ਕਹਿੰਦੇ ਝਗੜਾ ਕਰੂ ਖਾਮ ਖਾ। ਨਹੀਂ ਪਾਤਸ਼ਾਹ, ਮਾਤਾ ਬਰਾਗੀ ਪਈ ਹੈ, ਚਾਕ ਰਹੀ ਹੈ ਇੱਧਰ ਨੂੰ ਵੀ ਕਦ ਮੇਰਾ ਲਾਲ ਆਵੇ। ਚਲੋ ਰਾਏ ਬੁਲਾਰ ਦੇ ਛੱਡ ਕੇ ਹੀ ਆ ਜਾਵੇ। ਕਹਿੰਦੇ ਚਲੋ ਭਾਈ, ਪਿਆਰ ਦੇ ਸਾਹਮਣੇ ਕੋਈ ਜ਼ੋਰ ਨਹੀਂ ਹੋਇਆ ਕਰਦਾ। ਪਰਮੇਸ਼ੁਰ ਕਿਸੇ ਮੰਤਰ ਜੰਤਰ ਭੇਟਾ ਕਿਸੇ ਤਰੀਕੇ ਦੇ ਨਾਲ ਕਾਬੂ ਨਹੀਂ ਆਉਂਦਾ, ਕਿਉਂਕਿ ਬਹੁਤ ਵੱਡਾ ਹੈ। ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਜੰਤਰਾਂ ਮੰਤਰਾਂ ਦੇ ਨਾਲ ਕਾਬੂ ਆ ਜਾਂਦੀਆਂ, ਵੱਡੇ ਵੱਡੇ ਦਿਓ ਆ ਜਾਂਦੇ ਨੇ, ਵੱਡੇ ਵੱਡੇ ਰੂਹਾਂ ਆ ਜਾਂਦੀਆਂ, ਵੀਰ ਬਸ ਵਿੱਚ ਹੋ ਜਾਂਦੇ। ਲੇਕਿਨ ਜਿਹੜਾ ਪਰਮੇਸ਼ੁਰ ਹੈ ਉਹ ਬਸ ਇੱਕੋ ਹੀ ਚੀਜ਼ ਨਾਲ ਹੁੰਦਾ, ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ।
ਰੱਬ ਬਸ ਭਗਤਾਂ ਨੇ ਕੀਤਾ ਭਗਤ ਪ੍ਰੇਮ ਡੋਲੀਆਂ, ਰੱਬ ਬਸ ਭਗਤਾਂ ਨੇ ਕੀਤਾ ਰੱਬ ਬਸ ਭਗਤਾਂ ਨੇ ਕੀਤਾ, ਰੱਬ ਬਸ ਭਗਤਾਂ
ਸਭ ਤੋਂ ਤੇਰਾ ਬਸ ਅਗਮ ਗੋਤਰਾ, ਤੂੰ ਭਗਤਾਂ ਕਹਿ ਬਸ ਭਗਤਾਂ ਤਾਂ ਤੇਰਾ, ਭਗਤਾਂ ਦਾ ਕੰਮ ਕਰਦਾ ਫਿਰਦਾ ਹੈ। ਬਸ ਆਇਆ ਫਿਰ ਛੋੜ ਨਾ ਜਾਏ, ਇਹ ਰੀਤ ਭਲੀ ਭਗਵਾਨ ਤੇ, ਇੱਕ ਵਾਰੀ ਬਸ ਆ ਜਾਏ ਫਿਰ ਨਹੀਂ ਛੱਡ ਕੇ ਜਾਂਦਾ, ਫਿਰ ਤਾਂ ਸਦਾ ਹੀ ਬਸ ਵਿੱਚ ਰਹਿੰਦਾ ਰਹਿੰਦਾ ਹੈ। ਗੋਬਿੰਦ ਭਾਉ ਭਗਤ ਦਾ ਪੋਖਾ, ਹੋਰ ਨਹੀਂ ਉਹਨੂੰ ਕੁਛ ਵੀ ਚਾਹੀਦਾ, ਪਿਆਰ ਚਾਹੀਦਾ। ਸੋ ਮਹਾਰਾਜ ਜੀ ਉਸ ਵੇਲੇ ਲੰਮੀ ਬਾਟ ਕਰਕੇ ਤੁਰ ਰਹੇ ਨੇ ਵੀ ਛੇਤੀ ਪਹੁੰਚ ਜਾਈਏ, ਜਾ ਕੇ ਆਪ ਚੰਦਰਪਾਨ ਦੇ ਖੂਹ ਤੇ ਬੈਠ ਗਏ ਤੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਭੇਜ ਦਿੱਤਾ। ਜਦੋਂ ਪਿੰਡ ਵਿਚੋਂ ਲੰਘ ਕੇ ਰਾਏ ਦੇ ਜਾ ਰਹੇ ਨੇ, ਉਸ ਵੇਲੇ ਖਬਰ ਹੋ ਗਈ, ਮਾਤਾ ਨੂੰ ਪਤਾ ਲੱਗ ਗਿਆ ਕਿ ਮਰਦਾਨਾ ਮੁੜਿਆ ਆਇਆ, ਹੋਵੇ ਨਾ ਤਾਂ ਮੇਰਾ ਲਾਲ ਵੀ ਨਾਲ ਆ ਗਿਆ। ਪਿਆਰ ਦੀ ਖਿੱਚੀ ਹੋਈ ਉਸ ਪਾਸੇ ਨੂੰ ਜਿਵੇਂ ਸੂਈ ਜਾਂਦੀ ਹੈ, ਮੈਗਨੈਟਿਕ ਸੂਈ ਸ਼ਮਾਲ ਵੱਲ ਨੂੰ ਨੌਰਥ ਪੋਲ ਵੱਲ ਨੂੰ, ਐ ਮਾਤਾ ਪਿਆਰ ਦੀ ਸਿਹਤ ਦੇ ਵਿੱਚ ਆਪਣੇ ਆਪ ਹੀ ਤੁਰੀ ਜਾ ਰਹੀ ਹੈ, ਆਪਣੇ ਆਪ ਹੀ ਨੇਤਰਾਂ ਚੋਂ ਜਲ ਜਾਈ ਜਾਂਦਾ। ਦੇਖਣਾ ਚਾਹੁੰਦੀ ਹੈ ਮੇਰਾ ਨਾਨਕ ਕਿਹਾ ਗਿਆ ਹੈ, ਇੰਨੇ ਸਾਲ ਹੋ ਗਏ ਵਿਛੜੇ ਨੂੰ, ਕਿਹੋ ਜੀ ਸਿਹਤ ਆ ਉਹਦੀ, ਕਿਹੋ ਜਿਹੇ ਵਸਤਰ ਪਹਿਨੇ ਹੋਏ ਨੇ, ਅੱਗੇ ਜਾ ਕੇ ਕੀ ਦੇਖਦੀ ਹੈ। ਗੁਰੂ ਨਾਨਕ ਦੇ ਸੀਸ ਦੇ ਉੱਤੇ ਦੋ ਗਜ ਪਰਨਾ ਬੰਨਿਆ ਹੋਇਆ, ਦੋ ਗਜ ਕੱਪੜਾ ਪਾਇਆ ਹੋਇਆ, ਢੇਡ ਮਾਤਾ ਨੇ ਨੀ ਕੁਛ ਵੀ ਦੇਖਿਆ, ਉਹਨੇ ਤਾਂ ਜਾ ਕੇ ਗਲ ਦੇ ਨਾਲ ਲਾ ਲਿਆ। ਗਰਸੋਂ ਲਾਏ ਨੀਰ ਦਿਰਗ ਜਾਈ, ਮਾਂ ਮੋਹ ਮਾਤਾ ਬਿਰਮਾਈ, ਤਜ ਨਾ ਸਕਤ ਸੁਤ ਕੋ ਨਿਜ ਅੰਕਾ, ਜਿਉਂ ਪਾਵੇ ਪਾਰਸ ਕਿਤ ਰੰਕਾ। ਜਿਵੇਂ ਗਰੀਬ ਆਦਮੀ ਨੂੰ ਕਦੇ ਪਾਰਸ ਲੱਭ ਜਾਵੇ ਉਹ ਛੱਡਦਾ ਨੀ, ਇਸ ਤਰ੍ਹਾਂ ਮਾਂ ਆਪਣੇ ਜਿਹੜਾ ਜੱਫੀ ਪਾ ਲਈ ਉਸਨੂੰ ਬੁੱਕਲ ਚ ਲੈ ਲਿਆ, ਉਹ ਛੱਡ ਨੀ ਰਹੀ। ਅਸਰ ਪਾਤ ਸੇ ਪੀਗੇ ਚੀਰਾ, ਸਾਰੇ ਕੱਪੜੇ ਹੰਝੂਆਂ ਦੇ ਪਾਣੀ ਦੇ ਨਾਲ ਭਿੱਜ ਗਏ। ਮਨੋ ਪ੍ਰੇਮ ਪ੍ਰਵਾਹ ਮੰਗਾ, ਐ ਲੱਗਦਾ ਹੈ ਜਿਵੇਂ ਕਿ ਉੱਥੇ ਕੋਈ ਨਦੀ ਚੱਲ ਪਈ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਸਾਰਿਆਂ ਤੋਂ ਵਿਦਾ ਲੈ ਕੇ ਸਿੱਧੇ ਜਿਸ ਵਕਤ ਜਾਂਦੇ ਨੇ, ਪਤਾ ਲੱਗਿਆ ਉਸਨੂੰ ਰਾਏ ਬੁਲਾਰ ਨੂੰ ਪਲੰਗ ਦੇ ਉੱਤੇ ਬੈਠੇ ਨੇ ਤੇ ਸਾਹਮਣੇ ਦੇਖਿਆ ਵੀ ਗੁਰੂ ਨਾਨਕ ਆ ਰਹੇ ਨੇ। ਉਸ ਵੇਲੇ ਆਪ ਉੱਠ ਰਹੇ ਨੇ, ਗੁਰੂ ਨਾਨਕ ਨੇ ਕਿਹਾ ਨਾ ਰਾਏ ਜੀ ਤੁਸੀਂ ਇੱਥੇ ਦੇ ਰਾਜੇ ਹੋ, ਮਰਿਆਦਾ ਦੇ ਅਨੁਸਾਰ ਤੁਹਾਨੂੰ ਉੱਠਣਾ ਨਹੀਂ ਚਾਹੀਦਾ, ਅਸੀਂ ਫੇਰ ਵੀ ਰਿਹਾ ਤੇ ਤੁਹਾਡਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ, ਸਾਡਾ ਧਰਮ ਹੈ, ਨਹੀਂ ਕਨਿਆ ਦੀ ਬਾਤ ਹੋਈ। ਕਹਿਣ ਲੱਗਿਆ ਹੇ ਨਾਨਕ, ਮੇਰੇ ਵਿੱਚ ਬਲ ਨਹੀਂ ਕਿ ਮੈਂ ਤੈਨੂੰ ਉੱਠ ਕੇ ਤੇਰੇ ਚਰਨਾਂ ਦੇ ਨਾਲ ਲਿਪਟ ਜਾਵਾਂ, ਮੇਰੇ ਵਿੱਚ ਬਲ ਨਹੀਂ ਨਾਨਕ, ਤੂੰ ਕਿਰਪਾ ਕਰ ਮੈਨੂੰ ਇੱਕ ਵਾਰੀ ਆਪਣੇ ਚਰਨਾਂ ਦੇ ਉੱਤੇ ਸੀਸ ਨਵਾ ਲੈਣ। ਜਿਨ੍ਹਾਂ ਨੂੰ ਤਾਂ ਅੱਖਾਂ ਦਿੱਤੀਆਂ ਉਹਨਾਂ ਨੇ ਤੈਨੂੰ ਪਛਾਣ ਲਿਆ, ਸੰਸਾਰ ਨੂੰ ਨਹੀਂ ਦਿੱਤੀਆਂ, ਨਹੀਂ ਪ੍ਰਾਪਤ ਹੋਈਆਂ, ਉਹ ਨਹੀਂ ਜਾਣਦੇ, ਪਰ ਮੈਂ ਜਿਹੜਾ ਤੈਨੂੰ ਪਛਾਣਿਆ ਉਹ ਤੂੰ ਆਪ ਹੀ ਪਰਮੇਸ਼ਰ ਹੈ। ਪੜੋ ਪਿਆ ਦੁਨੀਆਂ ਦੇ ਨੇਤਰ ਅੰਨੇ ਹੋਏ ਹੋਏ ਨੇ, ਪਰ ਤੈਂ ਮੇਰੇ ਨੇਤਰ ਖੋਲਤੇ। ਪਰਮੇਸ਼ਰ ਤੂੰ ਪੁਰਖ ਪੁਰਾਤਨ ਪਾਰ ਬ੍ਰਹਮ ਕਿਰਪਾਲ ਸਨਾਤਨ ਜੋਤੀ ਰੂਪ ਅਨੂਪ ਸਰੂਪਾ ਸ਼ਹਿਨਸ਼ਾਹ ਭੂਪਨ ਕੇ ਭੂਪਾ। ਚਰਨਾਂ ਦੇ ਝੁਕਣਾ ਚਾਹੁੰਦਾ ਹੈ ਗੁਰੂ ਨਾਨਕ, ਉਹਦੇ ਚਰਨ ਆਪਣੀ ਬੋਕੜ ਚ ਲੈ ਲੈਂਦੇ, ਰੋ ਰੋ ਕੇ ਗੁਰੂ ਨਾਨਕ ਦੇ ਚਰਨ ਧੋ ਦਿੱਤੇ। ਬੋਲ ਨਹੀਂ ਹੁੰਦਾ, ਵਿਰਹਾ ਇੰਨਾ ਜ਼ਬਰਦਸਤ ਹੈ, ਬੋਲ ਰੋਕ ਲਿਆ, ਗਲ ਰੁਕਿਆ ਪਿਆ, ਜੇ ਚੱਲਦੇ ਨੇ ਤਾਂ ਅੱਖਾਂ ਦੇ ਹੰਝੂ ਜਾ ਰਹੇ। ਸ਼ਾਂਤ ਵਾਤਾਵਰਨ ਹੈ, ਕੋਈ ਬੋਲਦਾ ਨਹੀਂ ਹੈ, ਜੇ ਆਵਾਜ਼ ਆਉਂਦੀ ਹੈ ਤਾਂ ਰਾਏ ਦੇ ਹਟਕੋਰਿਆਂ ਦੀ ਆ ਰਹੀ ਹੈ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਰਾਏ ਜੀ ਕਿਉਂ ਇੰਨਾ ਵੈਰਾਗ ਕਰਦੇ, ਪਾਤਸ਼ਾਹ ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੇਰੇ ਉੱਤੇ ਕਿਰਪਾ ਕਰ। ਕਹਿਣ ਲੱਗੇ ਦੱਸੋ ਜੋ ਵੀ ਤੁਸੀਂ ਕਹੋਗੇ, ਕੋਈ ਚੀਜ਼ ਵੀ ਦੁਨੀਆਂ ਦੀ ਤੁਸੀਂ ਮੰਗੋ ਤੁਹਾਤੋਂ ਦੂਰ ਨਹੀਂ ਹੈ। ਦੁਨੀਆਂ ਤੋਂ ਬਾਹਰ ਰੂਹਾਨੀਅਤ ਦੀ ਕੋਈ ਅਵਸਥਾ ਮੰਗੋ ਤੁਹਾਤੋਂ ਬਾਹਰ ਨਹੀਂ। ਜਿੱਥੇ ਮੈਂ ਰਹਿਣਾ ਉੱਥੇ ਤੈਂ ਰਹਿਣਾ, ਤੇਰਾ ਤੇ ਮੇਰਾ ਨਿਵਾਸ ਹੋਏਗਾ। ਦੱਸ ਤੈਨੂੰ ਕੀ ਚਾਹੀਦਾ ਉਸ ਵੇਲੇ, ਮੰਗ ਕਰਦਾ ਪੜੋ ਪਿਆਰ ਨਾਲ, ਅਸੀਂ ਵੀ ਮੰਗੇ ਗੁਰੂ ਨਾਨਕ ਤੇ।
ਜਿਵੇਂ ਬੋੜੇ ਜਨਮ ਇਹੋ ਮੇਰੀ
ਮੈਂ ਕੀ ਮੰਗਣਾ। ਫਿਰ ਤਾਂ ਬਹੁਤ ਇਹ ਜੁਗਾ ਰਹੇ ਹੋ ਮਾਨਸ ਦੇ ਲਈ, ਬੜਾ ਚਿਰ ਹੋ ਗਿਆ ਮਨੁੱਖਾ ਜਨਮ ਮਿਲਿਆ, ਮੇਰੇ ਤੇ ਕਿਰਪਾ ਖੁਦਾਬੰਦੀ ਖਾਸ ਕਿ ਤੂੰ ਗੁਰੂ ਨਾਨਕ ਮੈਨੂੰ ਆਪਣਾ ਬਣਾਇਆ, ਆਪਣਾ ਗਿਆਨ ਦਿੱਤਾ, ਆਪਣੀ ਸ਼ਰਧਾ ਦਿੱਤੀ, ਆਪਣਾ ਭਰੋਸਾ ਦਿੱਤਾ, ਆਪਣਾ ਆਪ ਤੈਂ ਮੈਨੂੰ ਦਿਖਾਇਆ। ਪਾਤਸ਼ਾਹ ਮੈਂ ਕੀ ਮੰਗਾਂ, ਮੇਰੀ ਇੱਕੋ ਮੰਗ ਹੈ ਕਿ ਮੈਂ ਫੇਰ ਜਨਮ ਮਰਨ ਦੇ ਵਿੱਚ ਨਾ, ਕਿਰਪਾ ਕਰੋ। ਮਹਾਰਾਜ ਕਹਿੰਦੇ ਰਾਏ ਜੀ, ਉਹ ਤਾਂ ਅਸੀਂ ਤੈਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਜਿੱਥੇ ਅਸੀਂ ਰਹਾਂਗੇ ਉੱਥੇ ਹੀ ਤੈਂ ਰਹਿਣਾ। ਨਹੀਂ ਮਹਾਰਾਜ, ਮੈਨੂੰ ਮੰਨਣਾ ਨਹੀਂ ਆਉਂਦਾ ਜਦ ਤੱਕ ਮੈਂ ਤੇਰੇ ਚਰਨਾਂ ਤੇ ਲੰਮਾ ਪੈ ਕੇ ਸੀਸ ਨਾ ਧਰ ਲਾਂ, ਜਦ ਤੱਕ ਤੂੰ ਮੈਨੂੰ ਆਪਣਾ ਨਾ ਬਣਾ ਲਵੇਂ। ਮੇਰੀ ਜਾਤ ਹੋਰ ਹੈ, ਮੇਰਾ ਧਰਮ ਹੋਰ ਹੈ, ਮੇਰੇ ਉੱਤੇ ਬੰਦਿਸ਼ਾਂ ਨੇ ਪਾਤਸ਼ਾਹ ਤੋੜ ਦੇ ਸਾਰੀਆਂ। ਜੇ ਮੈਂ ਰਹਿ ਜਾਵਾਂ ਤਾਂ ਮੈਂ ਤੇਰਾ ਹੀ ਬਣ ਕੇ ਰਹਾਂ, ਕਿਰਪਾ ਕਰ। ਪਾਪ ਬੰਧਨ ਤੇ ਕਰ ਛੁਟਕਾਰਾ, ਪਤਤ ਉਧਾਰਨ ਬਿਰਧ ਤੁਮਾਰਾ, ਕਰਣਾ ਕਰ ਬਖਸ਼ੋ ਮੁਝ ਸਵਾਮੀ, ਦੀਨ ਬੰਧ ਸਭ ਅੰਤਰ ਜਾਮੀ, ਜਿਉਂ ਜਿਉਂ ਬਿਨੈ ਦੀਨ ਹੋਏ ਕਰੀ, ਤਿਉਂ ਤੋਂ ਰਾਏ ਮੋਹ ਤਮ ਹਰੀ। ਜਿਉਂ ਜਿਉਂ ਬੇਨਤੀਆਂ ਕਰਦਾ ਤਿਉਂ ਤਿਉਂ ਮੋਹ ਮਾਇਆ ਦੀ ਜਿਹੜੀ ਨੀਂਦ ਹੈ ਮੈਲ ਹੈ ਲਹਿੰਦੀ ਤੁਰ ਜਾਂਦੀ। ਦੇਖ ਦੀਨ ਤਾਂ ਅਧਿਕ ਦਿਆਲਾ, ਹਿਰਦੇ ਪ੍ਰਸੀਜਤ ਪਏ ਵਿਸਾਲ। ਜਦ ਇੰਨਾ ਪਿਆਰ ਦੇਖਿਆ ਉਸ ਵੇਲੇ ਆਪ ਪ੍ਰਸੀਜ ਗਏ ਉਹਦੇ ਉੱਤੇ। ਕਹਿਣ ਲੱਗੇ ਰਾਏ ਦੇਖ ਬਈ, ਪਰਮੇਸ਼ਰ ਸਾਰੇ ਪਰਿਪੂਰਨ ਹੈ, ਹਰ ਥਾਂ ਦੇ ਉੱਤੇ ਅੱਲਾ, ਇਹ ਉਹਦਾ ਹੀ ਖੇਡ ਹੋ ਰਿਹਾ ਹੈ। ਪਰ ਜਦੋਂ ਉਹਨੇ ਰਚਨਾ ਰਚੀ ਹੈ, ਜਿਨ ਰਚ ਰਚਿਆ ਪੁਰਖ ਵਧਾ ਤੇ, ਨਾਲੇ ਹਉ ਮੈਂ ਪਾਈ, ਇੱਕ ਤੱਤ ਪਾ ਦਿੱਤਾ ਇਹਦੇ ਵਿੱਚ ਜਿਹੜੇ ਨੂੰ ਮੈਂ ਕਹਿੰਦੇ। ਕਰੋੜਾਂ ਜਨਮਾਂ ਚ ਘੁੰਮਿਆ ਇਹ ਮੈਂ ਨੀ ਹਟਦੀ। ਕਈ ਜਨਮ ਪਇਓ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰ ਪਇਓ, ਕਈ ਜਨਮ ਫੈਬਰ ਬਿਰਥ ਜਾਓ। ਜਦ ਤੱਕ ਇਹ ਮੈਂ ਦਾ ਭਾਵ ਕਾਇਮ ਹੈ ਵੀ ਮੈਂ ਆ, ਉਨੀ ਦੇਰ ਤੱਕ ਪਿਆਰਿਆ ਇਹ ਬੰਨਿਆ ਹੋਇਆ, ਇਹੀ ਜੰਮਦਾ। ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾਜਾਈ ਵਰਨ ਚੇਨ ਨਹੀਂ ਕੁਛ ਰਚਨਾ ਮਿਥਿਆ ਸਗਲ ਪਸਾਰ। ਕੁਛ ਨੀ, ਇਹ ਸਾਰਾ ਪਸਾਰਾ ਮਿਥਿਆ ਹੈ। ਪੰਡਤ ਨਾਨਕ ਜਬ ਖੇਲ ਉਬਾਰਾ ਤਬ ਇਕ ਅਹੰਕਾਰ ਆ, ਜਦੋਂ ਖੇਲ ਬੰਦ ਕਰ ਦਿੰਦਾ ਹੈ ਉਸ ਵੇਲੇ ਇਕ ਅਹੰਕਾਰ ਹੁੰਦਾ। ਆਪਣੇ ਸਰੂਪ ਨੂੰ ਪਛਾਣ, ਤੇਰਾ ਸਰੂਪ ਕੀ ਹੈ। ਇਹ ਹਉਮੈ ਦੀ ਕੰਧ ਜਿਹੜੀ ਹੈ ਇਹਨੇ ਹਨੇਰਾ ਪਾ ਦਿੱਤਾ, ਪਰ ਜਦ ਤੱਕ ਸਮਰੱਥ ਗੁਰੂ ਨਾਲ ਮੇਲ ਨਹੀਂ ਹੁੰਦਾ ਉਨੀ ਦੇਰ ਤੱਕ ਪਿਆਰਿਆ ਇਹ ਜੋ ਹਨੇਰਾ ਮਨ ਵਿੱਚ ਪੈ ਚੁੱਕਿਆ ਇਹ ਦੂਰ ਨਹੀਂ ਹੋਇਆ ਕਰਦਾ। ਐਂ ਪੜ ਲਓ, ਬਿਨਾਂ ਗੁਰਾਂ ਤੋਂ ਨਾ ਮਿਟਣਾ ਦੇਰਾ, ਚੰਦ ਭਾਵੇਂ ਸੌ ਚੜ੍ਹੇ ਜੇ ਗੁਰਾਂ ਤੋਂ ਨਾ ਮਿਟਣਾ ਦੇਰਾ, ਚੰਦ ਭਾਵੇਂ ਸੌ ਚੜ੍ਹੇ ਜੇ ਬਿਨਾਂ ਗੁਰਾਂ ਤੋਂ ਨਾ ਮਿਟਣਾ ਦੇਰਾ, ਚੰਦ ਭਾਵੇਂ ਸੌ ਚੜ੍ਹੇ ਜੇ ਗੁਰਾਂ ਤੋਂ ਨਾ ਮਿਟਣਾ ਦੇਰਾ, ਚੰਦ ਭਾਵੇਂ ਸੌ ਚੜ੍ਹੇ ਜੇ ਮੇਰੇ ਪਿਆਰੇ ਚੰਦ ਪਾਣੀ ਸੌ ਚੜ੍ਹਦੇ ਬਾਬਾ ਵਾਹ ਚੰਦ ਪਾਣੀ ਸੌ ਚੜ੍ਹਦੇ ਮੇਰੇ ਪਿਆਰੇ ਚੰਦ ਪਾਣੀ ਸੌ ਚੜ੍ਹਦੇ ਪਿਆਰੇ ਚੰਦ ਪਾਣੀ ਸੌ ਚੜ੍ਹਦੇ ਬਿਨਾਂ ਗੁਰਾਂ ਤੋਂ ਨਾ ਮਿਟਣਾ ਦੇਰਾ, ਬਿਨਾਂ ਗੁਰਾਂ ਤੋਂ ਨਾ ਮਿਟਣਾ ਦੇਰਾ, ਬਿਨਾਂ ਗੁਰਾਂ ਤੋਂ ਨਾ ਮਿਟਣਾ ਦੇਰਾ, ਦੇਖਾ ਚੰਦਾ ਰੂਪ ਜੈ ਸੂਰਜ ਚੜ੍ਹੇਗਾ, ਇੱਥੇ ਚਾਨਣ ਹੁੰਦੇ ਆਓਗੇ ਨਾਨਕ ਗੁਰੂ ਨਚੇਤਨੀ ਮਾਰੇ ਆਪਣੇ ਸੁੱਤੇ ਸੁੱਤੇ ਚਿੱਤ ਬਾਰ ਸੁੱਤੇ ਅੰਦਰ ਖੇਤ ਖੇਤਾਂ ਅੰਦਰ ਛੁੱਟੀ ਹੈ ਕੋ ਨਾਨਕ ਸੋਨ ਬਰੀਆ ਬੁਰੀਆ ਬਪਾਰੇ ਉਹ ਕੀਰਤਨ ਵਿੱਚ ਸੁਆਹੋ। ਮੁਰਸ਼ਦੇ ਕਾਮਲ ਤੋਂ ਬਗੈਰ ਇਹ ਹਨੇਰਾ ਨਾ ਅੱਜ ਤੱਕ ਕਿਸੇ ਤੋਂ ਮਿਟਿਆ, ਨਾ ਇਹ ਪੜ੍ਹਨ ਨਾਲ ਮਿਟਦਾ, ਨਾ ਇਹ ਸੋਚਣ ਨਾਲ ਮਿਟਦਾ, ਨਾ ਇਹ ਵਿਚਾਰਨ ਨਾਲ ਮਿਟਦਾ, ਨਾ ਦਾਨ ਕਰਿਆਂ ਤੇ ਮਿਟਦਾ, ਨਾ ਰੱਤੀ ਰੱਤੀ ਕੱਟਣ ਤੋਂ ਮਿਟਦਾ। ਕੋਈ ਤਰੀਕਾ ਨਹੀਂ, ਇਹ ਮੁਰਸ਼ਦੇ ਕਾਮਲ ਦੀ ਜਦ ਤੱਕ ਨਜ਼ਰ ਨਹੀਂ ਪੈਂਦੀ ਉੱਤੇ ਕਿਰਪਾ ਨਹੀਂ ਹੁੰਦੀ। ਇਹ ਹਨੇਰਾ ਨਾ ਮਿਟੇਗਾ ਕਿਉਂਕਿ ਰੋਸ਼ਨੀ ਉਹਦੇ ਕੋਲ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰਸ਼ਨ। ਬਿਨ ਸ਼ਬਦੇ ਅੰਤਰ ਹਨੇਰਾ ਨਾ ਵਸਤ ਲਏ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀਂ ਗੁਰਪੂਰਾ ਭਾਗ ਮਿਲਾਵਣਿਆ। ਕਿਹਾ ਜਾ ਗੁਰੂ ਮਿਲਦਾ ਹੈ ਕਹਿੰਦੇ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਇਹ ਸਰੀਰ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਘਰ ਦਿਖਾ ਦੇਵੇ ਨਾ ਪ੍ਰਤੱਖ ਰੂਪ ਚ, ਇਮੈਜੀਨੇਸ਼ਨ ਚ ਨਹੀਂ, ਬੁੱਧੀ ਮੰਡਲ ਦੇ ਵਿੱਚ ਨਹੀਂ, ਆਤਮਾ ਸਾਕਸ਼ਾਤ ਕਰਾ ਦੇਵੇ, ਮੈਂ ਟੋਟਲੀ ਬੈਨਿਸ਼ ਹੋ ਜਾਵੇ, ਮੈਂ ਰਹੇ ਹੀ ਨਾ, ਕਿਉਂਕਿ ਮੈਂ ਤਾਂ ਹੈ ਹੀ ਨਹੀਂ ਨਾ, ਇਹ ਤਾਂ ਇੱਕ ਵਾਧੂ ਦੀ ਚੀਜ਼ ਪਾਈ ਹੋਈ ਹੈ ਜਿਹਨੇ ਰਚਿਆ ਪੁਰਖ ਵਧਾ ਤੇ ਨਾਲੇ ਹਮੈਂ ਪਾਈ, ਉਹਨੇ ਨਾਲੇ ਪਾਤੀ ਇੱਕ ਵਾਧੂ ਦੀ ਚੀਜ਼, ਐਨਾ ਹੀ ਪਸਾਰਾ ਪਸਾਰ ਦਿੱਤਾ। ਇਹਦੇ ਵਿੱਚ ਫਸਿਆ ਹੋਇਆ ਬੰਦਾ ਗੇੜੇ ਖਾਂਦਾ, ਹਮੈ ਆਜ਼ਾਦ ਹੈ, ਹਮੈ ਕਰਮ ਕਮਾਏ, ਹਮੈ ਬੰਦਨਾ ਫਿਰ ਜੋਨੀ, ਪੂਰੇ ਗੁਰੂ ਦੇ ਕੋਲ ਚਾਬੀ ਹੈ। ਮਹਾਰਾਜ ਕਹਿੰਦੇ ਭਾਗ ਹੁਣ ਗੁਰਪੂਰੇ ਭਾਗ ਮਿਲਾ ਬਣਿਆ, ਪੂਰੇ ਭਾਗ ਵੰਡ ਤਾਂ ਗੁਰੂ ਮਿਲਦਾ ਨਹੀਂ, ਮਿਲਦਾ ਨਹੀਂ ਹੈ। ਬੜੀ ਮੁਸ਼ਕਲ ਦੀ ਬਾਤ ਹੈ, ਬਹੁਤ ਔਖੀ ਬਾਤ ਹੈ, ਸਮਝਾਉਣੀ ਔਖੀ ਹੈ, ਕਹਿਣੀ ਔਖੀ ਹੈ, ਉੱਚਾ ਨਹੀਂ ਕਹਿਣਾ, ਮਨ ਮੇ ਰਹਿਣਾ। ਮਹਾਰਾਜ ਕਹਿੰਦੇ ਉੱਚੀ ਨਾ ਬੋਲ, ਤੂੰ ਚੁੱਪ ਕਰ। ਕਹਿੰਦੇ ਗੁਰੂ ਹੈ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ, ਜਿਹੜਾ ਇਹ ਸਰੀਰ ਦੇ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇਵੇ। ਹੁਣ ਇਹਦੇ ਚ ਆਉਂਦਾ ਵੀ ਵਾਹਿਗੁਰੂ ਦਾ ਘਰ ਇਹਦੇ ਵਿੱਚ ਕਿੱਥੇ ਹੈ? ਮਾਇਆ ਮਹਾਰਾਜ ਜੀ ਕਹਿੰਦੇ ਕਾਇਆ ਨਗਰ ਨਗਰ ਗਾੜਾ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ। ਤਾਂ ਵੀ ਦੱਸਦਾ ਗਗਨ ਮੰਡਲ ਦੇ ਵਿੱਚ ਵਸ ਹੈ ਪੁਰ, ਜਿੱਥੇ ਹੈ, ਜਿੱਥੇ ਨਾਮ ਹੈ, ਨਾਮ ਇਹਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਕਿੱਥੇ ਹੈ? ਕਹਿੰਦੇ ਸੁਣ ਸੰਵਾਦ, ਉਹ ਸਾਂ ਦੇ ਉੱਤੇ ਸੁਣ ਸੰਵਾਦ, ਅਨਹਤ ਨਾਦ, ਐਵੇਂ ਨਹੀਂ ਹੈ, ਇਮੈਜੀਨਰੀ ਨਹੀਂ ਹੈ, ਉੱਥੇ ਨਾਦ ਨੇ, ਆਤਮਕ ਮਿਊਜ਼ਿਕ ਉੱਥੇ ਹੋ ਰਿਹਾ ਲਗਾਤਾਰ, ਬਗੈਰ ਬਜਾਏ ਬਾਜਾ ਬਜ ਰਿਹਾ। ਅਜੀ ਬੜੀ ਨਿਸ਼ਾਨੀ ਦੱਸਤੀ। ਕਹਿੰਦੇ ਉੱਥੇ ਵਾਸਾ ਜਿਹੜਾ ਸੱਚੇ ਦਾ ਹੈ ਉਹ ਗਗਨ ਅੰਦਰ ਹੈ, ਗਗਨ ਅੰਦਰ ਦਸਵੇਂ ਦੁਆਰ ਤੇ ਉਥੋਂ ਦਿਸਦਾ। ਅਸਥਰ ਥਾਨ ਸਦਾ ਨਰਮਾਇਲ, ਉੱਥੇ ਮੈਲ ਨਹੀਂ ਪਹੁੰਚ ਸਕਦੀ, ਥਾਨ ਅਸਥਰ ਹੈ, ਆਪੇ ਆਪ ਉਪਾਏਦਾ, ਜਿਹਨੇ ਸੰਸਾਰ ਉਪਾਇਆ ਉਹਨੇ ਆਪਣੀ ਜਗ੍ਹਾ ਵੀ ਵਿੱਚ ਰੱਖ ਲਈ ਦੇਖਣ ਵਾਸਤੇ, ਜਿਵੇਂ ਅੱਜਕੱਲ੍ਹ ਲੱਗੀਆਂ ਹੁੰਦੀਆਂ ਨੇ ਦੂਰਬੀਨਾਂ ਵੱਡੀਆਂ ਵੱਡੀਆਂ ਕਰੋੜਾਂ ਮੀਲਾਂ ਤੱਕ ਝਾਕਦੀਆਂ ਨੇ, ਉਹ ਇਹ ਜੀ ਖੁਰਦਬੀਨ ਤੇ ਦੂਰਬੀਨ ਇਹਦੇ ਵਿੱਚ ਲਾਈ ਹੋਈ ਹੈ ਸਰੀਰ ਦੇ, ਵੀ ਜੇ ਕੋਈ ਸ਼ੌਕ ਵਾਲਾ ਬੰਦਾ ਆਏਗਾ ਇਹਦੇ ਵਿੱਚ ਹੀ ਝਾਕ ਕੇ ਪਰਮੇਸ਼ਰ ਨੂੰ ਦੇਖ ਲਏਗਾ। ਉਹ ਕਹੀ ਜੀ ਇਹ ਜੀ ਨਹੀਂ ਆ ਗੋਲਮੋਲ ਜੀ, ਅਨੁਭਵ ਦੀ ਆ ਅੰਤਰ ਕੋਟ ਸਜੇ ਹੱਠ ਨਾਲ, ਆਪੇ ਲੇਵਾ ਬਸ ਸੰਭਾਲੇ। ਕਹਿੰਦੇ ਇੰਨੀਆਂ ਵਸਤਾਂ ਖਰੀਦਦਾ ਵੀ ਆਪੇ ਹੈ, ਸੰਭਾਲਦਾ ਵੀ ਆਪੇ ਹੈ। ਸੰਭਾਲਣ ਵਾਸਤੇ ਉਸਨੇ ਕੀ ਕਰਿਆ? ਬੱਜਰ ਕਪਾਟ ਜੜੇ ਜੜ ਜਾਣੇ, ਇਹ ਜੇ ਕਪਾਟ ਜੜ ਦਿੱਤੇ ਜਿਹੜੇ ਖੁੱਲਦਾ ਹੀ ਨਹੀਂ, ਲੱਭਦਾ ਹੀ ਨਹੀਂ ਹੈਗੇ, ਸੂਖਸ਼ਮ ਨੇ ਲੱਭਣੇ ਕਿੱਥੇ ਹੈ? ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸ ਅੰਦੇਸ਼ਾ ਪੱਟ ਜੜੇ, ਮਾਇਆ ਜਲ ਖਾਈ ਪਾਣੀ ਘਰ ਵਾਂਧਿਆ, ਸੱਤ ਕੇ ਆਸਣ ਪੁਰਸ਼ ਰਹੇ। ਇਹ ਵੀ ਬਾਤ ਸਮਝਣੀ ਬੜੀ ਔਖੀ ਹੈ। ਸ਼ੌਕ ਵਾਲਾ ਬੰਦਾ ਕੋਈ ਪਹੁੰਚ ਜਾਂਦਾ ਹੈ, ਬਾਤ ਸਮਝ ਜਾਂਦਾ ਹੈ, ਨਹੀਂ ਅੱਖਰ ਨੇ ਲਾਈਨਾਂ ਨੇ, ਇਦੋਂ ਬਾਅਦ ਮਹੱਤਤਾ ਨਹੀਂ ਹੈ ਇਹਨਾਂ ਦੀ। ਜਿਹੜਾ ਸ਼ੌਕ ਵਾਲਾ ਹੈ ਉਹਨੂੰ ਚਾਬੀ ਲੱਭ ਗਈ ਵੀ ਹੈ ਇਹ ਤਾਂ ਨੇੜੇ ਹੀ ਹੈ ਕੰਮ। ਅੰਤਰ ਕੋਟ ਸਜੇ ਹੱਟ ਨਾਲੇ, ਆਪੇ ਲੇਵਾ ਬਸ ਵਾਲੇ, ਬੱਜਰ ਕਪਾੜ ਜੜੇ ਜਾ ਜਾਣੇ। ਹੁਣ ਖੁੱਲਦਾ ਕਿਵੇਂ ਹੈ? ਕਹਿੰਦੇ ਗੁਰ ਸ਼ਬਦੀ ਕੁਲਾਏਂਦਾ, ਉਹ ਗੁਰੂ ਦੇ ਕੋਲ ਸ਼ਬਦ ਹੈ ਜਿਹਦੇ ਨਾਲ ਇਹ ਖੁੱਲਣਾ। ਇੱਕ ਕਹਾਣੀ ਕਿਸੇ ਨੇ ਬਣਾਈ ਹੈ, ਇਹਦਾ ਪ੍ਰਤੀਕ ਹੈ ਉਹ ਕਹਾਣੀ, ਕਿ ਅਲੀ ਬਾਬਾ 40 ਚੋਰ ਹੁੰਦੇ, ਉਹ ਸਮਸਮ ਕਹਿੰਦੇ ਸੀ, ਪਹਾੜ ਦਾ ਟੁਕੜਾ ਉੱਪਰ ਨੂੰ ਉੱਠ ਜਾਂਦਾ ਸੀ, ਜਦ ਸਮਸਮ ਅੰਦਰ ਚਲੇ ਜਾਣਾ ਉਹ ਬੰਦ ਹੋ ਜਾਂਦਾ ਸੀ, ਉਹ ਸ਼ਬਦ ਦੇ ਨਾਲ ਖੁੱਲਦਾ ਸੀ। ਕਹਾਣੀ ਤਾਂ ਬਣਾਈ ਹੈ ਬੜੀ ਰੌਚਕ, ਤੇ ਅੰਦਰ ਬੇਅੰਤ ਮਾਲ ਪਿਆ, ਬੇਅੰਤ ਮਾਲ ਪਿਆ, ਤਾਂ ਦਾ ਕੋਈ ਹਿਸਾਬ ਕਿਤਾਬ ਇਹ ਨਹੀਂ। ਲੰਮੀ ਚੌੜੀ ਏ ਕਿੰਨੀ ਏ ਕੋਈ ਪਤਾ ਨੀ ਲੱਗਦਾ, ਐਡੀ ਉਹ ਸੁਣੀ ਸੀ। ਕਹਿੰਦੇ ਐਵੇਂ ਜਿਵੇਂ ਇਹ ਹੈ ਗੁਰਦੁਆਰੇ ਲਾਏ ਭਾਵ ਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ ਤਿਸਦਾਂਤ ਨਾ ਜਾਈ ਪਾਇਆ। ਇੰਨੀਆਂ ਸ਼ਕਤੀਆਂ, ਇੰਨੇ ਭੰਡਾਰੇ, ਇੰਨੀਆਂ ਚੀਜ਼ਾਂ ਉਸ ਸਥਾਨ ਏ, ਕਹਿੰਦੇ ਅੰਤੇ ਨੀ ਪਾਇਆ ਜਾਂਦਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਬ੍ਰਹਮੰਡ ਦਾ ਭੇਤ ਖੁੱਲ ਜਾਂਦਾ। ਇੱਥੇ ਜੋ ਬ੍ਰਹਮੰਡ ਚ ਹੋ ਰਿਹਾ ਉਹ ਇਸ ਥਾਂ ਦੇ ਉੱਤੇ ਗਿਆਤ ਵਿੱਚ ਆ ਜਾਂਦਾ। ਕਹਿੰਦੇ ਗੁਰੂ ਦੇ ਸ਼ਬਦ ਨਾਲ ਖੁੱਲਦਾ, ਫੇਰ ਖੁੱਲ ਕੇ ਪੀਤਰਕੋਟ ਗੁਫਾ ਘਰ ਜਾਈ, ਦਰਵਾਜ਼ਾ ਖੁੱਲ ਗਿਆ, ਹੁਣ ਗੁਫਾ ਚ ਵੜਨਾ। ਪੜ੍ਹਨਾ ਮੰਤਰ ਜਪਦੇ, ਮੰਤਰ ਜਪਦੇ ਜਪਦੇ ਹੈ ਤੇ ਉੱਥੋਂ ਫਿਰ ਨੌ ਘਰ ਥਾਪੇ ਹੁਕਮ ਰਜਾਈ। ਜਿਹੜੇ ਨੌ ਘਰ ਖੁੱਲੇ ਹੋਏ ਸੀ ਹੁਕਮ ਦੇ ਵਿੱਚ ਬੰਦ ਹੋ ਗਏ, ਹੁਣ ਅੱਖਾਂ ਜਿਹੜੀਆਂ ਨੇ ਅੱਖੀਂ ਦੇਖਣਾ ਰੱਜੀਆਂ, ਬਹੁ ਰੰਗ ਤਮਾਸੇ ਹੁਣ ਨਹੀਂ ਦੇਖਦੀਆਂ, ਕੰਨ ਨਹੀਂ ਹੁਣ ਸੁਣਦੇ, ਕੰਨ ਪਰਮੇਸ਼ਰ ਦਾ ਨਾਮ ਸੁਣਦੇ। ਰਸਨਾ ਜਿਹੜੀ ਆ ਉਹ ਨਾਮ ਦੇ ਰਸ ਵਿੱਚ ਰਹਿੰਦੀ ਹੈ, ਹੋਰ ਰਸ ਨਹੀਂ ਕੋਈ ਪਾਲਦਾ। ਨਾਸਕਾ ਜਿਹੜੀ ਹੈ ਦਿਵ ਸੁਗੰਧੀ ਪਵਾਉਣਦੀ ਹੈ, ਕਿਉਂਕਿ ਅੰਦਰ ਇਹ ਚੀਜ਼ਾਂ ਨੇ ਸਾਧ ਸੰਗੀ, ਦਿਵ ਨੇਤਰ ਨੇ, ਦਿਵ ਕੰਨ ਨੇ, ਦਿਵ ਸੁਗੰਧੀ ਹੈ, ਦਿਵ ਰਸ ਹੈ, ਦਿਵ ਸਪਰਸ਼ ਹੈ। ਆਪੇ ਹੀ ਆਦਮੀ ਆਇਆ ਆਨੰਦ ਹੋਈ ਜਾਂਦਾ, ਸਪਰਸ਼ ਲੱਗੀ ਜਾਂਦਾ, ਚਰਨਾਟਾਂ ਆਈ ਜਾਂਦੀਆਂ। ਕਹਿੰਦੇ ਆਪਣੇ ਆਪ ਇੰਨੇ ਅੰਦਰ ਇਹ ਸਾਰੀਆਂ ਚੀਜ਼ਾਂ। ਉਹ ਨੌ ਘਰ ਜਿਹੜੇ ਬਾਹਰ ਨੂੰ ਖੁੱਲ ਕੇ ਡਿਸਟਰਬ ਕਰਦੇ ਰਹੇ, ਭੁਲਾਉਂਦੇ ਰਹੇ, ਨੌ ਘਰ ਦੇਖ ਜੇ ਕੰਮ ਨੂੰ ਭੁੱਲੀ, ਵਸਤ ਅਨੂਪ ਨਾ ਪਾਈ, ਬੰਦ ਹੋ ਗਏ। ਹੁਣ ਜਦ ਬੰਦ ਹੋ ਗਏ, ਸੁਰਤ ਨੂੰ ਨਿਕਲਣ ਨੂੰ ਰਾਹ ਨਾ ਕੋਈ ਰਿਹਾ, ਹੁਣ ਇਹਨੇ ਜਿੱਦਾਂ ਰਾਹ ਖੁੱਲਿਆ ਉਧਰ ਨੂੰ ਹੀ ਜਾਣਾ। ਉਹ ਪਹੁੰਚ ਗਈ ਦਸਵੇਂ, ਦਸਵੇਂ ਪੁਰਖ ਲੇਖ ਪਾਰੀ। ਉਹ ਜਿਹੜਾ ਲੇਖਿਆ ਤੋਂ ਬਾਹਰ ਤੇ ਪਾਰਾਵਾਰ ਤੋਂ ਬਾਹਰ ਜਿਹਦੇ ਬਾਰੇ ਕੁਛ ਕਿਹਾ ਹੀ ਨਹੀਂ ਜਾ ਸਕਦਾ, ਕਹਿੰਦੇ ਉਹ ਆਇਆ ਉੱਥੇ ਆਪੇ ਲੱਕ ਲਗਾਏਗਾ। ਹੋਰ ਸਖਾਲਾ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ।
ਨਾ ਦਰਵਾਜ਼ੇ ਕਾ ਕੋਟ ਹੈ, ਕੋਟ ਹੈ, ਕੋਟ ਹੈ, ਗੁਪਤਰ ਜੀ ਕਾ ਨਾ ਦਰਵਾਜ਼ੇ ਕਾ ਕੋਟ ਹੈ, ਸਤਿ ਗੁਪਤਰ ਜੀ ਕਾ ਅਜਿਹੇ ਬਾਤ ਨਾ ਗੁਰਨਣੀ, ਨਾ ਗੁਰਨਣੀ, ਨਾ ਗੁਰਨਣੀ, ਸ਼ਬਦ ਕਲੀ ਕਾ ਬਜਰਕ ਬਾਤ ਨ ਖੁੱਲ ਅਨਹਦ ਬਜ ਤੁਨ ਬਚਦੇ ਹੋ, ਬਚਦੇ ਬਚ ਗੁਰ ਸ਼ਬਦ ਚਲੀ ਜਾ ਅਨਹਦ ਬਜ ਤੁਨ ਬਚਦੇ ਗੁਰ ਸ਼ਬਦ ਚਲੀ ਜਾ ਇੱਕ ਘੱਟ ਅੰਤਰ ਚਾਨਣਾ ਹੋ, ਚਾਨਣਾ ਚਾਨ ਕਰ ਭਗਤ ਮਲੀ ਜਾ ਇੱਕ ਘੱਟ ਅੰਤਰ ਚਾਨਣਾ ਸਭ ਮੈਂ ਏਕੋ ਵਰਤਦਾ ਹੋ, ਵਰਤਦਾ ਜਿਹਨੇ ਆਪੇ ਰਚਨ ਰਚਾਈ ਸਭ ਮੈਂ ਏਕੋ ਵਰਤਦਾ ਬਾਬਾ ਸੱਚੇ ਪਾਤਸ਼ਾਹ ਉਹ ਪਾਤਸ਼ਾਹ ਤੂੰ ਸੱਚੀ ਨਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਦਿਸ ਗਿਆ ਪੂਰੇ ਕਿਰਪ ਗੁਰੂ ਦੀ ਕਿਰਪਾ ਨਾਲ। ਬਿਨ ਸ਼ਬਦ ਦੇ ਅੰਤਰ ਹਨੇਰਾ ਨਾ ਵਸਤ ਲਏ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਈ ਗੁਰ ਪੂਰੇ ਭਾਗ ਮਲਾਵਣੇ। ਸੋ ਗੁਰੂ ਜਿਹੜਾ ਹੈ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾ ਜਿਹੜਾ ਪਹੁੰਚਾ ਦੇਵੇ ਇੱਥੇ ਉਹ ਸਤਿਗੁਰੂ। ਐਵੇਂ ਨਹੀਂ ਹੈ ਕਹਿੰਦੇ ਤਾਰ ਪੰਜ ਸ਼ਬਦ ਤੁਨਕਾਰ ਤੁਨ ਪੰਜ ਸ਼ਬਦਾਂ ਦੀ ਤੁਨਕਾਰ ਹੋ ਰਹੀ ਹੈ ਬਾਜੇ ਸ਼ਬਦ ਨਹੀਂ ਸਾ ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਤਾਰ ਘੋਰ ਵਜੰਤਰ ਤੇ ਸਾਚ ਤਖ਼ਤ ਸੁਲਤਾਨ ਵਾਹਿਗੁਰੂ ਦੇ ਦਰ ਤੇ ਹਰ ਵਕਤ ਮਿਊਜ਼ਿਕ ਹੋ ਰਿਹਾ ਗਾ ਰਹੇ ਨੇ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਗ ਜਪਜੀ ਸਾਹਿਬ ਚ ਦਸ ਪਾਤੀ ਗੁਰੂ ਨਾਨਕ ਨੇ ਵੀ ਉਹ ਘਰ ਦੇ ਅੰਦਰ ਹਰ ਵਕਤ ਮਿਊਜ਼ਿਕ ਹੋ ਰਿਹਾ ਕਹਿੰਦੇ ਸੁਖਮਨ ਕੇ ਕਰ ਰਾਗ ਸੁਣ ਸੁਣ ਮੰਡਲ ਲਿਬ ਲਾਏ ਦਸਵੇਂ ਦੁਆਰ ਚ ਲਿਬ ਲਾ ਕੇ ਸੁਣੋ ਰਾਗ ਕਤ ਕਥਾ ਵਿਚਾਰੀਏ ਇਹ ਮਨ ਮਨੇ ਮਨ ਮਨ ਦੇ ਅੰਦਰੇ ਸਮਾ ਜਾਇਆ ਕਰ ਮਨ ਇਹ ਮਨ ਮਨੇ ਮਨਸਾ ਮਨੇ ਸਮਾਏ ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ ਮਨੋ ਨਾਸ਼ ਵਾਸ਼ਨਾ ਖੈ ਰਹਿ ਕੀ ਗਿਆ ਤਤ ਗਿਆਨ ਜਪਾ ਜਾਪ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਟੇ ਨਾ ਜਾਏ ਹੁਣ ਮਨ ਨੇ ਕਿੱਥੇ ਜਾਣਾ ਅੰਦਰ ਅੰਮ੍ਰਿਤ ਦੀ ਫੁਹਾਰ ਹੋਣੀ ਸ਼ੁਰੂ ਹੋ ਗਈ ਫੇਰ ਜਪਾ ਜਾਪ ਨਾ ਵਿਸਰਾ ਆਦ ਜਗਾ ਸਮਾਏ ਜਿਹਨੂੰ ਵਿਸਰਦਾ ਹੀ ਨਹੀਂ ਬਗੈਰ ਜਪੇ ਤੇ ਯਾਦ ਰਹਿੰਦਾ ਉਹ ਆਦ ਜਗਾਦ ਵਾਹਿਗੁਰੂ ਚ ਸਮਾ ਗਿਆ ਸਭ ਸਹੀਆਂ ਪੰਚੇ ਮਿਲੇ ਹੁਣ ਅੱਡ ਅੱਡ ਨਹੀਂ ਦੌੜਦੇ ਇੱਕ ਰਸ ਇੱਕ ਥਾਂ ਇਕੱਠੀਆਂ ਹੋ ਗਈਆਂ ਗੁਰਮੁਖ ਨਿਜ ਘਰ ਵਾਸ ਗੁਰਮੁਖ ਦੇ ਰਾਹੀਂ ਨਿਜ ਘਰ ਚ ਵਾਸਾ ਮਿਲ ਗਿਆ ਸ਼ਬਦ ਖੋਜ ਇਹ ਕਰ ਲੈ ਨਾਨਕ ਤਾਂ ਕਾ ਦਾਸ ਸ਼ਬਦ ਦੀ ਖੋਜ ਕਰਕੇ ਇਸ ਘਰ ਦੀ ਪ੍ਰਾਪਤੀ ਹੋਈ ਕਹਿੰਦੇ ਅਸੀਂ ਦਾਸ ਹਾਂ ਜਿਹੜਾ ਇਸ ਘਰ ਚ ਪਹੁੰਚ ਗਿਆ ਤੁਹਾਰਾ ਕਹਿਣ ਲੱਗੇ ਰਾਏ ਜੀ ਠੀਕ ਹੈ ਮੁਰਸ਼ਦੇ ਕਾਮਲ ਤੋਂ ਬਗੈਰ ਇਸ ਘਰ ਦਾ ਨਹੀਂ ਪਤਾ ਲੱਗਿਆ ਕਰਦਾ ਕਿਉਂਕਿ ਹਉਮੈ ਦੀ ਜਿਹੜੀ ਕੰਧ ਹੈ ਹਾਂ ਪੀਤ ਪਇਓ ਹੈ ਬੀਚੋ ਸੁੰਤ ਦੇਸ ਨਿਕਟਾਇਓ ਪਾਂਬੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੁਰਾਏ ਇਹੀ ਸਾਰੇ ਜਿੰਨਾ ਵੀ ਕਲੇਸ਼ ਹੈ ਉਹਦਾ ਮੂਲ ਹੈ ਜਦ ਤੱਕ ਹਉਮੈ ਉੱਤੇ ਫਤਿਹ ਨਹੀਂ ਪੈਂਦੀ ਹਉਮੈ ਨੂੰ ਨਹੀਂ ਸਮਝਿਆ ਜਾਂਦਾ ਉਨੀ ਦੇਰ ਤੱਕ ਪਾਰ ਨਹੀਂ ਹੋਇਆ ਕਰਦਾ ਕਹਿਣ ਲੱਗਿਆ ਮਹਾਰਾਜ ਬਚਪਨ ਤੋਂ ਮੈਂ ਸਾਧੂਆਂ ਦੀ ਸੰਗਤ ਕਰਦਾ ਸੀ ਨਾ ਮੇਰੇ ਮਨ ਤੇ ਹਿੰਦੂਆਂ ਵਾਸਤੇ ਦੁਜੈਗੀ ਸੀ ਨਾ ਇਸਲਾਮ ਵਾਲਿਆਂ ਵਾਸਤੇ ਬਹੁਤੀ ਅਮਰਾ ਅਪਣਾਤੀ ਸੀ ਮੈਂ ਨਮਾਜ਼ਾਂ ਪੜ੍ਹਦਾ ਸੀ ਰੋਜ਼ੇ ਰੱਖਦਾ ਸੀ ਆਏ ਤਾਂ ਅਰਬੀ ਮੈਂ ਨਹੀਂ ਸੀ ਜਾਣਦਾ ਪਰ ਆਪਣੀ ਬੋਲੀ ਦੇ ਵਿੱਚ ਮੁੱਲਾਂ ਮਿਲਾਣਿਆਂ ਤੋਂ ਮੈਂ ਸਮਝਦਾ ਰਿਹਾ ਜ਼ਕਾਤ ਮੈਂ ਕੱਢਦਾ ਰਿਹਾ ਹੋਰ ਨੇਕ ਕੰਮ ਜਿੰਨੇ ਮਿੱਤੇ ਹੋਏ ਮੈਂ ਕਰਦਾ ਰਿਹਾ ਕਿਸੇ ਦਾ ਮੈਂ ਧਨ ਨਹੀਂ ਖੋਇਆ ਕਿਸੇ ਨੂੰ ਨਜਾਇਜ਼ ਮੈਂ ਸਜ਼ਾ ਨਹੀਂ ਦਿੱਤੀ ਕਿਸੇ ਦੇ ਉੱਤੇ ਮੈਂ ਜ਼ੁਲਮ ਨਹੀਂ ਕਰਿਆ ਮੈਂ ਆਪਣੀ ਵੱਲੋਂ ਇਨਸਾਫ ਕਰਦਾ ਰਿਹਾ ਪਾਤਸ਼ਾਹ ਪਰ ਮੈਨੂੰ ਮੇਰੇ ਅੰਦਰ ਹਨੇਰਾ ਨਹੀਂ ਮੁੱਕਿਆ ਸੁੱਖ ਤੇ ਸ਼ਾਂਤੀ ਨਹੀਂ ਮੇਰੇ ਅੰਦਰ ਪ੍ਰਾਪਤ ਇਹ ਚੀਜ਼ਾਂ ਚੰਗੀਆਂ ਨੇ ਮੈਨੂੰ ਹੌਸਲਾ ਰਹਿੰਦਾ ਸੀ ਪਰ ਉਹ ਜਿਹੜੀ ਸ਼ਾਂਤੀ ਬਾਰੇ ਤੁਸੀਂ ਕਹਿੰਦੇ ਹੁੰਦੇ ਹੋ ਉਹ ਨਹੀਂ ਮੈਨੂੰ ਮਿਲੀ ਪਰਮ ਸ਼ਾਂਤ ਅਵਸਥਾ ਨਹੀਂ ਮੈਨੂੰ ਪ੍ਰਾਪਤ ਹੋ ਸਕੀ ਆਪ ਕਿਰਪਾ ਕਰੋ ਉਸੇ ਤਰ੍ਹਾਂ ਮੇਰੇ ਅੰਦਰ ਫੁਰਨੇ ਨੇ ਉਸੇ ਤਰ੍ਹਾਂ ਦੇ ਨਾਲ ਸਾਰੇ ਜਜ਼ਬੇ ਘੁੰਮਦੇ ਨੇ ਬੁੱਧੀ ਦੇ ਬਲ ਨਾਲ ਮੈਂ ਕਾਬੂ ਕਰ ਲੈਣਾ ਗੁੱਸਾ ਮੈਨੂੰ ਆਉਂਦਾ ਹੈ ਪਰ ਮੈਂ ਫੇਰ ਹੌਲੀ ਹੌਲੀ ਇਹਨੂੰ ਕਾਬੂ ਕਰ ਲੈਣਾ ਲੋਭ ਉੱਠਦਾ ਹੈ ਪਰ ਮੈਂ ਬਲ ਸ਼ਾਸਤਰਾਂ ਦੇ ਬਲ ਤੁਹਾਡੇ ਬਚਨਾਂ ਦੇ ਬਲ ਨਾਲ ਕੁਰਾਨ ਸ਼ਰੀਫ ਦੀ ਤਾਲੀਮ ਦੇ ਬਲ ਨਾਲ ਮੈਂ ਬਸ ਕਰ ਲੈਂਦਾ ਹੰਕਾਰ ਮੇਰੇ ਅੰਦਰ ਆਉਂਦਾ ਹੈ ਸ਼ੈਤਾਨ ਮੇਰੇ ਅੰਦਰ ਆਉਂਦਾ ਹੈ ਪਰ ਬਾਦਸ਼ਾਹ ਮੈਂ ਹੌਲੀ ਹੌਲੀ ਕਾਬੂ ਕਰ ਲੈ ਪਰ ਫੇਰ ਵੀ ਮੈਨੂੰ ਕੋਈ ਰਾਹ ਨਹੀਂ ਲੱਭਿਆ ਮੈਂ ਹਨੇਰੇ ਚ ਤੁਰਿਆ ਫਿਰਦਾ ਮਹਾਰਾਜ ਕਹਿੰਦੇ ਐਂ ਦੱਸ ਬਈ ਰਾਏ ਬੁਲਾਰ ਤੇਰੀ ਮਮਤਾ ਕਿਹੜੀਆਂ ਚੀਜ਼ਾਂ ਚ ਕਹਿੰਦਾ ਮਹਾਰਾਜ ਇਹਦਾ ਮਤਲਬ ਕਹਿੰਦਾ ਜਿਹਨਾਂ ਨੂੰ ਤੂੰ ਮੈਂ ਤੇ ਮੇਰੀ ਕਹੇ ਮੇਰੀਆਂ ਕਹੇ ਉਹ ਦੱਸ ਕਿਹੜੀਆਂ ਚੀਜ਼ਾਂ ਕਹਿਣ ਲੱਗਿਆ ਮਹਾਰਾਜ ਸਭ ਤੋਂ ਪਹਿਲਾਂ ਮੇਰਾ ਰਾਜ ਕਹਿੰਦੇ ਠੀਕ ਹੈ ਫੇਰ ਮੇਰੇ ਪੁੱਤਰ ਇਹ ਵੀ ਠੀਕ ਹੈ ਮੇਰੇ ਮਹੱਲ ਕਹਿੰਦੇ ਇਹ ਵੀ ਠੀਕ ਹੈ ਮੇਰੇ ਘੋੜੇ ਮੇਰੀ ਦੌਲਤ ਮੇਰਾ ਧਨ ਮੇਰੀ ਫੌਜ ਮੇਰੀ ਪਰਵਤਾ ਮੇਰੀ ਜਾਨ ਜਾਣ ਪਛਾਣ ਤੇ ਮੇਰਾ ਧਰਮ ਮੇਰਾ ਸਰੀਰ ਮੇਰਾ ਪਰਿਵਾਰ ਮੇਰੀ ਵਹੁਟੀ ਮੇਰੇ ਪੁੱਤਰ ਤੇ ਮੇਰਾ ਸਰੀਰ ਮਹਾਰਾਜ ਕਹਿੰਦੇ ਠੀਕ ਹੈ ਇਹਨਾਂ ਚ ਹੈ ਨਾ ਤੇਰਾ ਮੇਰਾ ਪੁਣ ਕਹਿੰਦੇ ਹਾਂ ਇਹ ਤਾਂ ਕਹਿੰਦੇ ਸਾਰੇ ਬਿਨਸ ਜਾਣ ਵਾਲੇ ਨੇ ਤੂੰ ਤਾਂ ਬਿਨਸਣ ਵਾਲਾ ਨਹੀਂ ਹੈ ਆਪਣੇ ਆਪ ਨੂੰ ਪਛਾਣ ਤੋਂ ਕੌਣ ਅੱਜ ਪਹਿਲੇ ਦਿਨ ਕਿਸੇ ਨੇ ਬਾਣ ਮਾਰਿਆ ਸੋਚਣ ਲੱਗ ਗਿਆ ਵੀ ਹੈ ਮੈਂ ਤਾਂ ਇਹਦਾ ਸਾਰੇ ਹੀ ਜਿੰਨਾ ਵੀ ਆਲਾ ਦੁਆਲਾ ਇਹਨੂੰ ਮੈਂ ਹੀ ਸਮਝਦਾ, ਮੇਰਾ ਹੀ ਸਮਝਦਾ। ਗੁਰੂ ਨਾਨਕ ਕਹਿੰਦਾ ਇਹਨਾਂ ਚੋਂ ਇੱਕ ਵੀ ਚੀਜ਼ ਤੇਰੇ ਨਾਲ ਨੀ ਜਾਣੀ, ਇਹ ਤੇਰਾ ਨੀ ਹੈ, ਸਰੀਰ ਤੇਰਾ ਨੀ, ਸਰੀਰ ਬਣ ਕੇ ਜਾਏਗਾ। ਹੋਰ ਸੋਚ ਕੇ ਦੱਸ ਤੇਰੀ ਮਾਨਤਾ ਕੀ ਨਾ ਚ। ਕਹਿੰਦਾ ਮਹਾਰਾਜ ਮੈਂ ਕਹਿੰਦਾ ਮੇਰੀਆਂ ਅੱਖਾਂ, ਮੇਰੇ ਕੰਨ, ਮੇਰਾ ਮੂੰਹ, ਮੇਰਾ ਨੱਕ, ਮੇਰਾ ਸਰੀਰ, ਮੇਰੇ ਹੱਥ, ਮੇਰੇ ਪੈਰ। ਕਹਿੰਦੇ ਇਹ ਤਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੇਰੀ ਮਮਤਵ ਹੈ, ਇਹ ਦੇਖ ਵਿਚਾਰ ਕੇ। ਅੱਖ ਤੂੰ ਹੈ? ਕਹਿੰਦਾ ਨਹੀਂ ਮਹਾਰਾਜ ਇਹ ਤਾਂ ਮੇਰੀ ਹੈ। ਕੰਨ ਤੂੰ ਹੈ? ਕਹਿੰਦਾ ਨਹੀਂ ਮਹਾਰਾਜ ਮੇਰਾ ਕੰਨ। ਫਿਰ ਵਿਚਾਰ, ਇਹ ਤੂੰ ਨਾ ਹੋਇਆ, ਇਹ ਵੀ ਤੇਰੀ ਮਮਤਵ ਜਿਹੜੀ ਹੈ ਗਲਤ ਹੈ। ਆਪਣੇ ਆਪ ਨੂੰ ਪਛਾਣ ਤੂੰ ਕੌਣ ਹੈ? ਕਹਿਣ ਲੱਗਿਆ ਮਹਾਰਾਜ ਇਹ ਤੇ ਬਾਹਰ ਬਿਟਲ ਫੋਰਸਿਸ ਨੇ, ਪ੍ਰਾਣ ਜਿਨ੍ਹਾਂ ਨੂੰ ਕਹਿੰਦੇ, ਮੈਂ ਉਹ ਹੋਵਾਂਗਾ। ਮੈਂ ਕਹਿੰਦਾ ਮੇਰਾ ਪ੍ਰਾਣ ਅਪਾਨ ਉਦਾਨ ਬਿਆਨ ਸਮਾਨ। ਕਹਿੰਦੇ ਫਿਰ ਇਹ ਪ੍ਰਾਣ ਜਦੋਂ ਨਿਕਲ ਜਾਣ ਫਿਰ ਕੀ ਕਹਿੰਦੇ ਨੇ ਲੋਕ? ਕਹਿੰਦੇ ਫਲਾਣੇ ਦੇ ਪ੍ਰਾਣ ਨਿਕਲ ਗਏ, ਫਿਰ ਤੂੰ ਪ੍ਰਾਣ ਤਾਂ ਨਾ ਹੋਇਆ। ਹੋਰ ਸੋਚ। ਕਹਿੰਦਾ ਫਿਰ ਮੈਂ ਮਹਾਰਾਜ ਮਨ ਹੋਵਾਂਗਾ। ਕਹਿੰਦੇ ਵਿਚਾਰ ਕਰ, ਜੇ ਨਾ ਟਿਕੇ ਮਨ ਫਿਰ ਤੂੰ ਕੀ ਕਹਿੰਦਾ? ਕਹਿੰਦਾ ਮੈਂ ਕਹਿੰਦਾ ਮੇਰਾ ਮਨ ਨਹੀਂ ਟਿਕਦਾ। ਮੇਰੇ ਮਨ ਵਿੱਚ ਇਹ ਗੱਲ ਆ ਗਈ ਸੀ ਪਹਿਲਾਂ ਹੀ, ਮੇਰਾ ਮਨ ਹੁਣ ਐਂ ਚੱਲਦਾ। ਕਹਿੰਦੇ ਤੇਰਾ ਮਨ ਹੈ ਨਾ, ਤੂੰ ਤਾਂ ਮਨ ਨਾ ਹੋਇਆ। ਕਹਿੰਦਾ ਹਾਂ ਮਹਾਰਾਜ, ਫਿਰ ਵੀ ਨਹੀਂ ਆ ਮੈਂ। ਕਹਿੰਦੇ ਇਹਦੇ ਉੱਤੇ ਕਹਿੰਦਾ ਉੱਪਰ ਬੁੱਧੀ ਹੁੰਦੀ ਹੈ ਇਸ ਤੇ, ਫਿਰ ਉਹ ਹੈ? ਕਹਿੰਦਾ ਮਹਾਰਾਜ ਮੈਂ ਬੁੱਧੀ ਹੋਵਾਂਗਾ, ਅਕਲ ਹੋਵਾਂਗਾ। ਮਹਾਰਾਜ ਕਹਿੰਦੇ ਫਿਰ ਵਿਚਾਰ, ਬੁੱਧੀ ਇੱਕੋ ਜਿਹੀ ਹੁੰਦੀ ਹੈ? ਕਹਿੰਦਾ ਨਾ ਮਹਾਰਾਜ, ਅਸੀਂ ਕਹਿੰਦੇ ਹਾਂ ਕਿ ਉਹਦੀ ਬੁੱਧੀ ਤਾਂ ਕੁਛ ਨਹੀਂ ਹੈ, ਮੰਦ ਬੁੱਧੀ ਵਾਲਾ ਹੈ, ਉਹ ਬੜੀ ਚੇਤਨ ਬੁੱਧੀ ਵਾਲਾ। ਫਿਰ ਇਹ ਬੁੱਧੀ ਤੂੰ ਹੋਇਆ ਕਿ ਤੇਰੀ ਹੋਈ? ਕਹਿੰਦਾ ਬੁੱਧੀ ਤਾਂ ਫਿਰ ਮਹਾਰਾਜ ਮੇਰੀ ਹੋਈ, ਫਿਰ ਮੈਂ ਕੀ ਹੋਇਆ? ਹੈਰਾਨ ਹੁੰਦਾ ਤੁਰਿਆ ਜਾਂਦਾ, ਕਿਉਂਕਿ ਪਹਿਲੀ ਵਾਰੀ ਅੱਜ ਖੋਜ ਕਰ ਰਿਹਾ। ਕਹਿੰਦੇ ਬੁੱਧੀ ਦੇ ਉੱਤੇ ਹੁੰਦਾ ਚਿੱਤ। ਕਹਿੰਦਾ ਮਹਾਰਾਜ ਜੇ ਤੁਹਾਡੇ ਬਚਨਾਂ ਦੇ ਹਿਸਾਬ ਨਾਲ ਮੈਂ ਕਰਾਂ ਤਾਂ ਮੈਂ ਕਹਿੰਦਾ ਮੇਰਾ ਚਿੱਤ ਅੱਜ ਬੜਾ ਪ੍ਰਸੰਨ ਹੋਇਆ, ਮੇਰਾ ਚਿੱਤ ਅੱਜ ਉਦਾਸ ਹੈ, ਫਿਰ ਚਿੱਤ ਵੀ ਮੈਂ ਨਾ ਹੋਇਆ। ਕਹਿੰਦੇ ਫਿਰ ਕਾਂ ਚੱਲ। ਕਹਿੰਦਾ ਹੁਣ ਇਦੂ ਗਾਂ ਤਾਂ ਮੈਨੂੰ ਪਤਾ ਨੀ, ਦੇਖਦਾ ਹੋਰ ਕਿਹੜੀ ਮਮਤਵ ਹੈ ਤੇਰੀ। ਕਹਿੰਦਾ ਮੈਂ ਹਾਂ ਮਮਤਵ, ਮੇਰੀ ਮੈਂ ਹੈ। ਕਹਿੰਦੇ ਇਹ ਮੈਂ ਸੱਚੀ ਹੈ ਕਿ ਝੂਠੀ ਹੈ? ਇਹ ਜਿਹੜੀ ਮੈਂ ਹੈ ਇਹ ਅੰਤਸ਼ਕਰਨ ਦਾ ਪਾਰਟ ਐਂਡ ਪਾਰਸਲ ਹੈ। ਅੰਤਸ਼ਕਰਨ ਵਿੱਚ ਸੱਤਾ ਪੈਂਦੀ ਹੈ, ਪ੍ਰਤੀਬਿੰਬ ਪੈਂਦਾ ਆਤਮਾ ਦਾ, ਇਹਦੇ ਨਾਲ ਮੈਂ ਬਣ ਜਾਂਦਾ। ਇਹ ਮੈਂ ਨੂੰ ਇਹ ਮੈਂ ਕਹਿੰਦੇ ਨੇ, ਜਿਹੜਾ ਮੈਂ ਭਾਵ ਇਹ ਪੈਦਾ ਹੋ ਜਾਣਾ ਅੰਦਰ, ਇਹੀ ਹੋਮਾ ਹੋਇਆ ਕਰਦੀ ਆ। ਹੋਰ ਕੋਈ ਹੋਮਾ ਜਿਹੜੇ ਕਹਿੰਦੇ ਉਹਦੇ ਚ ਬੜੀ ਹੋਮਾ, ਉਹ ਮੂਰਖ ਨੇ ਬੰਦੇ ਇਹ ਗੱਲ ਕਹਿਣ ਵਾਲੇ, ਉਹਨਾਂ ਨੂੰ ਪਤਾ ਹੀ ਨਹੀਂ। ਹੋਮਾ ਤਾਂ ਜਾਤ ਹੁੰਦੀ ਹੈ, ਬੈਰੀ ਜਾਤ, ਬੈਰੀ ਆਈ ਐਮ, ਮੈਂ ਆ ਜਿਹੜਾ ਹੋਮਾ, ਇਹ ਆ ਜਾਤ ਹੈ, ਇਹ ਜਾਤ ਹੈ ਜਿਹੜੀ, ਇਹੀ ਹੈ ਹੋਮਾ। ਬੜੀ ਹੋਮਾ ਜੀ, ਫੁਲਾਣੇ ਵਿੱਚ ਬੜੀ ਹੋਮਾ, ਕਿੰਨਾ ਗਲਤ ਪ੍ਰਯੋਗ ਕੀਤਾ ਹੋਇਆ, ਆਦਮੀ ਨਿਕਲੇ ਨਹੀਂ ਸਕਦਾ ਇਹ ਗੱਲ ਤੇ। ਹਮੈ ਤਾਂ ਜਿਹੜਾ ਆਪਣੇ ਆਪ ਨੂੰ ਭਾਸ਼ਣਾ ਹੈ ਨਾ, ਬਈ ਮੈਂ ਬਰਿਆਮ ਸਿੰਘ ਹਾਂ, ਉਹ ਆਪਣਾ ਆਲਾ ਦੁਆਲਾ ਚਗਿਰਦੇ ਦੇ ਵਿੱਚ ਪੱਕਾ ਨਿਸ਼ਚਾ ਕਰ ਲੈਣਾ, ਇਹਨੂੰ ਹਮੈ ਤੱਤ ਕਰਕੇ ਕਹਿੰਦੇ ਨੇ। ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਮੈ ਪਾਈ, ਮੈਂ ਸੰਤ ਹਾਂ, ਮੇਰੀ ਬੇਇੱਜ਼ਤੀ ਕਰਤੀ ਫਲਾਣੇ ਨੇ, ਮੇਰੇ ਖਿਲਾਫ਼ ਬੜੇ ਵਾਕ ਬੋਲੇ ਮਾੜੇ, ਆਹ ਜਿਹੜੇ ਦੋਏ ਚੀਜ਼ਾਂ ਮੈਂ ਤੇ ਮੇਰੀ ਹੈ। ਇਹ ਪਾਧੇ ਨੂੰ ਮਹਾਰਾਜ ਨੇ ਕਿਹਾ ਸੀ ਜਦ ਪੜਾਉਣ ਲੱਗਿਆ ਪਾਧਾ, ਤੇ ਮਹਾਰਾਜ ਨੂੰ ਕਹਿਣ ਲੱਗਿਆ ਤੁਸੀਂ ਦੱਸੋ। ਮਹਾਰਾਜ ਕਹਿੰਦੇ ਜਾਲ ਮੋਹ ਕਸ ਮਸ ਕਰ ਮਤ ਕਾਗਜ਼ ਕਰ। ਇਹ ਜਿਹੜੀ ਮਮਤਾ ਹੈ ਤੇਰੇ ਅੰਦਰ, ਹੰਗਤਾ ਤੇ ਮਮਤਾ, ਇਹਨੂੰ ਜਾਲ ਕੇ ਨਾ ਸੁਆਹ ਬਣਾ ਕੇ ਇਹਦੀ ਸਿਆਹੀ ਬਣਾ ਲੈ, ਪਹਿਲਾਂ ਹੀ ਉੜਾ ਦਿੱਤਾ। ਬਰਮ ਗਿਆਨ ਤੋਂ ਮਹਾਰਾਜ ਨੇ ਬਾਤ ਸ਼ੁਰੂ ਕਰ ਲਈ। ਪਾਧਾ ਅਜੇ ਕਦੇ ਪਹੁੰਚਿਆ ਨਹੀਂ ਸੀ ਇਸ ਅਵਸਥਾ ਚ, ਮੂੰਹ ਵੱਲ ਦੇਖਦਾ ਗੁਰੂ ਨਾਨਕ। ਸੋ ਇਹ ਜਿਹੜਾ ਮੈਂ ਭਾਵ ਹੈ ਕਿਸੇ ਦਾ ਨਹੀਂ ਹਟਦਾ, ਜਿੰਨੇ ਵੀ ਸਾਰਾ ਸੰਸਾਰ ਨਹੀਂ ਹਟਦਾ, ਸੰਤ ਵੱਡਾ ਬਣ ਜੂ ਨਹੀਂ ਹਟਦਾ। ਉਹਦਾ ਮੈਂ ਦੇ ਨਾਲ ਡੇਰਾ ਚਿੰਬੜ ਗਿਆ, ਮੈਂ ਚਿੰਬੜ ਗਈ, ਮੇਰੀ ਲੋਕ ਇੱਜ਼ਤ ਕਰਦੇ ਆ, ਮੇਰਾ ਆਦਰ ਕਰਦੇ ਨੇ, ਮੈਂ ਕੁਛ ਹੈਗਾ। ਉਹ ਮੈਂ ਕੁਛ ਹੈਗਾ ਇਹ ਹਉਮੇ ਹੈ, ਇਹ ਪ੍ਰਤੀਬਿੰਬ ਹੈ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰ ਪੌਂਕੀ। ਇੱਕ ਇਹਦੇ ਅੰਦਰ ਮਸਤ ਪੰਖੀ ਬੈਠਾ, ਦੂਜਾ ਜਿਹੜਾ ਉੜਿਆ ਫਿਰਦਾ ਹਾਂ ਮੈਂ ਤਾਂ ਬੰਨੇ ਆਇਆ। ਪੰਖੀ ਬਿਰਖ ਸਾਵੜੇ ਉਡੇ ਚੌਧਸ ਜਾਏ, ਜੇਤਾ ਉਡੇ ਤੂੰ ਕਣੋ ਦਾਜੇ ਤੇ। ਕਹਿੰਦੇ ਉਹ ਜਿਹੜਾ ਤੇਰਾ ਸਰੂਪ ਹੈ ਨਾ ਆਤਮਾ, ਉਹ ਤੂੰ ਹੈ ਮਨ, ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਇਹ ਜਿਹੜਾ ਆਤਮਾ ਹੈ ਇਹਦੇ ਨਾਂ ਨੇ ਕਈ, ਕੋਈ ਵਿਸ਼ੇਸ਼ ਚੇਤਨ ਕਹਿੰਦਾ, ਸਮਾਨ ਚੇਤਨ ਕਹਿੰਦਾ। ਸਮਾਨ ਚੇਤਨ ਵਾਹਿਗੁਰੂ ਬ੍ਰਹਮ ਜਿਹੜਾ ਸਾਰੀ ਸ੍ਰਿਸ਼ਟੀ ਚ ਪਰਿਪੂਰਨ ਹੈ, ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ। ਜਿਹੜਾ ਵਿਸ਼ੇਸ਼ ਚੇਤਨ ਹੈ ਇਹ ਸਰੀਰ ਦੇ ਵਿੱਚ ਜਿਹੜਾ ਪ੍ਰਤੀਬਿੰਬ ਪੈਂਦਾ ਹੈ ਅੰਤਸ਼ਕਰਨ ਦੇ ਵਿੱਚ, ਸਰੀਰ ਨੂੰ ਚਲਾਉਂਦਾ ਹੈ, ਉਹ ਮੈਂ ਤੋਂ ਉੱਪਰ ਹੈ। ਜੇ ਤਾਂ ਉਹਨੂੰ ਸਮਝ ਜਾਵੇ ਫੇਰ ਤਾਂ ਛੁਟਕਾਰਾ ਹੋ ਜਾਂਦਾ। ਉਹ ਵਿਸ਼ੇਸ਼ ਚੇਤਨ ਐਂ ਹੈ ਜਿਵੇਂ ਘੜੇ ਵਿੱਚ ਆਕਾਸ਼ ਹੁੰਦਾ, ਉਹ ਘੜੇ ਦੀ ਵਿਆਧੀ ਕਰਕੇ ਆਕਾਸ਼ ਵੰਡਿਆ ਹੋਇਆ। ਆਪੇ ਹੀ ਸੋਚੋ ਵੀ ਘੜੇ ਵਿੱਚ ਸਪੇਸ ਹੈ, ਉਹ ਬਾਹਰਲੀ ਸਪੇਸ ਨਾਲੋਂ ਤਾਂ ਵੱਖਰੀ ਨਹੀਂ, ਪਰ ਉਹ ਘੜੇ ਦੀ ਸ਼ਕਲ ਨੇ ਬਦਲ ਬਣ ਕੇ। ਮਕਾਨ ਦੇ ਅੰਦਰ ਸਪੇਸ ਹੈ, ਬਾਹਰਲੀ ਸਪੇਸ ਤੇ ਅੰਦਰਲੀ ਸਪੇਸ ਇੱਕ ਹੈ, ਉਹ ਕੇਵਲ ਵਿਆਧੀ ਕਰਕੇ ਉਹਨੂੰ ਮਠਾ ਆਕਾਸ਼ ਕਹਿੰਦੇ, ਬਦਲ ਹੋਏ ਹੋਏ ਨੇ। ਇਹ ਹੇਠਲੇ ਹਿੱਸੇ ਦੇ ਵਿੱਚ ਸਪੇਸ ਹੈ, ਉਹਨੂੰ ਮੇਗਾ ਆਕਾਸ਼ ਕਹਿੰਦੇ ਨੇ। ਜਦੋਂ ਹਟ ਜਾਂਦਾ ਹੈ ਤਾਂ ਉਹਨੂੰ ਮਹਾਂਕਾਸ਼ ਕਹਿੰਦੇ ਨੇ। ਇਸੇ ਤਰ੍ਹਾਂ ਸਾਰੇ ਖੰਡਾਂ ਬ੍ਰਹਮੰਡਾਂ ਚ ਜਿਹੜਾ ਆਕਾਸ਼ ਫੈਲਿਆ ਹੋਇਆ ਮਹਾਂ ਮਹਾਂਕਾਸ਼ ਕਹਿੰਦੇ ਨੇ। ਉਹ ਕੋਈ ਥਾਂ ਨਹੀਂ ਜਿੱਥੇ ਆਕਾਸ਼ ਨਾ ਹੋਵੇ, ਠੀਕ ਇਸੇ ਤਰ੍ਹਾਂ ਕੋਈ ਥਾਂ ਨਹੀਂ ਜਿਸ ਥਾਂ ਦੇ ਉੱਤੇ ਵਾਹਿਗੁਰੂ ਨਾ ਹੋਵੇ। ਉਹ ਵਾਹਿਗੁਰੂ ਦੀ ਸੱਤਾ ਪੈਂਦੀ ਹੈ ਸਰੀਰ ਦੇ ਉੱਤੇ, ਸੱਤਾ ਪੈਣ ਦੇ ਨਾਲ ਉਹ ਸ਼ਕਤੀ ਅੱਖਾਂ ਚ ਹੋ ਕੇ ਦੇਖਦੀ ਹੈ, ਕੰਨਾਂ ਚ ਹੋ ਕੇ ਸੁਣਦੀ ਹੈ, ਮੂੰਹ ਚ ਹੋ ਕੇ ਬੋਲਦੀ ਹੈ, ਹੱਥਾਂ ਚ ਹੋ ਕੇ ਕਿਰਤ ਕਰਦੀ ਹੈ। ਪਰ ਫਸਦਾ ਕਿੱਥੇ ਹੈ? ਜਿੱਥੇ ਕਹਿੰਦਾ ਮੈਂ ਕਰਦਾ, ਇੱਥੇ ਗਲ ਚ ਪਾ ਲੈਂਦਾ। ਜਬ ਇਹ ਜਾਣੇ ਮੈਂ ਕੁਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਮਹਾਰਾਜ ਕਹਿੰਦੇ ਰਾਏ ਜੀ, ਆਹ ਜਿਹੜਾ ਤੇਰਾ ਸਰੂਪ ਹੈ ਨਾ, ਤਿੰਨਾਂ ਸਰੀਰਾਂ ਤੋਂ ਉੱਪਰ, ਤਿੰਨਾਂ ਗੁਣਾਂ ਤੋਂ ਉੱਪਰ, ਇਹ ਤੇਰਾ ਆਤਮ ਸਰੂਪ ਹੈ, ਇਹਨੂੰ ਪਛਾਣ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਕੇਵਲ ਥੋੜੇ ਥਾਂ ਤੇ, ਜਿਵੇਂ ਘਰ ਵਿੱਚ ਦੀਵਾ ਜਲਦਾ ਹੁੰਦਾ ਹੈ ਉਹਨੇ ਥਾਂ ਤੇ ਰੋਸ਼ਨੀ ਦਿੰਦਾ ਹੈ, ਉਹਨੇ ਥਾਂ ਨੂੰ ਅਸੀਂ ਜਾਣਦੇ ਹਾਂ। ਸਾਡਾ ਜਿਹੜਾ ਵਿਸ਼ੇਸ਼ ਚੇਤਨ ਹੈ ਉਹਨੇ ਨੂੰ ਜਾਣਦਾ, ਲੇਕਿਨ ਜਾਣਦਾ ਜਿਹੜਾ ਸਮਾਨ ਚੇਤਨ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਜਾਣਦਾ। ਫਰਕ ਕਿੱਥੇ ਹੈ? ਇੱਕ ਮਤ ਨੇ ਫਰਕ ਪਾ ਦਿੱਤਾ, ਜੈਸੀ ਮਤ ਦੇ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਆਪਣਾ। ਸੋ ਇਹ ਤੇ ਉੱਤੇ ਤੇਰਾ ਸਰੂਪ ਹੈ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਬਧਾ ਅੰਤਰ ਮੈਂ। ਆਹ ਜਿਹੜੀ ਦੁਬਧਾ ਮੈਂ ਤੇ ਤੂੰ ਦੀ ਪਾਈ ਹੋਈ ਹੈ, ਇਹ ਕਹਿੰਦੇ ਅੰਦਰੇ ਮਾਰ ਲੈ, ਦੇਖ ਹੁਣ ਪਿੱਛੇ ਮੁੜ ਕੇ ਤੈਨੂੰ ਕੀ ਦਿਸਦਾ। ਆਨੰਦ ਦੇ ਵਿੱਚ ਚਲਿਆ ਗਿਆ, ਮਹਾਨ ਆਨੰਦ ਦੇ ਵਿੱਚ, ਕੋਈ ਫੁਰਨਾ ਨਹੀਂ ਬਾਕੀ ਰਿਹਾ, ਮੈਂ ਖਤਮ ਹੋ ਗਈ, ਦੇਖਣ ਵਾਲਾ ਕੋਈ ਨਾ ਰਿਹਾ, ਪਰਮ ਜੋਤ ਰਹਿ ਗਈ ਜ਼ਮੀਨ ਜ਼ਮਾਨ ਕੇ ਵਿਖੇ ਸਵਸਥ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਹਰ ਘਾਟ ਹੋਤਾ। ਉਸ ਵੇਲੇ ਬਜਟ ਚ ਆ ਗਿਆ, ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ, ਕਿਉਂਕਿ ਕਿਰਪਾ ਤੇ ਬਗੈਰ ਨਾਨਕ ਨਦਰੀ ਨਦਰ ਨਿਹਾਲ। ਗੁਰੂ ਦੀ ਕਿਰਪਾ ਤੇ ਬਗੈਰ ਇਹ ਨਿੱਕਾ ਜਿਹਾ ਜਿਹੜਾ ਬੰਧਨ ਆਤਮਾ ਤੇ ਪਰਮਾਤਮਾ ਦਾ ਭਾਵ ਮਾਤਰ ਹੈ, ਸੱਤਾ ਮਾਤਰ ਹੈ, ਉਹ ਕਾਇਮ ਰਹਿੰਦਾ। ਇਹ ਗੁਰੂ ਪੂਰਾ ਹੋਵੇ ਉਹ ਤੋੜ ਕੇ ਆਤਮਾ ਦੇ ਵਿੱਚੋਂ ਕੱਢ ਕੇ ਪਰਮਾਤਮਾ ਬਣਾਉਂਦਾ। ਕਹਿੰਦੇ ਆਤਮਾ ਪਰਾਤਮਾ ਇੱਕ ਹੋ ਕਰੇ ਦੋਵਾਂ ਨੂੰ ਇੱਕ, ਫਿਰ ਰਹਿ ਕੀ ਗਿਆ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਨਜ਼ਰ ਕੀ ਆਉਂਦਾ? ਪੜੋ ਪਿਆਰ ਨਾਲ,
ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਕਟਾਂ ਦੇ ਵਿੱਚ ਰਾਮ ਬੋਲਦਾ। ਕਟਾਂਦੇ ਵਿੱਚ ਰਾਮ ਬੋਲਦਾ, ਕਟਾਂਦੇ ਵਿੱਚ ਦਿਲਾਂ ਦੇ ਵਿੱਚ ਰਾਮ ਬੋਲ ਰਹਿ।
ਦੂਜਾ ਸੰਸਾਰ ਤੇ ਕੋਈ ਨਾ ਰਹੇ, ਰਹਿ ਕੀ ਗਿਆ ਇੱਕੋ ਹੀ ਪਰਮਾਤਮਾ, ਆਪਣੀ ਮੌਜ ਵਿੱਚ ਆਪਣੀ ਖੇਲ ਆਪੇ ਹੀ ਕਰਦਾ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਨੇ, ਖੇਲ 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 ਖੇਲਣ ਅੰਤ ਕੋ ਫਿਰੇ। ਆਦ ਸੱਚ ਪਹਿਲਾਂ ਵੀ ਉਹ ਸੀ, ਜੁਗਾਦ ਸੱਚ ਫਿਰ ਵੀ ਉਹੀ ਹੈ, ਹੈ ਵੀ ਸੱਚ ਨਾਨਕੋ ਸੀ ਵੀ ਸੱਚ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ। ਦੂਜਾ ਇੱਥੇ ਆਇਆ ਨਹੀਂ ਸੋ ਮਹਾਰਾਜ ਨੇ ਦੁਆਇਤ ਦਾ ਖਾਤਮਾ ਕਰਕੇ ਆਤਮ ਸਾਕਸ਼ਾਤ ਕਰਾ ਦਿੱਤਾ, ਆਤਮ ਰੂਪ ਬਣਾ ਦਿੱਤਾ। ਉਸ ਵੇਲੇ ਐਸੀ ਅਵਸਥਾ ਉਹਨਾਂ ਦੇ ਉੱਤੇ ਤਾਰੀ ਹੋਈ ਜਿਸਦੇ ਬਾਰੇ ਗੁਰੂ ਮਹਾਰਾਜ ਇਸ਼ਾਰਾ ਕਰਦੇ ਨੇ। ਅੱਖਾਂ ਨਾਲ ਵੇਖ ਲਿਆ, ਅੱਖਾਂ ਨਾਲ ਵੇਖ ਲਿਆ, ਰਾਏ ਬਲਾਰ ਦੇ ਉੱਤੇ ਕਰ ਦਿੱਤੀ। ਹਰ ਕੇ ਸੰਤ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ, ਇੱਕ ਸਾਖੀ ਹੈ, ਸ਼ਹਾਦਤ ਹੈ, ਸੱਚੀ ਬਾਤ ਗੁਰੂ ਦੀ ਕਹਿੰਦੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਜਿਸ ਧੁਰ ਪਾਗ ਹੋਵੇ ਮੁਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ। ਜਿਨ੍ਹਾਂ ਦੇ ਮਸਤਕ ਵਿੱਚ ਪਾਗ ਹੈ ਉਹ ਇਹ ਜਿਹੜੇ ਬਚਨ ਨੇ ਉਹਨੂੰ ਹਿਰਦੇ ਚ ਸੰਭਾਲ ਲੈਂਦਾ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰਬਚਨੀ ਸਹਿਜੇ ਚਾਖੀ, ਗੁਰੂ ਦੇ ਬਚਨਾਂ ਦੇ ਨਾਲ ਇਹ ਸ੍ਰੇਸ਼ਟ ਕਥਾ ਜਿਹੜੀ ਹੈ ਇਹਦਾ ਆਨੰਦ ਲਿਆ। ਕੀ ਹੋਇਆ ਕੀ ਕਹਿੰਦੇ, ਤੈ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ, ਹਨੇਰਾ ਮਿਟ ਗਿਆ ਸਾਰਾ, ਚਾਨਣਾ ਹੋ ਗਿਆ। ਜਿਉਂ ਸੂਰਜ ਰਹਿਣ ਕਰਾਕੀ। ਜਿਵੇਂ ਸੂਰਜ ਚੜੇ ਤੇ ਰਾਤ ਦਾ ਖਾਤਮਾ ਹੋ ਗਿਆ। ਅਦਿਸ਼ਟ ਗੋਚਰ ਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਗੁਰਮੁਖ ਦੇ ਰਾਹੀਂ ਜਿਹੜਾ ਵਾਹਿਗੁਰੂ ਦਿਸਦਾ ਨਹੀਂ ਹੈ, ਜਿਹੜੇ ਵਾਹਿਗੁਰੂ ਬਾਰੇ ਜਾਣਿਆ ਨਹੀਂ ਜਾ ਸਕਦਾ, ਜਿਸ ਵਾਹਿਗੁਰੂ ਨੂੰ ਅਲੱਖ ਕਹਿੰਦੇ ਨੇ, ਲਖਿਆ ਨਹੀਂ ਜਾ ਸਕਦਾ, ਉਹ ਗੁਰਮੁਖ ਦੇ ਅੱਖਾਂ ਦੇ ਨਾਲ ਦਿਖਾਤਾ। ਬਿਰਤੀ ਟੇਕੀ, ਮੈਂ ਦਾ ਨਾਸ਼ ਹੋ ਗਿਆ। ਜਿਉਂਦੇ ਜੀ ਪਰਮ ਪਦ ਦੀ ਪ੍ਰਾਪਤੀ ਗੁਰੂ ਨਾਨਕ ਪਾਤਸ਼ਾਹ ਨੇ ਕਰਾ ਕੇ ਪਰਮ ਅਵਸਥਾ ਦੇ ਵਿੱਚ ਰਾਏ ਬੁਲਾਰ ਜੀ ਨੂੰ ਬਚਾ ਦਿੱਤਾ। ਮੈਂ ਕੱਟ ਦਿੱਤੀ ਉਹਦੀ, ਜੋ ਅਸਲ ਸੀ ਉਹ ਦਿਖਾ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਪਿਆਰ ਦੇ ਵਸੀਭੂਤ ਹੋ ਕੇ, ਕਿਉਂਕਿ ਮੈਂ ਇੱਕ ਬੇਨਤੀ ਕਰਦਾ, ਗੱਲਾਂ ਬਾਤਾਂ ਦਾ ਤਾਂ ਵਿਸ਼ਾ ਹੀ ਨਹੀਂ ਹੈ ਗੁਰਮੁਖ, ਇਹ ਕਰਨਾ ਪੈਂਦਾ ਅੰਦਰ, ਸੁਰਤ ਦੇ ਨਾਲ ਚੜਾਈ ਕਰਨੀ ਪੈਂਦੀ ਹੈ। ਅੰਦਰ ਮੰਡਲ ਆਉਂਦੇ ਨੇ, ਜਦ ਤੱਕ ਉਹਨਾਂ ਮੰਡਲਾਂ ਤੇ ਪਹੁੰਚਦਾ ਨਹੀਂ ਹੈ, ਇਹਨਾਂ ਗੱਲਾਂ ਦਾ, ਇਹਨਾਂ ਬਚਨਾਂ ਦਾ ਕੁਛ ਨਹੀਂ ਪਤਾ ਲੱਗਦਾ। ਸਾਰੀ ਜ਼ਿੰਦਗੀ ਪੜ੍ਹੀ ਜਾਓ, ਸਾਰੀ ਜ਼ਿੰਦਗੀ ਵਿਚਾਰੇ ਜੀ, ਵਿਚਾਰਿਆਂ ਵਿਚੂਰਿਆਂ ਦੇ ਤਾਂ ਨਹੀਂ ਆਉਂਦੀ, ਨਾ ਇਹ ਪੜ੍ਹਿਆ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵ। ਮਹਾਰਾਜ ਨੇ ਪੜ੍ਹਨ ਨੂੰ ਤਾਂ ਰਿਜੈਕਟ ਕਰ ਦਿੱਤਾ। ਨਾਨਕ ਲੇਖਾ ਇੱਕ ਗੱਲ ਹੋਰ ਹਮ ਮੈਂ ਚੱਖਣਾ ਚਾਹ। ਸੋ ਇਸ ਕਰਕੇ ਜਿੱਥੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ, ਉੱਥੇ ਸਾਨੂੰ ਦਿੱਤਾ ਹੈ। ਸੋ ਆਪ ਨੇ ਸਾਵਣ ਦੇ ਮਹੀਨੇ ਦੀ ਸੰਗਰਾਂਦ ਮਨਾਈ ਹੈ। ਮਹਾਰਾਜ ਕਹਿੰਦੇ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਹਾਰ ਅੰਦਰ ਬਣਾ ਲਿਆ, ਹਰ ਵਕਤ ਅੰਦਰ ਨੂੰ ਸਾਹ ਜਾਂਦੇ ਸਤਨਾਮ, ਵਾਹਿਰ ਨੂੰ ਬਾਹਰ ਨੂੰ ਆਉਂਦੇ ਵਾਹਿਗੁਰੂ, ਅੰਦਰ ਨੂੰ ਜਾਂਦੇ ਵਾਹੇ ਬਾਹਰ ਨੂੰ ਆਉਂਦੇ ਗੁਰੂ, ਜਿਨ੍ਹਾਂ ਦੇ ਹਾਰ ਚੱਲ ਪਹਿਨਿਆ ਹੋਇਆ, ਜਿਹੜੇ ਇਸ ਹਾਰ ਨੂੰ ਤਿਆਗਦੇ ਨੀ, ਕਹਿੰਦੇ ਉਹਨਾਂ ਨੂੰ ਇਹ ਸਾਵਣ ਸਵਾਗਣਾ ਲੱਗਦਾ ਹੈ, ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ। ਉਹ ਖਿੜੇ ਹੋਏ ਨੇ, ਬਾਹਰੋਂ ਹਵਾ ਠੰਡੀ ਹੈ ਤੇ ਅੰਦਰਲੇ ਪਾਸੇ ਅੰਦਰ ਠੰਡਾ ਹੋਇਆ ਪਿਆ। ਤੋ ਇਸ ਕਰਕੇ ਜੋ ਬਚਨ ਬੇਨਤੀਆਂ ਕੀਤੀਆਂ, ਇਹਨਾਂ ਨੂੰ ਹਿਰਦੇ ਚ ਵਸਾਓ। ਤੇ ਪਤਾ ਨਹੀਂ ਹੁੰਦਾ ਸਾਧ ਸਿੰਘ ਜੀ, ਸਮਾਂ ਜਿੰਨਾ ਕੁ ਹੈ ਉਸ ਨੂੰ ਸੰਭਾਲਣ ਦਾ ਯਤਨ ਕਰੋ। ਬੜੀ ਦੇਰ ਤੋਂ ਜਿਹੜੇ ਹੈ ਬਚਨ ਚੱਲਦੇ ਨੇ, ਬਹੁਤ ਉੱਚੇ ਉੱਚੇ ਬਚਨ ਵੀ ਚੱਲਦੇ ਰਹੇ ਨੇ, ਸੰਭਾਲੋ ਤੁਸੀਂ, ਇੰਨੀ ਹੀ ਮੇਰੀ ਬੇਨਤੀ ਹੈ। ਇਹਦੇ ਨਾਲ ਭਲਾ ਹੋ ਜਾਏਗਾ, ਬਾਕੀ ਹੋਰ ਜਿਹੜੇ ਕੂੜ ਕਵਾੜ ਮਨਾਂ ਚ ਪੈਂਦੇ ਨੇ, ਐਂ ਕਰੋ ਬਹੁ ਕਰੋ, ਸਾਰਿਆਂ ਤੇ ਪਾਸੇ ਰਿਹਾ ਕਰੋ। ਇਹ ਲੰਘਣ ਨਹੀਂ ਦੇਣਗੇ, ਇਹ ਇਹੋ ਜਿਹੇ ਪੱਥਰ ਬਣ ਜਾਣੇ ਹੈ, ਇਹ ਸੰਸਕਾਰ ਹੀ ਨਹੀਂ ਟੁੱਟਣੇ, ਕਿੰਨੇ ਜਨਮ ਭੋਗਣੇ ਪੈਣਗੇ, ਫੇਰ ਜਾ ਕੇ ਕਿਤੇ ਇੱਕ ਅੱਧਾ ਸੰਸਕਾਰ ਟੁੱਟ ਗਿਆ ਤਾਂ ਟੁੱਟ ਗਿਆ। ਇਹ ਤਾਂ ਪੂਰਨ ਤੱਤਵੇ ਤੇ ਮਹਾਂਪੁਰਸ਼ ਦੀ ਸੰਗਤ ਹੋਵੇ ਤਾਂ ਇਹ ਜੀਵ ਲੰਘਦਾ, ਨਹੀਂ ਇਹ ਜੀਵ ਭਟਕਦਾ ਹੀ ਫਿਰੀ ਜਾਂਦਾ। ਹੁਣ ਸਾਰੇ ਪ੍ਰੇਮੀ ਗੁਰੂ ਸਤੋਤਰ ਜੀ ਵੱਲੋਂ ਭਾਈ ਬਈ ਬਾਰਾਂ ਇੱਕ ਵੀ ਹੋਰ ਆਈ ਹੋਈ ਹੈ ਸੁਖਦੇਵ ਚੀਮਾ ਨੂੰ ਮਿਲਣ ਵਾਸਤੇ, ਦੀਵਾਨ ਚ ਬੈਠੀ ਹੈ ਤਾਂ ਇਹ ਬੀਬੀ ਇੱਧਰ ਬੈਠੀ ਹੈ।